खुलिए कि चेते रखिए कि सुनिए सुनाइए आओ रल मिले इस मिट्टी ते एक पंजाब वसाइए। इस जज्बे ते जज्बात नाल मैं सुखप्रीत तुहानू सब नू सद्दा दिनी आ हरमन रेडियो दे वेड़े लहरां लाउण लई प्रोग्राम लहरां विच जिथे सांझे करांगे अपने जज्बात गीत संगीत तुहाडी ते मेरी पसंद दा कुछ मुद्दे ते ताज़ा तरीन खबरां ते नाल ही करांगे सफर उना यादां दा जिन्हां नू याद करदियां अखां कदे नम हो जांदियां ने ते कदे चेहरे खिड़ उठदे ने। हर बुधवार सवेरे 8 to 10 हरमन रेडियो ते सुखप्रीत नाल लहरां। ਸਵੇਰ ਤੇ ਲੱਗ ਗਈ ਹੈ ਲੋ ਲਹਿਰਾਂ ਹੁਣ ਲਾਉਣ ਦਾ ਜੀ ਵੇਲਾ ਗਿਆ ਹੋ। ਚੜ ਗਈ ਸਵੇਰ ਤੇ ਲੱਗ ਗਈ ਹੈ ਲੋ ਲਹਿਰਾਂ ਹੁਣ ਲਾਉਣ ਦਾ ਜੀ ਵੇਲਾ ਗਿਆ ਹੋ। ਯਾਦਾਂ ਦੀਆਂ ਤੰਦਾਂ ਨਾਲ ਤਾਣਾ ਬਾਣਾ ਬੁਣਾਂਗੇ, ਬੀਤੇ ਹੋਏ ਸਮੇਂ ਚੋਂ ਕੋਈ ਹੋਰ ਹੀਰਾ ਚੁਣਾਂਗੇ। ਸਾਰਿਆਂ ਨੇ ਸਾਂਝ ਪ੍ਰੋਗਰਾਮ ਵਿਚ ਪਾਉਣੀ ਹੈ ਤੇ ਭੇਜ ਕੇ ਸੁਨੇਹੇ ਦੀ ਟੌਰ ਵਧਾਉਣੀ ਹੈ। ਆਰੋ ਫਿਰ ਦੱਸੋ ਤੁਹਾਡੇ ਕੀ ਨੇ ਹਾਲ ਚਾਲ, ਪਰ ਪਹਿਲਾਂ ਕਰੋ ਮੇਰੇ ਪਹਿਲਾਂ ਕਬੂਲ ਕਰੋ ਮੇਰੀ ਸਤਿ ਸ੍ਰੀ ਅਕਾਲ। ਸੋ ਸਤਿ ਸ੍ਰੀ ਅਕਾਲ ਜੀ ਮੇਰੇ ਵੱਲੋਂ ਯਾਨੀ ਸੁਖਪ੍ਰੀਤ ਵੱਲੋਂ। ਸੋ ਹਾਜ਼ਰਾਂ ਜੀ ਮੈਂ ਪ੍ਰੋਗਰਾਮ ਲਹਿਰਾਂ ਦੇ ਨਾਲ ਐਡੀਲੇਡ ਸਟੂਡੀਓ ਤੋਂ ਵੀ ਇਤਿਹਾਸ ਕਰਦੀ ਹਾਂ। ਸਾਰੇ ਹੱਸਦੇ ਵਾਸਤੇ ਗਾਉਂਦੇ ਗੁਣਗੁਣਾਉਂਦੇ ਹੋਵੋਗੇ ਜੀ ਅਸੀਂ ਜ਼ਿੰਦਗੀ ਨੂੰ ਤੇ ਅੱਜ ਦੀ ਸਵੇਰ ਨੂੰ। ਜੀ ਹਾਂ, 12 December 2018 ਦੀ ਸਵੇਰ ਨੇ ਆਸਟ੍ਰੇਲੀਆ, ਨਿਊਜ਼ੀਲੈਂਡ ਤੇ ਹੋਰ ਪੂਰਬੀ ਦੇਸ਼ਾਂ ਦਾ ਜਿਹੜਾ ਮੱਥਾ ਚੁੰਮ ਲਿਆ ਤੇ ਹੌਲੀ ਹੌਲੀ ਇਸ ਜਿਹੜੀ ਲੋ ਨੇ ਇਸ ਸਵੇਰ ਨੇ ਬਸ ਬਾਕੀ ਦੁਨੀਆਂ ਵੱਲ ਵਧੀ ਜਾਣਾ। ਸੋ ਟਾਈਮ ਜੀ ਹੋ ਗਿਆ ਇਸ ਵੇਲੇ, ਜੇ ਮੈਂ ਐਡੀਲੇਡ ਦੀਆਂ ਘੜੀਆਂ ਵੱਲ ਦੇਖਾਂ ਤੇ 7:32 ਐਡੀਲੇਡ ਦੇ ਵਿੱਚ ਹੋ ਚੁੱਕੇ ਨੇ ਔਰ ਸਿਡਨੀ ਸਮੇਂ ਮੁਤਾਬਿਕ ਇਸ ਵੇਲੇ 8:02 ਹੋ ਚੁੱਕੇ ਨੇ। ਬਾਕੀ ਜੀ ਦੁਨੀਆਂ ਇੱਕ ਹੈ, ਇਹ ਧਰਤੀ ਇੱਕ ਹੈ, ਪਰ ਇੱਥੇ ਸਭ ਕੁਛ ਹੀ ਵੱਖੋ ਵੱਖਰਾ ਹੈ। ਚਾਹੇ ਸਮੇਂ ਦੀ ਗੱਲ ਹੋਵੇ, ਚਾਹੇ ਰੁੱਤਾਂ ਦੀ ਗੱਲ ਹੋਵੇ, ਹਨਾ, ਚਾਹੇ ਸ਼ਕਲਾਂ ਦੀ ਗੱਲ ਹੋਵੇ, ਚਾਹੇ ਅਕਲਾਂ ਦੀ ਗੱਲ ਹੋਵੇ। ਸੋ ਹਰ ਕੋਈ ਵੱਖੋ ਵੱਖ ਹੈ ਜੀ, ਪਰ ਇਹ ਵਖਰੇਵੇਂ ਦੇ ਵਿੱਚ ਵੀ ਜਿਹੜਾ ਇੱਕ ਚੀਜ਼ ਦਿਸਦੀ ਹੈ ਸਾਰਿਆਂ ਦੇ ਵਿੱਚ, ਉਹ ਹੈ ਜੀ ਉਸ ਪਰਮਾਤਮਾ। ਸੋ ਉਹ ਅਕਾਲ ਪੁਰਖ ਉਸ ਪਰਮਾਤਮਾ ਨੂੰ ਯਾਦ ਕਰੀਏ ਅੱਜ ਦੀ ਸਵੇਰ ਦੇ ਨਾਲ। ਸੋ ਜੀ ਲਿਆ ਕੇ ਚਿਹਰੇ ਤੇ ਵੱਡੀ ਵਾਲੀ ਸਮਾਈਲ ਔਰ ਦਿਲ ਵਿੱਚ ਸ਼ੁਕਰਾਨਾ ਤੇ ਸਰਬੱਤ ਦੇ ਭਲੇ ਦੀ ਅਰਦਾਸ। ਆਓ ਗੁਰਫਤਿਹ ਸਾਂਝੀ ਕਰਦੇ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਬਿਲਕੁਲ ਜੀ, ਪਰਮਾਤਮਾ ਨੂੰ ਹਰ ਪਲ ਯਾਦ ਰੱਖੀਏ, ਕੋਸ਼ਿਸ਼ ਕਰਿਆ ਕਰੀਏ। ਜਦੋਂ ਤੇ ਅਸੀਂ ਗੱਲਾਂ ਬਾਤਾਂ ਕਰਦੇ ਹਾਂ ਜਾਂ ਸਾਡਾ ਦਿਮਾਗ ਉਸ ਪਾਸੇ ਲੱਗਾ ਹੁੰਦਾ, ਉਸ ਵੇਲੇ ਤੇ ਥੋੜਾ ਈਜ਼ੀ ਹੋ ਜਾਂਦਾ ਹਨਾ। ਉਹਨੂੰ ਹਰ ਵੇਲੇ ਅਸੀਂ ਕਹਿੰਦੇ ਉਹ ਤੇ ਸਾਡੇ ਅੰਗ ਸੰਗ ਹੀ ਹੈ, ਸਾਡੇ ਨਾਲ ਹੀ ਹੈ। ਪਰ ਜਦੋਂ ਜ਼ਿੰਦਗੀ ਦੇ ਵਿੱਚ ਕੋਈ ਚੈਲੰਜ ਆਉਂਦਾ, ਕੋਈ ਓਬਸਟੈਕਲ ਆਉਂਦਾ ਹਨਾ, ਜਾਂ ਕੋਈ ਵੀ ਇਹੋ ਜਿਹੀ ਸਥਿਤੀ ਆਉਂਦੀ ਹੈ ਜਿਹੜੀ ਸਾਡੇ ਅਨੁਕੂਲ ਨਹੀਂ ਹੁੰਦੀ, ਫੇਰ ਉਹ ਚੈਲੰਜ ਹੁੰਦਾ ਸਾਡੇ ਲਈ ਉਸ ਵੇਲੇ। ਔਰ ਅਸੀਂ ਤਾਂ ਜੀ ਛੋਟੀਆਂ ਛੋਟੀਆਂ ਚੀਜ਼ਾਂ ਤੇ ਐਵੇਂ ਲੋਹੇ ਲਾਖੇ ਹੋ ਜਾਂਦੇ ਹਾਂ ਹਨਾ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉਸ ਵੇਲੇ ਕੰਮ ਆਉਂਦੀਆਂ ਜੋ ਜਿਹੜੀ ਉਸ ਪਰਮਾਤਮਾ ਦਾ ਨਾਮ ਹੁੰਦਾ ਆ, ਉਹਦੀ ਯਾਦ ਹੁੰਦੀ ਹੈ। ਜੇ ਉਹ ਨਾਲ ਹੈ ਤੇ ਫਿਰ ਕਿਸੇ ਵੀ ਔਖੀ ਤੋਂ ਔਖੀ ਪ੍ਰਸਥਿਤੀ ਦਾ ਜਿਹੜਾ ਸਾਹਮਣਾ ਅਸੀਂ ਕਰ ਸਕਦੇ ਹਾਂ। ਚਲੋ ਜੀ, ਪ੍ਰੋਗਰਾਮ ਦੇ ਵਿੱਚ ਅੱਜ ਕੋਸ਼ਿਸ਼ ਕਰਦੇ ਹਾਂ ਕਿ ਬਰਾੜ ਸਾਹਿਬ ਨੂੰ ਲੈ ਕੇ ਆਈਏ। ਕੱਲ ਦੀ ਗੈਰ ਹਾਜ਼ਰੀ ਉਹਨਾਂ ਦੀ ਤੁਹਾਨੂੰ ਸਾਰਿਆਂ ਨੂੰ ਵੀ ਖੜ ਰਹੀ ਹੋਣੀ ਹੈ। ਸੋ ਕੋਸ਼ਿਸ਼ ਕਰਾਂ ਕਿ ਬਰਾੜ ਸਾਹਿਬ ਨੂੰ ਪ੍ਰੋਗਰਾਮ ਦੇ ਵਿੱਚ ਅੱਜ ਲੈ ਕੇ ਆਈਏ ਔਰ ਉਸ ਤੋਂ ਬਾਅਦ ਫਿਰ ਬਿਲਕੁਲ ਜੀ ਬੁੱਧਵਾਰ ਦੀ ਸਵੇਰ ਤੇ ਅਸੀਂ ਯਾਦਾਂ ਨਾ ਕਰੀਏ, ਯਾਦਾਂ ਦਾ ਪੱਲਾ ਨਾ ਫੜੀਏ ਤੇ ਫਿਰ ਅਸੀਂ ਆਪਣੇ ਪੰਜਾਬ ਗੇੜੀ ਨਾ ਮਾਰ ਕੇ ਆਈਏ, ਤੇ ਹੋ ਹੀ ਨਹੀਂ ਸਕਦਾ। ਸੋ ਬਿਲਕੁਲ ਜੀ, ਪ੍ਰੋਗਰਾਮ ਦੇ ਅਗਲੇ ਹਿੱਸੇ ਦੇ ਵਿੱਚ ਕਰਾਂਗੇ ਯਾਦਾਂ, ਔਰ ਯਾਦਾਂ ਅਸੀਂ ਸ਼ੁਰੂ ਕੀਤੀਆਂ ਹੋਈਆਂ ਆਪਣੇ ਸਕੂਲ ਦੇ ਦਿਨਾਂ ਦੀਆਂ। ਸੋ ਅੱਜ ਫੇਰ ਉਹਨਾਂ ਨੂੰ ਹੀ ਕੰਟੀਨਿਊ ਕਰਾਂਗੇ ਤੇ ਦੇਖਦੇ ਹਾਂ ਤੁਹਾਨੂੰ ਕੀ ਕੀ ਯਾਦ ਆਉਂਦਾ ਆ ਅੱਜ ਆਪਣੇ ਸਕੂਲ ਨੂੰ ਯਾਦ ਕਰਕੇ, ਉਹਨਾਂ ਦਿਨਾਂ ਨੂੰ ਯਾਦ ਕਰਕੇ। ਸੋ ਪ੍ਰੋਗਰਾਮ ਦੀ ਟੌਰ ਜੀ ਤੁਸੀਂ ਵਧਾਉਣੀ ਆ, ਮੈਂ ਪਹਿਲਾਂ ਹੀ ਕਹਿ ਦਿੱਤਾ ਭਈ ਇਹਦੀ ਸੁਨੇਹੇ ਭੇਜ ਕੇ ਤੁਸੀਂ ਟੌਰ ਵਧਾਉਣੀ ਆ। ਸੋ ਜੀ ਮੈਂ ਐਡਰੈਸ ਸਰਨਾਵਾਂ ਦੱਸ ਦਿੰਦੀ ਹਾਂ ਆਪਣਾ, ਵੈਸੇ ਤਾਂ ਤੁਹਾਨੂੰ ਸਾਰਿਆਂ ਨੂੰ ਪਤਾ ਜੀ, request@harmanradio.com. ਈਮੇਲ ਦਾ ਪਤਾ ਹੈ ਤੇ ਇਸ ਤੋਂ ਇਲਾਵਾ @harmanradio ਟੈਲੀਗ੍ਰਾਮ ਰਾਹੀਂ ਵੀ ਤੁਸੀਂ ਪ੍ਰੋਗਰਾਮ ਦੇ ਵਿੱਚ ਸਾਂਝ ਬਣਾ ਸਕਦੇ ਹੋ. ਪ੍ਰੋਗਰਾਮ ਦੇ ਵਿੱਚ ਮੈਸੇਜਸ, ਵੋਇਸ ਮੈਸੇਜਸ ਜਾਂ ਫੋਟੋ ਮੈਸੇਜਸ ਕੁਛ ਵੀ ਜਿਹੜਾ ਤੁਸੀਂ ਭੇਜ ਸਕਦੇ ਹੋ. ਸੋ ਪ੍ਰੋਗਰਾਮ ਤੁਹਾਡਾ ਆਪਣਾ ਹੈ ਜੀ, ਤੁਹਾਡੇ ਅਸੀਂ ਆਪ ਬੈਠ ਕੇ ਆਪਣੇ ਦਿਲ ਦੇ ਜਜ਼ਬਾਤ, ਆਪਣੀਆਂ ਗੱਲਾਂ ਬਾਤਾਂ ਜਿਹੜੀਆਂ ਸਾਂਝੀਆਂ ਕਰੀਦੀਆਂ. ਸੋ ਅੱਜ ਦਾ ਦਿਨ ਕਿਵੇਂ ਖਾਸ ਹੈ ਤੁਹਾਡਾ ਤੁਸੀਂ ਦੱਸ ਸਕਦੇ ਹੋ, ਜਾਂ ਫਿਰ ਯਾਦਾਂ ਦੀ ਸਾਂਝ ਤੇ ਤੁਹਾਨੂੰ ਪਾਉਣੀ ਪੈਣੀ ਹੈ ਜੀ. ਤੇ ਇਸ ਤੋਂ ਇਲਾਵਾ ਕੋਈ ਗੀਤ ਵੀ ਜੇ ਤੁਸੀਂ ਆਪਣੇ ਕਿਸੇ ਚਹੇਤੇ ਨੂੰ ਡੈਡੀਕੇਟ ਕਰਨਾ ਚਾਹੁੰਦੇ ਹੋ ਤੇ ਸਾਨੂੰ ਜ਼ਰੂਰ ਲਿਖ ਭੇਜੋ, ਜ਼ਰੂਰ ਉਹ ਗੀਤ ਪ੍ਰੋਗਰਾਮ ਦੇ ਵਿੱਚ ਚਲਾਵਾਂਗੇ. ਤੇ ਉਸ ਤੋਂ ਬਾਅਦ ਲਓ ਜੀ, ਮੇਰੇ ਕੋਲ ਸੁਖਵਿੰਦਰ ਸੋਨ ਹੁਣਾਂ ਦੀ ਪਿਆਰੀ ਜੀ ਸਤਿ ਸ਼੍ਰੀ ਅਕਾਲ, ਸ਼ੋਰਟ ਐਂਡ ਸਵੀਟ ਸਤਿ ਸ਼੍ਰੀ ਅਕਾਲ ਜਿਹੜੀ ਉਹ ਪਹੁੰਚ ਗਈ ਹੈ ਜੀ. ਸੋ ਸਤਿ ਸ਼੍ਰੀ ਅਕਾਲ ਭਾਜੀ, ਉਮੀਦ ਹੈ ਜੀ ਰਾਜੀ ਖੁਸ਼ੀ ਹੋਵੋਗੇ, ਡਰਾਈਵਿੰਗ ਹੀ ਕਰ ਰਹੇ ਲੱਗਦੇ ਹੋ ਅੱਜ ਵੀ. ਸੋ ਬਿਲਕੁਲ ਜੀ, ਕੰਮ ਕਾਰ ਵੀ ਨਾਲ ਨਾਲ ਕਰਨੇ ਆ ਤੇ ਨਾਲ ਨਾਲ ਅਸੀਂ ਆਪਣੀਆਂ ਯਾਦਾਂ ਵੀ ਜਿਹੜੀਆਂ ਉਹ ਵੀ ਯਾਦ ਕਰਨੀਆਂ. ਤੇ ਉਸ ਤੋਂ ਇਲਾਵਾ ਜੇ ਬਰਾੜ ਸਾਹਿਬ ਆਏ ਤੇ ਜ਼ਰੂਰ ਖਬਰਾਂ ਤੇ ਹੋਰ ਵਿਚਾਰ ਮੁੱਦਿਆਂ ਤੇ ਵੀ ਅਸੀਂ ਝਾਤ ਮਾਰਾਂਗੇ. ਸੋ ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ ਸੁਣਦੇ ਆ ਜੀ ਇੱਕ ਪਿਆਰਾ ਜਿਹਾ ਗੀਤ. ਇਹ ਗੀਤ ਸੁਣਦੇ ਆ ਤੇ ਨਾਲ ਯਾਦ ਕਰਦੇ ਆ ਉਸ ਮਾਲਕ ਨੂੰ. ਮੈਨੂੰ ਪਤਾ ਕਿ ਤੁਹਾਡੇ ਵਿੱਚੋਂ ਬਹੁਤਿਆਂ ਨੇ ਜਿਹੜਾ ਇਹ ਗੀਤ ਹੈ ਨਾ ਆਪਣੇ ਸਕੂਲ ਦੇ ਦਿਨਾਂ ਵਿੱਚ ਜਿਹੜੀ ਸਵੇਰੇ ਪ੍ਰੇਅਰ ਹੁੰਦੀ ਸੀ ਉਹਦੇ ਵਿੱਚ ਜ਼ਰੂਰ ਗਾਇਆ ਹੋਣਾ ਹੈ. ਸੋ ਬਿਲਕੁਲ ਜੀ, ਮੈਂ ਵੀ ਇਹ ਗੀਤ ਇਹ ਗੁਣਗੁਣਾਇਆ ਹੋਇਆ ਆਪਣੇ ਸਕੂਲ ਦੀ ਪ੍ਰੇਅਰ ਵਿੱਚ. ਤੇ ਚਲੋ ਜੀ, ਅੱਜ ਫੇਰ ਸਾਰੇ ਬਾਹਰਲੇ ਹੱਥ ਨਹੀਂ ਵੀ ਜੋੜ ਸਕਦੇ ਤੇ ਆਪਾਂ ਆਪਣੇ ਮਨਾਂ ਨੂੰ ਜੋੜੀਏ ਉਸ ਪਰਮਾਤਮਾ ਦੇ ਨਾਲ ਜਿੱਥੇ ਯਾਦ ਕਰਨੇ ਨੇ ਇਸ ਗੀਤ ਨੂੰ ਸੁਣ ਕੇ ਆਪਣੇ ਅਸੀਂ ਸਕੂਲ ਦੇ ਦਿਨ, ਉਹ ਸਕੂਲ ਦੀ ਪ੍ਰੇਅਰ ਉੱਥੇ ਹੀ ਯਾਦ ਕਰੀਏ ਉਸ ਪਰਮਾਤਮਾ ਨੂੰ ਜੀ. ਸੁਣਦੇ ਆਏ ਗੀਤ ਦੁਆ ਕੇ ਬਾਰਾ ਹੱਥ ਮੂਵੀ ਵਿੱਚ.
ਤੇਰੇ ਬੰਦੇ ਹਮ ਐਸੇ ਹੋ ਹਮਾਰੇ ਕਰਮ ਨੇਕੀ ਪਰ ਚਲੇ ਔਰ ਬਦੀ ਤੇ ਟਲੇ ਤਾਕੇ ਹੱਸਦੇ ਹੋਏ ਨਿਕਲੇ ਦਮ ਐ ਮਾਲਿਕ ਤੇਰੇ ਬੰਦੇ ਹਮ
ਐ ਮਾਲਿਕ ਤੇਰੇ ਬੰਦੇ ਹਮ। ਬਹੁਤ ਹੀ ਪਿਆਰਾ ਗੀਤ ਔਰ ਹਮੇਸ਼ਾ ਬੜਾ ਕਰੀਬ ਰਿਹਾ ਮੇਰੇ ਦਿਲ ਦੇ, ਔਰ ਮੈਨੂੰ ਲੱਗਦਾ ਸੀ ਸਾਰਿਆਂ ਨੇ ਬਚਪਨ ਤੋਂ ਇਸ ਗੀਤ ਨੂੰ ਜ਼ਰੂਰ ਸੁਣਿਆ ਹੋਇਆ ਹੈ ਨਾ, ਔਰ ਗਾਇਆ ਵੀ ਹੋਇਆ ਹੈ। ਸਾਡੇ ਸਕੂਲ ਦੀ ਪ੍ਰੇਅਰ ਹੁੰਦੀ ਹੁੰਦੀ ਸੀ, ਉਹਦੇ ਵਿੱਚ ਵੀ ਇਹ ਜਿਹੜਾ ਗੀਤ ਚੱਲਦਾ ਹੁੰਦਾ ਸੀ। ਸੋ ਹੋਰ ਸੁਣਾਓ ਜੀ, ਕਿਸ ਤਰ੍ਹਾਂ ਦੀ ਸਵੇਰ ਹੈ ਤੁਹਾਡੀ? ਮਸਰੂਫੀਅਤ ਸ਼ੁਰੂ ਹੋ ਗਈ ਹੋਣੀ, ਸੋ ਦਿਨ ਦੀਆਂ ਰੌਣਕਾਂ ਵੀ ਵਧਣੀਆਂ ਸ਼ੁਰੂ ਹੋ ਗਈਆਂ, ਔਰ ਰੌਣਕਾਂ ਸਾਡੀਆਂ ਲਹਿਰਾਂ ਦੇ ਵਿੱਚ ਵੀ ਲੱਗਣੀਆਂ ਸ਼ੁਰੂ ਹੋ ਗਈਆਂ ਜੀ। ਬਾਕੀ ਲਹਿਰਾਂ ਦੇ ਵਿੱਚ ਗੱਲ ਇਹ ਹੁੰਦੀ ਹੈ ਕਿ ਤੁਹਾਡੇ ਨਾਲ ਹੀ ਰੌਣਕਾਂ ਵੱਧਦੀਆਂ ਜੀ ਪ੍ਰੋਗਰਾਮ ਦੀਆਂ। ਸੋ ਮੈਂ ਤੇ ਬਸ ਇਹ ਹੁੰਦਾ ਕਿ ਸਵੇਰੇ ਸਵੇਰੇ ਮੈਂ ਤੇ ਸਰਨਜੀਤ ਭਾਜੀ ਬਸ ਦਰਵਾਜ਼ਾ ਖੋਲ ਕੇ ਅਸੀਂ ਮੰਜੇ ਕੁਰਸੀਆਂ ਕੱਢ ਕੇ ਵਿਹੜੇ ਦੇ ਵਿੱਚ ਰੱਖ ਲੈਂਦੀਆਂ ਤੇ ਦਰਵਾਜ਼ਾ ਖੋਲ ਦੇਈਦਾ ਆ, ਬਸ ਫੇਰ ਹੈ ਨਾ ਰੌਣਕ ਲੱਗਣੀ ਸ਼ੁਰੂ ਹੋ ਜਾਂਦੀ ਹੈ। ਸੋ ਆ ਜਾਓ ਜੀ, ਆਪਣਾ ਹੀ ਘਰ ਹੈ, ਆਪਣਾ ਹੀ ਵਿਹੜਾ ਹੈ ਤੁਹਾਡਾ। ਸੋ ਗੱਲਾਂ ਬਾਤਾਂ ਮਾਰਦੇ ਹਾਂ ਅੱਜ, ਕਿਉਂਕਿ ਅੱਜ ਦੀਆਂ ਗੱਲਾਂ ਬਾਤਾਂ ਜਿਹੜੀਆਂ ਤੁਹਾਨੂੰ ਸਾਰੀਆਂ ਮੇਰੇ ਨਾਲ ਮਾਰਨੀਆਂ ਪੈਣੀਆਂ, ਕਿਉਂਕਿ ਬਰਾੜ ਸਾਹਿਬ ਪ੍ਰੋਗਰਾਮ ਦੇ ਵਿੱਚ ਅੱਜ ਨਹੀਂ ਆ ਸਕਦੇ, ਉਹਨਾਂ ਦੀ ਕੁਛ ਰੁਝੇਵੇਂ ਜਿਹੜੇ ਆ ਜ਼ਿਆਦਾ ਹੀ ਵਧੇ ਹੋਏ ਆ, ਸੋ ਇਸ ਕਰਕੇ ਉਹਨਾਂ ਨੇ ਮੁਆਫ਼ੀ ਮੰਗੀ ਹੈ ਜੀ ਤੁਹਾਡੇ ਸਾਰਿਆਂ ਤੋਂ। ਸੋ ਉਮੀਦ ਕਰਦੇ ਹਾਂ ਕਿ ਜ਼ਰੂਰ, ਕੋਈ ਗੱਲ ਨਹੀਂ ਜੀ, ਅਸੀਂ ਪਤਾ ਹੈ ਕਿ ਜ਼ਿੰਦਗੀ ਦੇ ਵਿੱਚ ਬਹੁਤ ਕੰਮ ਹੁੰਦੇ ਆ ਜੀ, ਕਈ ਵਾਰੀ ਆਪਣੀ ਰੁਝੇਵਿਆਂ ਭਰੀ ਜ਼ਿੰਦਗੀ ਦੇ ਵਿੱਚੋਂ ਨਹੀਂ ਵੀ ਨਿਕਲਦਾ ਟਾਈਮ, ਪਰ ਕੋਈ ਨੀ ਜੀ, ਪ੍ਰੋਗਰਾਮ ਦੇ ਵਿੱਚ ਰੌਣਕਾਂ ਅੱਜ ਅਸੀਂ ਲਾਉਣੀਆਂ ਸਾਰਿਆਂ ਨੇ ਰਲ ਮਿਲ ਕੇ, ਔਰ ਦੇਖਦੇ ਹਾਂ ਪ੍ਰੋਗਰਾਮ ਕਿੱਧਰ ਦਾ ਰੁੱਖ ਕਰਦਾ ਹੈ ਅੱਜ। ਪਰ ਬਿਲਕੁਲ ਜੀ, ਬੁੱਧਵਾਰ ਦੀ ਸਵੇਰ ਤੇ ਯਾਦਾਂ ਦੇ ਨਾਮ ਹੀ ਹੁੰਦੀ ਹੈ, ਸੋ ਯਾਦਾਂ ਵੀ ਅਸੀਂ ਸ਼ੁਰੂ ਕੀਤੀਆਂ ਹੋਈਆਂ ਸਕੂਲ ਦੇ ਦਿਨਾਂ ਦੀਆਂ, ਸੋ ਸਕੂਲ ਦੇ ਦਿਨਾਂ ਨੂੰ ਵੀ ਅੱਜ ਅਸੀਂ ਯਾਦ ਕਰਨਾ ਹੈ, ਔਰ ਜਿਹੜੀਆਂ ਗੱਲਾਂ ਪਿਛਲੇ ਹਫ਼ਤੇ ਰਹਿ ਗਈਆਂ ਸੀਗੀਆਂ ਉਹਨਾਂ ਨੂੰ ਅੱਜ ਅਸੀਂ ਹੋਰ ਉਧੇੜਦੇ ਬੁਣਦੇ ਹਾਂ। ਸੋ ਤੁਹਾਡੇ ਸਾਰਿਆਂ ਦੇ ਮੈਸੇਜਸ ਵੀ ਆਉਣੇ ਸ਼ੁਰੂ ਹੋ ਗਏ ਜੀ, ਜੋਗਿੰਦਰ ਸਿੰਘ ਸੋਹੀ ਭਾਜੀ ਹੁਣੀ ਵੀ ਆ ਗਏ ਆ, ਔਰ ਗੁੱਡ ਮਾਰਨਿੰਗ ਬੁਲਾ ਰਹੇ ਹਨ ਜੀ ਸਾਨੂੰ ਵੀ ਤੇ ਸਾਰੇ ਲਿਸਨਰਸ ਨੂੰ ਵੀ, ਤੇ ਕਹਿ ਰਹੇ ਨੇ ਕਿ ਇੰਜੋਇੰਗ ਯੂਅਰ ਪ੍ਰੋਗਰਾਮ, ਬਹੁਤ ਬਹੁਤ ਸ਼ੁਕਰੀਆ ਭਾਜੀ। ਔਰ ਇੱਕ ਇਹਨਾਂ ਨੇ ਵਿਚਾਰ ਜਿਹੜਾ ਅੱਜ ਸਾਂਝਾ ਕੀਤਾ, ਲਿਖਿਆ ਕਿ ਜ਼ਿੰਦਗੀ ਵਿੱਚ ਕੁੱਝ ਵੱਡਾ ਮਿਲ ਜਾਵੇ ਤਾਂ ਛੋਟੇ ਨੂੰ ਕਦੇ ਨਾ ਭੁੱਲਿਓ, ਕਿਉਂਕਿ ਜਿੱਥੇ ਸੂਈ ਦਾ ਕੰਮ ਹੋਵੇ ਉੱਥੇ ਤਲਵਾਰ ਕੰਮ ਨਹੀਂ ਕਰਦੀ। ਵਾਹ ਜੀ ਵਾਹ, ਬਿਲਕੁਲ ਸਹੀ ਗੱਲ ਹੈ ਨਾ। ਸੋ ਚੀਜ਼ ਛੋਟੀ ਹੋਵੇ ਜਾਂ ਵੱਡੀ ਹੋਵੇ, ਇਨਸਾਨ ਵੀ ਚਾਹੇ ਕੋਈ ਗਰੀਬ ਹੋਵੇ, ਅਮੀਰ ਹੋਵੇ, ਚੰਗਾ ਹੋਵੇ, ਮਾੜਾ ਹੋਵੇ, ਕੋਈ ਪਤਾ ਨਹੀਂ ਹੁੰਦਾ ਜ਼ਿੰਦਗੀ ਦੇ ਵਿੱਚ ਤੁਹਾਨੂੰ ਕਿੱਥੇ ਉਹਦੇ ਨਾਲ ਕੰਮ ਪੈ ਜਾਣਾ ਆ। ਸੋ ਬਹੁਤ ਬਹੁਤ ਸ਼ੁਕਰੀਆ ਜੀ ਇਸ ਪਿਆਰੇ ਜਿਹੇ ਮੈਸੇਜ ਦੇ ਲਈ। ਔਰ ਅੱਜ ਹੁਣ ਅਸੀਂ ਜਿਹੜੀਆਂ ਗੱਲਾਂ ਬਾਤਾਂ ਜਿਹੜੇ ਅਸੀਂ ਕਹੀਏ ਤੇ ਸਕੂਲ ਦੇ ਦਿਨਾਂ ਦੀਆਂ ਕਰਨੀਆਂ, ਕਿਉਂਕਿ ਖਬਰਾਂ ਦੇ ਵਿੱਚ ਤਾਂ ਮੇਰਾ ਹੱਥ ਬਹੁਤ ਤੰਗ ਆ ਜੀ। ਤੁਹਾਡੇ ਕੋਈ ਖਬਰ ਹੈ ਜਿਹੜੀ ਸਾਂਝੀ ਕਰਨ ਵਾਲੀ ਹੋਵੇ ਸਾਡੇ ਸਰੋਤਿਆਂ ਨਾਲ, ਤੇ ਮੈਨੂੰ ਜ਼ਰੂਰ ਲਿਖ ਭੇਜੋ ਤੁਸੀਂ, ਮੈਂ ਤੁਹਾਡੇ ਬਿਹਾਫ ਤੇ ਜ਼ਰੂਰ ਆਪਣੇ ਸਰੋਤਿਆਂ ਨਾਲ ਉਹ ਖਬਰ ਸਾਂਝੀ ਕਰ ਸਕਦੀ ਹਾਂ ਜੀ। ਸੋ ਬਾਕੀ ਜਿਹੜੇ ਸਿਆਸੀ ਮਸਲੇ ਹੁੰਦੇ ਆ ਜੀ, ਮੇਰੀ ਸਮਝ ਤੋਂ ਪਰੇ ਆ, ਔਰ ਮੇਰੀ ਸਮਝ ਦੇ ਵਿੱਚ ਤਾਂ ਇਹ ਹੁੰਦਾ ਕਿ ਬਸ ਜਿੱਥੇ ਹੈਗੇ ਆ ਜ਼ਿੰਦਗੀ ਨੂੰ ਹੱਸ ਕੇ ਗੁਜ਼ਾਰ ਲਓ, ਔਰ ਜੋ ਬੀਤਿਆ ਸਮਾਂ ਉਹਨੂੰ ਵੀ ਬੈਠ ਕੇ ਯਾਦ ਕਰ ਲਓ, ਉਹਨਾਂ ਯਾਦਾਂ ਦੇ ਵਿੱਚੋਂ ਜੋ ਚੰਗਾ ਮਿਲੇ ਉਹਨੂੰ ਰੱਖ ਲਓ, ਨਾਲ ਲੈ ਕੇ ਤੁਰੋ ਤੇ ਉਹਦੇ ਨਾਲ ਆਪਣਾ ਭਵਿੱਖ ਸਵਾਰ ਲਓ। ਸੋ ਪ੍ਰੋਗਰਾਮ ਦੇ ਵਿੱਚ ਜੀ ਸਾਡੇ ਕੋਲ ਅੱਜ 2 ਘੰਟੇ ਜਿਹੜੇ ਆ ਉਹ ਸਾਰੀਆਂ ਸਾਡੀਆਂ ਯਾਦਾਂ ਦੇ ਨਾਮ ਹੀ ਹੋਣੇ ਆ, ਔਰ ਇਹਨਾਂ ਯਾਦਾਂ ਦੇ ਵਿੱਚ ਤੁਸੀਂ ਸਾਂਝ ਵੀ ਬਣਾ ਸਕਦੇ ਹੋ ਸੁਨੇਹਿਆਂ ਰਾਹੀਂ, ਜਾਂ ਪ੍ਰੋਗਰਾਮ ਦੇ ਵਿੱਚ ਤੁਸੀਂ ਕਾਲ ਵੀ ਕਰ ਸਕਦੇ ਹੋ 02-85-99-28-11 ਤੇ। ਸੋ ਇਹ ਨੰਬਰ ਆ ਜੀ, ਤੁਸੀਂ ਕਾਲ ਕਰਕੇ ਆਪਣੀਆਂ ਯਾਦਾਂ ਜਿਹੜੀਆਂ ਉਹ ਵੀ ਸਾਂਝੀਆਂ ਕਰ ਸਕਦੇ ਹੋ। ਵੈਸੇ ਅਸੀਂ ਅੱਜ ਯਾਦਾਂ ਯਾਦ ਕਰਾਂਗੇ ਸਕੂਲ ਦੇ ਦਿਨਾਂ ਦੀਆਂ, ਸਕੂਲ ਦੇ ਦਿਨਾਂ ਨੂੰ ਯਾਦ ਕਰੀਏ ਤੇ ਸਾਰਾ ਕੁਛ ਯਾਦ ਆਉਂਦਾ ਜੀ, ਉਹ ਸਕੂਲ ਨੂੰ ਜਾਂਦੇ ਰਾਹ, ਉਹਨਾਂ ਰਾਹਾਂ ਦੇ ਵਿੱਚ ਪੈਂਦੇ ਸਾਡੇ ਸਹੇਲੀਆਂ ਦੋਸਤਾਂ ਦੇ ਘਰ ਜਿਨ੍ਹਾਂ ਨੂੰ ਆਵਾਜ਼ਾਂ ਮਾਰ ਮਾਰ ਕੇ ਕੱਢੀਦਾ ਹੁੰਦਾ ਸੀਗਾ, ਆ ਜਾਓ ਚਲੀਏ ਆ ਜਾਓ ਚਲੀਏ, ਫਿਰ ਉਹ ਕਾਫਲਾ ਜਿਹਾ ਬਣਾ ਕੇ ਸਕੂਲ ਤੱਕ ਪਹੁੰਚਣਾ, ਹੈ ਨਾ, ਸਕੂਲ ਵਿੱਚ ਹੁੰਦੀ ਪ੍ਰੇਅਰ, ਔਰ ਸਕੂਲ ਦੇ ਮਾਸਟਰ ਭੈਣ ਜੀਆਂ ਸਾਡੇ ਸਾਰੇ ਯਾਰ ਬੇਲੀ ਸਕੂਲ ਚ ਲੱਗੇ, ਉਹ ਸਾਰੇ ਦਰਖਤ, ਚਾਹੇ ਪਿੱਪਲ ਦਾ ਹੋਵੇ, ਬੋਹੜ ਦਾ ਹੋਵੇ, ਟਾਹਲੀਆਂ ਹੋਣ, ਡੇਕ ਹੋਵੇ, ਉਹ ਸਾਰੇ ਦਰਖਤ, ਉਹ ਸਾਰੀਆਂ ਕੁਰਸੀਆਂ, ਮੇਜ਼, ਉਹ ਵੱਡੇ ਵੱਡੇ ਬਲੈਕ ਬੋਰਡ, ਉਹ ਸਕੂਲ ਦੀਆਂ ਕੰਧਾਂ ਤੇ ਲਿਖੀਆਂ ਹੋਈਆਂ ਕੋਟੇਸ਼ਨਸ, ਚਾਹੇ ਵਿਦਿਆ ਵਿਚਾਰੀ ਤੇ ਪਾਰੋਪਕਾਰੀ ਤੇ, ਚਾਹੇ ਮਿੱਠਤ ਨੀਵੀ ਨਾਨਕਾ ਗੁਣ ਚੰਗਿਆਈਆਂ ਤੱਤ, ਰੋਜ਼ ਸਾਡੀਆਂ ਅੱਖਾਂ ਅੱਗੇ ਉਹ ਲੰਘਦੇ ਹੁੰਦੇ ਸੀਗੇ, ਔਰ ਸ਼ਾਇਦ ਇਸੇ ਕਰਕੇ ਲਿਖੇ ਹੁੰਦੇ ਸੀਗੇ ਉਹ, ਤਾਂ ਕਿ ਸਾਡੀਆਂ ਅੱਖਾਂ ਦੇ ਅੱਗੇ ਚੰਗੇ ਜਿਹੜੇ ਵਿਚਾਰ ਰਹਿਣ। ਸੋ ਸਾਡੇ ਵਿਚਾਰਾਂ ਦੀ ਨੀਂਹ ਜਿਹੜੀ ਹੁੰਦੀ ਹੈ, ਚੰਗੇ ਵਿਚਾਰਾਂ ਦੀ ਨੀਂਹ ਕਹਿ ਲਓ, ਉਹ ਤੇ ਪਰਿਵਾਰ ਹੁੰਦਾ, ਪਰ ਉਸ ਤੋਂ ਬਾਅਦ ਜਿਹੜਾ ਸਕੂਲ ਹੁੰਦਾ ਉਹ ਵੀ ਬਹੁਤ ਅਹਿਮ ਹਿੱਸਾ ਨਿਭਾਉਂਦਾ ਜੀ ਸਾਡੀ ਜ਼ਿੰਦਗੀ ਨੂੰ ਤਰਾਸ਼ਣ ਦੇ ਵਿੱਚ, ਜਾਂ ਜ਼ਿੰਦਗੀ ਚ ਸਾਡੀ ਜਿਹੜੀ ਪਰਸਨੈਲਿਟੀ ਹੁੰਦੀ ਹੈ, ਸਾਡੀ ਜਿਹੜੀ ਸ਼ਖਸੀਅਤ ਹੁੰਦੀ ਹੈ, ਉਹਨੂੰ ਬਣਾਉਣ ਦੇ ਵਿੱਚ ਜਿਹੜੇ ਸਕੂਲ ਹੈ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਹੁੰਦਾ। ਸੋ ਅਸੀਂ ਤੇ ਇਹੀ ਸੋਚਦੇ ਹੁੰਦੇ ਸੀ ਜੀ ਵੀ ਸਕੂਲਾਂ ਦੇ ਵਿੱਚ ਬਸ ਪੜ੍ਹਨ ਨਹੀਂ ਜਾਈਦਾ ਤੇ ਪੇਪਰ ਦੇਣ ਜਾਣਾ ਹੁੰਦਾ, ਬਸ ਪੇਪਰਾਂ ਤੋਂ ਪਾਸ ਹੋ ਕੇ ਅਗਲੀ ਕਲਾਸ ਚ ਜਾਣਾ ਹੁੰਦਾ, ਜਾਂ ਫਿਰ ਆਪਣੀਆਂ ਜਿਹੜੀਆਂ ਸਹੇਲੀਆਂ ਜਾਂ ਦੋਸਤ ਆ ਉਹਨਾਂ ਨੂੰ ਮਿਲਣ ਉਹਨਾਂ ਨਾਲ ਸ਼ਰਾਰਤਾਂ ਕਰਨ ਜਾਣਾ ਹੁੰਦਾ। ਪਰ ਫੇਰ ਕਿਤੇ ਬਾਅਦ ਵਿੱਚ ਆ ਕੇ ਇਹ ਅਹਿਸਾਸ ਹੋਇਆ ਕਿ ਜ਼ਿੰਦਗੀ ਚ ਸਿਰਫ ਇੱਕ ਪੜ੍ਹਾਈ ਪੜ੍ਹਨ ਹੀ ਨਹੀਂ ਜਾਣਾ ਹੁੰਦਾ ਉਸ ਸਕੂਲ ਦੇ ਵਿੱਚ, ਐਕਚੁਅਲ ਚ ਜ਼ਿੰਦਗੀ ਨੂੰ ਸਮਝਣ ਦਾ, ਜ਼ਿੰਦਗੀ ਨੂੰ ਜ਼ਿੰਦਗੀ ਦੇ ਰਸਤੇ ਤੇ ਤੁਰਨ ਦਾ ਜਿਹੜਾ ਵੱਲ ਹੈ ਉਹ ਸਾਨੂੰ ਸਕੂਲ ਚ ਹੀ ਆਉਂਦਾ ਹੈ ਨਾ। ਕਿਉਂਕਿ ਘਰ ਦੇ ਵਿੱਚ ਤਾਂ ਜਦੋਂ ਅਸੀਂ ਰਹਿੰਦੇ ਹੁੰਦੇ ਹਾਂ ਘਰ ਦੇ ਵਿੱਚ ਉਹੀ 5, 6, 7 ਉਹਨੇ ਇੱਕ ਜੀ ਹੁੰਦੇ ਆ ਔਰ ਉਹ ਸਾਰਿਆਂ ਨਾਲ ਤੁਹਾਡੀ ਇੱਕ ਦਿਲਾਂ ਦੀ ਸਾਂਝ ਹੁੰਦੀ ਹੈ। ਸੋ ਅਸਲੀ ਚੈਲੰਜ ਬੱਚੇ ਦੀ ਜ਼ਿੰਦਗੀ ਦੇ ਵਿੱਚ ਸਕੂਲ ਚ ਜਾ ਕੇ ਹੀ ਹੁੰਦਾ, ਕਿਉਂਕਿ ਉੱਥੇ ਸਾਰੇ ਤੁਹਾਡੀ ਸੋਚ ਵਾਲੇ ਨਹੀਂ ਹੁੰਦੇ, ਤੁਹਾਨੂੰ ਸਮਝਣ ਵਾਲੇ ਨਹੀਂ ਹੁੰਦੇ। ਸੋ ਉੱਥੋਂ ਤੁਹਾਡੀ ਜਿਹੜਾ ਜ਼ਿੰਦਗੀ ਦਾ ਸਫ਼ਰ ਹੈ ਅਸਲ ਵਿੱਚ ਸ਼ੁਰੂ ਹੁੰਦਾ ਹੈ, ਕਿਉਂਕਿ ਉੱਥੇ ਤੁਹਾਡੇ ਅੱਗੇ ਫਿਰ ਚੰਗੀਆਂ ਮਾੜੀਆਂ ਹਰ ਤਰ੍ਹਾਂ ਦੀਆਂ ਪਰਿਸਥਿਤੀਆਂ ਜਿਹੜੀਆਂ ਬਣਦੀਆਂ। ਔਰ ਇੱਕ ਬੱਚੇ ਤੋਂ ਲੈ ਕੇ ਇੱਕ ਵੱਡੇ ਹੋਣ ਤੱਕ, ਚਾਹੇ ਯੂਨੀਵਰਸਿਟੀ ਤੱਕ ਚਲੇ ਜਾਏਗੀ। ਸੋ ਏਡਾ ਲੰਬਾ ਸਫ਼ਰ ਜਿਹੜਾ ਅਸੀਂ ਸਕੂਲਾਂ ਕਾਲਜਾਂ ਯੂਨੀਵਰਸਿਟੀਆਂ ਚ ਕੱਢਦੇ ਹਾਂ, ਬਹੁਤ ਕੁਝ ਸਿੱਖਣ ਨੂੰ ਮਿਲਦਾ। ਔਰ ਤੁਹਾਨੂੰ ਸਾਰਿਆਂ ਨੂੰ ਵੀ ਯਾਦ ਹੋਣਾ ਜੀ ਤੁਸੀਂ ਕੀ ਕੀ ਸਿੱਖਿਆ ਹੈ ਨਾ ਸਕੂਲਾਂ ਦੇ ਵਿੱਚ ਜਾ ਕੇ। ਸੋ ਇਹਨਾਂ ਸਾਰੀਆਂ ਚੀਜ਼ਾਂ ਦੀ ਸਾਂਝ ਜਿਹੜੀ ਤੁਸੀਂ ਮੇਰੇ ਨਾਲ ਬਣਾ ਸਕਦੇ ਹੋ। ਸੋ ਅਜੇ ਤੱਕ ਤਾਂ ਗੱਲ ਕਰ ਰਹੇ ਸੀ ਜੀ ਸਕੂਲ ਦੀ, ਹੈ ਨਾ, ਸਕੂਲ ਦੇ ਮਾਸਟਰ ਭੈਣ ਜੀਆਂ ਵੀ ਤੁਹਾਨੂੰ ਯਾਦ ਆ ਗਏ ਹੋਣੇ ਆ, ਉੱਥੇ ਪੜੇ ਪਹਾੜੇ ਜਿਹੜੇ ਆ ਉਹ ਵੀ ਯਾਦ ਆ ਗਏ ਹੋਣੇ ਆ, ਜਿਹੜੇ ਅਸੀਂ ਇੱਕ ਲੈਅ ਵਿੱਚ ਪੜ੍ਹੀਦੇ ਹੁੰਦੇ ਸੀ, ਸੋ ਜਿਨ੍ਹਾਂ ਨੇ ਫੱਟੀਆਂ ਲਿਖੀਆਂ ਹੋਈਆਂ, ਪੋਚੀਆਂ ਹੋਈਆਂ, ਉਹ ਵੀ ਸਾਰਾ ਕੁਛ ਯਾਦ ਆ ਗਿਆ ਹੋਣਾ ਆ। ਉਹ ਸਿਆਹੀ ਦੇ ਡੋਕੇ, ਉਹ ਸਲੇਟੀਆਂ, ਉਹ ਗਾਚੀ ਮੰਗਣੀ ਆਪਣੇ ਯਾਰਾਂ ਬੇਲੀਆਂ ਤੋਂ, ਹੈ ਨਾ, ਔਰ ਅੱਧੀ ਛੁੱਟੀ ਦੀਆਂ ਕੀਤੀਆਂ ਮਸਤੀਆਂ। ਸੋ ਸਾਰਾ ਕੁਛ ਯਾਦ ਕਰਨਾ ਜੀ ਅਸੀਂ ਅੱਜ ਦੇ ਪ੍ਰੋਗਰਾਮ ਦੇ ਵਿੱਚ ਤੁਹਾਨੂੰ ਹਲਕਾ ਹਲਕਾ ਰਿਮਾਇੰਡ ਕਰਵਾ ਰਹੀ ਹਾਂ ਸਾਰਾ ਕੁਛ। ਸੋ ਬਿਲਕੁਲ ਜੀ, ਯਾਦਾਂ ਬੜੀਆਂ ਹਲਕੀਆਂ ਹੁੰਦੀਆਂ, ਜਦੋਂ ਥੋੜਾ ਜਿਹਾ ਵੀ ਯਾਦ ਕਰੋ ਤੇ ਤਰ ਕੇ ਉੱਪਰ ਆ ਜਾਂਦੀਆਂ। ਸੋ ਬਿਲਕੁਲ ਜੀ, ਕਰਦੇ ਹਾਂ ਅੱਜ ਪ੍ਰੋਗਰਾਮ ਦੇ ਵਿੱਚ ਅੱਗੇ ਫੇਰ ਸਕੂਲ ਦੇ ਜਿਹੜੇ ਦਿਨ ਸੀ ਉਹਨਾਂ ਦੀਆਂ ਯਾਦਾਂ ਨੂੰ ਤਾਜ਼ਾ। ਪਰ ਉਸ ਤੋਂ ਪਹਿਲਾਂ ਸੁਣਦੇ ਹਾਂ ਜੀ ਇੱਕ ਗੀਤ, ਔਰ ਗੀਤ ਤੋਂ ਬਾਅਦ ਫੇਰ ਯਾਦਾਂ ਦੇ ਨਾਲ ਅਸੀਂ ਪ੍ਰੋਗਰਾਮ ਅੱਗੇ ਤੋਰਦੇ ਹਾਂ ਜੀ।
ਬਚਪਨ ਚਲਾ ਗਿਆ ਤੇ ਜਵਾਨੀ ਚਲੀ ਗਈ, ਬਚਪਨ ਚਲਾ ਗਿਆ ਤੇ ਜਵਾਨੀ ਚਲੀ ਗਈ, ਜ਼ਿੰਦਗੀ ਦੀ ਕੀਮਤੀ ਨਿਸ਼ਾਨੀ ਚਲੀ ਗਈ, ਬਚਪਨ ਚਲਾ ਗਿਆ ਤੇ ਜਵਾਨੀ ਚਲੀ ਗਈ, ਜ਼ਿੰਦਗੀ ਦੀ ਕੀਮਤੀ ਨਿਸ਼ਾਨੀ ਚਲੀ ਗਈ, ਬਚਪਨ ਚਲਾ ਗਿਆ। ਮਾਵਾਂ ਤੋਂ ਗਾਲਾਂ ਖਾਣ ਦੀ ਨਦਾਨੀ ਚਲੀ ਗਈ, ਜ਼ਿੰਦਗੀ ਦੀ ਕੀਮਤੀ ਨਿਸ਼ਾਨੀ ਚਲੀ ਗਈ, ਬਚਪਨ ਚਲਾ ਗਿਆ ਤੇ ਜਵਾਨੀ ਚਲੀ ਗਈ, ਜ਼ਿੰਦਗੀ ਦੀ ਕੀਮਤੀ ਨਿਸ਼ਾਨੀ ਚਲੀ ਗਈ, ਬਚਪਨ ਚਲਾ ਗਿਆ। ਅਜੀਬ ਸੀ ਉਜੜੇ ਦਿਲਾਂ ਦੀ ਜਿਸ ਤਰ੍ਹਾਂ ਵੀਰਾਨੀ ਚਲੀ ਗਈ, परेशानी चली गई, बचपन चला गया ते जवानी चली गई, जिंदगी दी कीमती निशानी चली गई, बचपन चला गया। सजरी सवेर दा इंतजार कर दिया, सजरी सवेर दा, सजरी सवेर दा, साड़ी सुहानी रात भी बेगानी चली गई, जिंदगी दी कीमती निशानी चली गई, बचपन चला गया ते जवानी चली गई, जिंदगी दी कीमती निशानी चली गई, बचपन चला गया। कहानी चली गई, जिंदगी दी कीमती निशानी चली गई, बचपन चला गया ते जवानी चली गई, जिंदगी दी कीमती निशानी चली गई, बचपन चला गया। चले गए साथी चले गए, समया दे नाल मेहरबान साथी चले गए, साथी चले गए, मौसम दे नाल रुत जो मस्तानी चली गई, जिंदगी दी कीमती निशानी चली गई, बचपन चला गया, बचपन चला गया, बचपन चला गया, बचपन चला गया।
जी बचपन चला गया ते जवानी चली गई, बिल्कुल जी। जिंदगी दे दौर हुंदे आ, जदों बच्चे हुंदे आ ते लगदा हुंदा कदी वड्डे ही नहीं होना, है ना, और जदों जवान हो जाईदा ते एदा लगदा पे कदी बुड्ढे ही नहीं होना, और जदों बुड्ढे भी हो जाओ ते ऐ लगदा हुंदा पे कदी मरना ही नहीं, है ना। सो किद्दां दे भरम पाल के रखी दे आ असीं अपने अंदर, तो बिल्कुल आ जी समां अपनी रफ्तार नाल तुरदा रहिंदा, और कह लो साडा जेड़ा शरीर है ओ भी बच्चे तो जवान ते जवान तो बुढ़ा होने तो बाद मुक जांदा है, पर नहीं मुकदी जी तुहाडे चंगे विचार, तुहाडी चंगी सोच या कह लो तुहाडी रूह, है ना। सो इस शरीर दे विच तब्दीलियां आउंदियां रहिंदियां, पर जेड़ी तुहाडी रूह है ओ ही है जी, उसे परमात्मा दा रूप है। सो अपनी सोच नू चंगा रखो, अपने आप नू चंगा रखो, क्योंकि परमात्मा साडे अंदर ही वसदा है जी। और अज 12 दिसंबर का दिन है ना, ਔਰ 12 ਦਸੰਬਰ ਅੱਜ ਦਿਹਾੜਾ ਹੈ ਜੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਦਾ। ਸੋ ਬਿਲਕੁਲ ਜੀ, ਇਹ ਜਿਹੜਾ ਦਸੰਬਰ ਦਾ ਮਹੀਨਾ ਹੀ ਹੁੰਦਾ ਹੈ ਸਾਡੇ ਲਈ ਬੜਾ ਇੱਕ ਕਹਿ ਲਓ ਭਈ ਸ਼ਹੀਦੀਆਂ ਨਾਲ ਭਰਿਆ ਮਹੀਨਾ ਹੁੰਦਾ ਹੈ ਔਰ ਬੜੇ ਭਾਵੁਕ ਵੀ ਹੋ ਜਾਈਦਾ। ਸੀ ਕੱਲ ਵੀ ਪ੍ਰੋਗਰਾਮ ਦੇ ਵਿੱਚ ਅਮਰਦੀਪ ਦੀਦੀ ਨੇ ਗੱਲ ਕੀਤੀ ਸੀ ਜੀ ਔਰ ਸਾਹਿਬਜ਼ਾਦਿਆਂ ਦੇ ਐਂਡ ਦੇ ਵਿੱਚ ਜਿਹੜੀ ਉਹਨਾਂ ਨੇ ਕਵਿਤਾ ਪੜ੍ਹੀ ਉਹ ਬੋਲਦਿਆਂ ਉਹਨਾਂ ਦਾ ਵੀ ਗੱਚ ਭਰ ਆਇਆ ਸੀ ਔਰ ਸੁਣਦਿਆਂ ਸਾਡੀਆਂ ਵੀ ਅੱਖਾਂ ਜਿਹੜੀਆਂ ਨਮ ਹੋ ਗਈਆਂ ਸੀਗੀਆਂ ਕਿਉਂਕਿ ਇਹ ਸ਼ਹਾਦਤਾਂ ਹੀ ਇਹੋ ਜਿਹੀਆਂ ਹੈ ਜੀ। ਸੋ ਪ੍ਰੋਗਰਾਮ ਦੇ ਵਿੱਚ ਇਹਦੀ ਵੀ ਗੱਲ ਕਰਦੇ ਹਾਂ ਪਰ ਉਸ ਤੋਂ ਪਹਿਲਾਂ ਮੈਂ ਨਾਲ ਲੈਂਦੀ ਹਾਂ ਗੁਰਪਰਨ ਹੁਣਾਂ ਨੂੰ। ਗੁਰਪਰਨ ਹੁਣਾਂ ਨੇ ਪ੍ਰੋਗਰਾਮ ਦੇ ਵਿੱਚ ਸਾਂਝ ਬਣਾਈ ਹੈ ਜੀ। ਸੋ ਸਵਾਗਤ ਹੈ ਗੁਰਪਰਨ, ਸਤਿ ਸ੍ਰੀ ਅਕਾਲ ਸਾਡੇ ਵੱਲੋਂ।
ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ, ਸੁਖਰੀਤ ਭੈਣ ਜੀ ਤੇ ਸਾਰੇ ਸੁਣ ਰਹੇ ਸਰੋਤਿਆਂ ਨੂੰ ਪਿਆਰ ਭਰੇ ਸਤਿ ਸ੍ਰੀ ਅਕਾਲ। ਪ੍ਰੋਗਰਾਮ ਸੁਣਦੇ ਪਏ ਸੀਗੇ ਤੇ ਅੱਜ ਗੁਰੂ ਸਾਹਿਬਾਨਾਂ ਦਾ ਦਿਨ ਆ ਤੇ ਮੈਂ ਕਿਹਾ ਚਲੋ ਅਸੀਂ ਵੀ ਆਪਣੇ ਸਾਂਝ ਬਣਾਈਏ ਹਰਮਨ ਰੇਡੀਓ ਤੇ ਆਪਣੀ ਆਵਾਜ਼ ਦੇ ਜ਼ਰੀਏ ਤੇ ਬਹੁਤ ਬਹੁਤ ਧੰਨਵਾਦ ਜੀ ਸਾਰਿਆਂ ਦਾ
ਜੀ।
ਜੀ
ਜੀ ਬਿਲਕੁਲ, ਹਰਮਨ ਰੇਡੀਓ ਤੁਹਾਡਾ ਸਾਰਿਆਂ ਦਾ ਆਪਣਾ ਜੀ ਬਿਲਕੁਲ। ਔਰ ਆਵਾਜ਼ ਦੇ ਜਰੀਏ ਜਿਹੜੇ ਅਸੀਂ ਰਿਸ਼ਤੇ ਬੁਣੇ ਹੋਏ ਆ ਉਹ ਰਿਸ਼ਤੇ ਵੀ ਬੜੇ ਪਿਆਰੇ ਪਿਆਰੇ ਆ, ਹੈਨਾ। ਔਰ ਤੁਹਾਡੇ ਵਿੱਚੋਂ ਬਹੁਤ ਇਹੋ ਜਿਹੇ ਬਹੁਤ ਕੀ ਲਗਭਗ ਸਾਰਿਆਂ ਨੂੰ ਬੇਸ਼ੱਕ ਦੇਖਿਆ ਨੀ ਹੋਇਆ ਬਟ ਉਹਨਾਂ ਦੇ ਨਾਲ ਵਿਚਾਰਾਂ ਦੀ ਸਾਂਝ ਕਰਕੇ ਹੀ ਰਿਸ਼ਤੇ ਜਿਹੜੇ ਅਸੀਂ ਬਣਾਏ ਹੋਏ ਆ, ਹੈਨਾ। ਸੋ
ਬਿਲਕੁਲ
ਕੋਈ ਗੱਲ ਨੀ ਜੀ, ਅੱਜ ਅਸੀਂ ਪ੍ਰੋਗਰਾਮ ਦੇ ਵਿੱਚ ਗੱਲਾਂ ਬਾਤਾਂ ਮਾਰਦੇ ਆ। ਸੋ ਗੱਲ ਕਰ ਰਹੇ ਸੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਦੀ ਗੁਰਪੁਰਬ। ਸੋ ਬਿਲਕੁਲ ਔਰ ਔਰ ਜੇ ਮੈਂ ਗੁਰੂ ਤੇਗ ਬਹਾਦਰ ਜੀ ਦੇ ਨਾਲ ਵੀ ਯਾਦਾਂ ਦੀ ਗੱਲ ਕਰਾਂ ਨਾ ਤੇ ਮੈਨੂੰ ਪਤਾ ਹੈ ਕਿ ਸਾਡੇ ਘਰ ਦੇ ਵਿੱਚ ਨਾ ਜਿੱਦਾਂ ਮੈਂ ਪਿਛਲੀ ਵਾਰੀ ਵੀ ਕਿਹਾ ਸੀਗਾ ਕਿ ਅੰਗੀਠੀਆਂ ਹੁੰਦੀਆਂ ਸੀਗੀਆਂ ਉਹਨਾਂ ਦੇ ਉੱਤੇ ਫੋਟੋਆਂ ਪਈਆਂ ਹੁੰਦੀਆਂ ਸੀਗੀਆਂ, ਹੈਨਾ, ਵੱਡੀਆਂ ਵੱਡੀਆਂ ਗੁਰੂ ਸਾਡੇ ਇਲਾਕੇ ਚ, ਹੈਨਾ। ਔਰ ਸਾਡੇ ਘਰ ਦੇ ਵਿੱਚ ਪਈ ਹੁੰਦੀ ਸੀ ਗੁਰੂ ਨਾਨਕ ਦੇਵ ਜੀ ਦੀ ਤੇ ਗੁਰੂ ਤੇਗ ਬਹਾਦਰ ਜੀ ਦੀ ਜਿਹੜੀ ਫੋਟੋ ਹੈ ਨਾ ਉਹ ਸੰਗੀਠੀ ਤੇ ਪਈ ਹੁੰਦੀ ਸੀ ਔਰ ਬੜੀ ਹੀ ਸ਼ਾਂਤ ਜਿਹੀ, ਪਤਾ ਨੀ ਉਹ ਯਾਨੀ ਅਸੀਂ ਤੇ ਤਸਵੀਰਾਂ ਦੇ ਜ਼ਰੀਏ ਉਹਨਾਂ ਦੇ ਨਾਲ ਜਿਹੜੇ ਆਪਣੇ ਰਿਸ਼ਤੇ ਬੁਣੇ ਹੁੰਦੇ ਸੀਗੇ। ਸੋ ਹਮੇਸ਼ਾ ਹੀ ਮੇਰੇ ਦਿਲ ਦੇ ਕਰੀਬ ਜਦੋਂ ਵੀ ਗੁਰੂ ਤੇਗ ਬਹਾਦਰ ਜੀ ਬਾਰੇ ਸੋਚਦੀ ਆ ਤਾਂ ਅੱਜ ਵੀ ਫੋਟੋ ਅੱਖਾਂ ਅੱਗੇ ਆ ਜਾਂਦੀ ਹੈ।
ਬਿਲਕੁਲ ਜੀ ਬਿਲਕੁਲ, ਆਪਣੇ ਆਮ ਕਈ ਘਰਾਂ ਦੇ ਵਿੱਚ ਸ਼ੁਰੂ ਤੋਂ ਲੈ ਕੇ ਜਦੋਂ ਆਪਾਂ ਪਿਛਲੇ ਸਮੇਂ ਚ ਚਲੇ ਜਾਈਏ ਕਿਉਂਕਿ ਇੱਕ ਇੱਕ ਕਹਿ ਲਓ ਕਿ ਰੂਹ ਕਹਿ ਲਓ ਦੀ ਇੱਕ ਸਾਂਝ, ਆਪਾਂ ਕਹਿ ਸਕਦੇ ਕਿ ਹਰ ਘਰ ਦੇ ਵਿੱਚ ਇੱਕ ਗੁਰੂ ਨਾਨਕ ਸਾਹਿਬ ਦੀ ਫੋਟੋ, ਗੁਰੂ ਗੋਬਿੰਦ ਸਿੰਘ ਜੀ ਦੀ ਜਿਹੜੀ ਘੋੜੇ ਤੇ ਚੜੇ ਆ ਸਵਾਰ ਹੋਏ ਆ ਉਹ ਫੋਟੋ, ਤਾਂ ਇਹ ਆਮ ਹੀ ਆਪਣੇ ਘਰਾਂ ਦੇ ਵਿੱਚ ਇਹ ਫੋਟੋਆਂ ਜਿਹੜੀਆਂ ਵਾ ਇਹ ਗੁਰੂ ਸਾਹਿਬਾਨ ਦੀਆਂ ਆਪਾਂ ਨੂੰ ਰੱਖੀਆਂ ਹੁੰਦੀਆਂ ਸੀਗੀਆਂ। ਇੱਕ ਮਨ ਦੀ ਸ਼ਰਧਾ ਆਸਥਾ ਕਿ ਜੇ ਅਸੀਂ ਗੁਰਦੁਆਰਾ ਸਾਹਿਬ ਉਸ ਟਾਈਮ ਨਮਸਤਕ ਨਹੀਂ ਹੋ ਸਕਦੇ ਤਾਂ ਅਸੀਂ ਆਪਣੇ ਘਰ ਹੀ ਉਸ ਨੂੰ ਫੀਲ ਕਰਕੇ ਉਸ ਮਹਾਰਾਜ ਨੂੰ ਹਾਜ਼ਰ ਨਾਜ਼ਰ ਜਾਣ ਕੇ ਤੇ ਅਸੀਂ ਉਹ ਨਤਮਸਤਕ ਹੋ ਜਾਂਦੇ ਸੀਗੇ। ਤੇ ਅੱਜ ਵੀ ਉਹੀ ਹੈ, ਮਤਲਬ ਚਾਹੇ ਅਸੀਂ ਜਿੰਨੇ ਮਰਜ਼ੀ ਮਾਡਰਨ ਆ ਲੇਕਿਨ ਸਵੇਰੇ ਉੱਠ ਕੇ ਅਗਰਬੱਤੀ ਲਾਉਣਾ ਤੇ ਗੁਰੂ ਸਾਹਿਬ ਨੂੰ ਦਬਾ ਦਬ ਹੱਥ ਧੋ ਕੇ ਨਮਸਕਾਰ ਕਰਨੀ, ਇਸ਼ਨਾਨ ਕਰਕੇ ਨਮਸਕਾਰ ਕਰਨੀ, ਇਹ ਆਪਣਾ ਸਾਰਿਆਂ ਦਾ ਸ਼ੁਰੂ ਤੋਂ ਹੀ ਕਹਿ ਲਓ ਕਿ ਆਪਣੀ ਫੈਮਿਲੀ ਜਿੱਦਾਂ ਵੀ ਆਪਣੀ ਫੈਮਿਲੀ ਦੇ ਵਿੱਚ ਆਪਾਂ ਵਿਚਰਦੇ ਆਏ ਉਹੀ ਅੱਜ ਵੀ ਸੁਭਾਅ ਆਪਣਾ ਹੈ। ਤੇ ਇੱਥੇ ਵੀ ਘਰਾਂ ਦੇ ਵਿੱਚ ਆਪਣੇ ਸਾਰਿਆਂ ਨੇ ਫੋਟੋਆਂ ਗੁਰੂ ਸਾਹਿਬ ਦੀਆਂ ਲਾਈਆਂ ਹੋਈਆਂ ਤੇ ਚਾਹੇ ਕਈ ਕੁਝ ਵੀ ਕਿੰਤੂ ਪਰੰਤੂ ਹੁੰਦੇ ਆ ਪਰ ਨਹੀਂ, ਚਲੋ ਜੋ ਮਨ ਦੀ ਆਸਥਾ ਹੈ ਉਹ ਆਪਣੇ ਮਨ ਦੀ ਆਸਥਾ ਤਾਂ ਇਹ ਹੈ ਕਿ ਚਲੋ ਅਸੀਂ ਤਾਂ ਉਸ ਗੁਰੂ ਨੂੰ ਉਸ ਸੱਚੇ ਪਾਤਸ਼ਾਹ ਨੂੰ ਹੀ ਨਮਸਤਕ ਹੁੰਦੇ ਆ, ਚਾਹੇ ਉਹ ਫੋਟੋ ਦੇ ਜ਼ਰੀਏ ਚਾਹੇ ਕਿਸੇ ਤਰ੍ਹਾਂ ਵੀ, ਰੂਹ ਸਾਡੀ ਤਾਂ ਅਟੈਚ ਹੈ ਗੁਰੂਆਂ ਉੱਥੇ ਵੀ ਕਹਿੰਦੇ ਨਾ ਜਿਹੜੀ ਤਾਰ
ਨਾਲ ਉਹਨਾਂ ਦੀ ਉਹਨਾਂ ਦੀਆਂ ਬਿਲਕੁਲ ਬਿਲਕੁਲ ਜੀ। ਬਿਲਕੁਲ, ਮੈਂ ਨਾ ਉਹ ਦੋਨੇ ਫੋਟੋ ਜਿਹੜੀਆਂ ਗੁਰੂ ਨਾਨਕ ਦੇਵ ਜੀ ਦੀ ਵੀ ਔਰ ਗੁਰੂ ਤੇਗ ਬਹਾਦਰ ਜੀ ਦੀ ਵੀ ਉਹ ਦੋਨੇ ਫੋਟੋਆਂ ਫਿਰ ਮੈਂ ਡੈਡੀ ਤੋਂ ਮੰਗਵਾਈਆਂ ਤੇ ਮੈਂ ਉਹ ਦੋਨੇ ਹੀ ਫੋਟੋਆਂ ਜਿਹੜੀਆਂ ਘਰ ਫਰੇਮ ਕਰਕੇ ਰੱਖੀਆਂ। ਪਰ ਬਾਈ ਜਾਨ ਸੀ ਕੁਛ ਪਿੱਛੇ ਇੱਕ ਮਹੀਨੇ ਕ ਜੇ ਪਹਿਲਾਂ ਨਾ ਉਹ ਗੁਰੂ ਤੇਗ ਬਹਾਦਰ ਜੀ ਦੀ ਫੋਟੋ ਜਿਹੜੀ ਹੈ ਨਾ ਉਹ ਡਿੱਗ ਗਈ, ਉਹਦਾ ਫਰੇਮ ਟੁੱਟ ਗਿਆ ਤੇ ਉਹ ਵੀ ਹੁਣ ਮੈਨੂੰ ਅੱਜ ਮੈਨੂੰ ਯਾਦ ਆਇਆ, ਮੈਂ ਜ਼ਰੂਰ ਉਹ ਤਸਵੀਰ ਕੱਢ ਕੇ ਫਰੇਮ ਕਰਵਾ ਕੇ ਰੱਖਾਂਗੀ। ਸੋ ਬਿਲਕੁਲ, ਔਰ ਇਹਨਾਂ ਚ ਇਹਨਾਂ ਇਹਨਾਂ ਗੱਲਾਂ ਦੇ ਨਾਲ ਬੱਚਿਆਂ ਨੂੰ ਵੀ ਜੋੜਨਾ ਚਾਹੀਦਾ। ਮੈਨੂੰ ਪਤਾ ਕਿ ਸਾਡੇ ਘਰਾਂ ਦੇ ਵਿੱਚ ਕਿੰਨਾ ਗੁਰਬਾਣੀ ਦਾ ਮਾਹੌਲ ਹੁੰਦਾ ਸੀਗਾ, ਹਨਾ, ਉਹਨਾਂ ਚੀਜ਼ਾਂ ਦਾ ਇੱਕ ਧਰਮ ਨਾਲ ਜੁੜੇ ਹੁੰਦੇ ਸੀ ਤੇ ਤਾਂ ਸਾਡੇ ਚ ਜਾ ਕੇ ਕਿਤੇ ਕੁਛ ਬਚਿਆ ਆ। ਸੋ ਜਿਹੜੇ ਸਾਡਾ ਬਚਿਆ ਖੁਚਿਆ ਜੇ ਉਹਦੇ ਵਿੱਚੋਂ ਵੀ ਅਸੀਂ ਆਪਣੇ ਬੱਚਿਆਂ ਨੂੰ ਗਾਹ ਕੁਛ ਨਾ ਦਿੱਤਾ ਤੇ ਫੇਰ ਤਾਂ ਕੰਮ ਔਖਾ ਹੋ ਜਾਣਾ।
ਬਹੁਤ ਬਹੁਤ ਔਖਾ। ਪੁਰਾਤਨ ਸਮੇਂ ਦੇ ਵਿੱਚ ਭੈਣ ਜੀ ਸਖੁਰ ਇਹ ਹੁੰਦਾ ਸੀਗਾ ਕਿ ਆਪਾਂ ਹੁਣ ਮੈਂ ਜਦੋਂ ਆਪਾਂ ਦੇਖਦੇ ਜੀ ਚਲੋ ਜਿੰਨੀ ਕ ਉਮਰ ਆ ਉਸ ਦੇ ਹਿਸਾਬ ਨਾਲ ਅੱਜ ਤੋਂ ਹੈ ਨਾ ਚਲੇ ਜਾਈਏ ਪਿੱਛੇ 25 ਸਾਲ 20-25 ਸਾਲ ਪਿੱਛੇ ਚਲੇ ਜਾਈਏ ਤਾਂ ਆਮ ਹੀ ਸ਼ਾਮ ਨੂੰ ਰਹਿਰਾ ਸਾਹਿਬ ਦਾ ਪਾਠ ਸ਼ੁਰੂ ਹੋਣ ਤੋਂ ਪਹਿਲਾਂ ਸੰਖ ਵੱਜਦਾ ਹੁੰਦਾ ਸੀਗਾ। ਜਦੋਂ ਸੰਖ ਵੱਜਣਾ ਤੇ ਸਾਡੀਆਂ ਮਾਤਾਵਾਂ ਨੇ ਕਿਹਾ ਦੇਣਾ ਵਾਹਿਗੁਰੂ ਸਤਨਾਮ ਪੀ ਤਾਰ ਸਿੰਘ ਦਾ ਵੇਲਾ ਹੋ ਗਿਆ ਰਹਿਰਾ ਮਤਲਬ ਪੀ ਸ਼ਾਮ ਦਾ ਵੇਲਾ ਹੋ ਗਿਆ। ਇੱਕ ਵਾਰੀ ਆਪ ਮੁਹਾਰੇ ਮੂੰਹ ਦੇ ਵਿੱਚੋਂ ਵਾਹਿਗੁਰੂ ਨਿਕਲ ਜਾਣਾ ਫਿਰ ਉਸ ਤੋਂ ਬਾਅਦ ਤੁਸੀਂ ਕੋਈ ਰੁਝੇਵਾ ਤੁਸੀਂ ਨਹੀਂ ਆਪ ਖੁਦ ਰਹਿਰਾ ਸਾਹਿਬ ਕਰ ਸਕਦੇ ਜਾਂ ਪਾਠ ਕਰ ਸਕਦੇ ਤੇ ਜਦੋਂ ਗੁਰਬਾਣੀ ਪਿੰਡ ਦੇ ਸਪੀਕਰ ਦੇ ਵਿੱਚ ਚੱਲਣੀ ਤੇ ਤੁਸੀਂ ਕੁਝ ਨਾ ਕੁਝ ਸ਼ਬਦ ਕੁਝ ਨਾ ਕੁਝ ਗੁਰੂ ਸਾਹਿਬ ਦੇ ਸ਼ਬਦ ਤੁਸੀਂ ਨਾਲ ਦੇ ਨਾਲ ਪੜ੍ਹਨੇ ਤੇ ਉਹ ਉਹ ਮਤਲਬ ਜਿਹੜੀ ਆ ਐਵਰੀ ਡੇ ਤੁਸੀਂ ਜਦੋਂ ਅੱਜ ਇੱਕ ਸ਼ਬਦ ਪੜ੍ਹਨਾ ਦੋ ਪੜ੍ਹਨਾ ਤੁਹਾਨੂੰ ਉਹ ਜਿਹੜੀ ਆ ਅਨਪੜ੍ਹ ਬੰਦਿਆਂ ਨੂੰ ਵੀ ਜਿਹੜੇ ਨਹੀਂ ਵੀ ਪੰਜਾਬੀ ਪੜ੍ਹ ਸਕਦੇ ਉਹ ਵੀ ਆਪਣਾ ਗੁਰਮੁਖੀ ਪੜ੍ਹ ਸਕਦੇ ਉਹ ਵੀ ਜਿਹੜੇ ਸੀਗੇ ਉਹ ਰਹਿਰਾ ਸਾਹਿਬ ਜਪਜੀ ਸਾਹਿਬ ਦਾ ਪਾਠ ਜਿਹੜਾ ਸੀ ਉਹਨਾਂ ਨੂੰ ਕੰਠ ਹੋ ਜਾਂਦਾ ਸੀਗਾ ਤੇ ਇਹ ਇਹ ਜ਼ਰੀਆ ਸੀ
ਉਸ
ਸਮਿਆਂ ਦੇ ਵਿੱਚ ਸਵੇਰ ਦਾ ਤੇ ਅਸੀਂ ਦੇਖਦੇ ਸੀ ਉਹਨਾਂ ਸਮਿਆਂ ਦੇ ਵਿੱਚ ਦੇਖੋ ਸਵੇਰੇ ਉੱਠਣਾ ਜੇ ਬੱਚਾ ਹੀ ਦੇਖ ਲੋ ਛੋਟਾ ਜਦੋਂ ਆਪਾਂ ਸਵੇਰੇ ਆਪ ਗੁਰੂ ਸਾਹਿਬ ਨੂੰ ਮੱਥਾ ਟੇਕਦੇ ਆ ਚਾਹੇ ਗੁਰੂ ਸਾਹਿਬ ਦੀ ਫੋਟੋ ਆ ਬੱਚਾ ਵੀ ਉਸੇ ਤਰ੍ਹਾਂ ਹੀ ਨਾਲ ਵੇਖ ਕੇ ਹੈ ਨਾ ਮੱਥਾ ਟੇਕਦਾ ਅਸੀਂ ਤਾਂ ਉਹ ਚੀਜ਼ਾਂ ਦੇਖੀਆਂ ਤੇ ਉਹਨਾਂ ਚੀਜ਼ਾਂ ਨੂੰ ਹੀ ਮਤਲਬ ਉਹੀ ਹਾਲੇ ਅੰਦਰਾਂ ਦੇ ਵਿੱਚ ਹੈਗੀਆਂ ਸਾਰੀਆਂ ਜੀ ਸਤਿ ਜੀ।
ਬਿਲਕੁਲ ਸਹੀ ਗੱਲ ਹੈ ਪਰ ਇੱਕ ਇਹ ਵੀ ਗੱਲ ਹੈ ਕਿ ਬੱਚੇ ਥੋੜੇ ਜਿਹੇ ਇੱਥੇ ਨਾ ਕਿਉਂਕਿ ਬਾਹਰਲੇ ਮੁਲਕਾਂ ਦੇ ਵਿੱਚ ਓਨਾ ਮਾਹੌਲ ਨਹੀਂ ਹੁੰਦਾ ਔਰ ਬੱਚੇ ਥੋੜੇ ਕਨਫਿਊਜ਼ ਵੀ ਹੋ ਜਾਂਦੇ ਆ ਜਿੱਦਾਂ ਸਾਨੂੰ ਤਾਂ ਪਤਾ ਹੁੰਦਾ ਸੀ ਅਸੀਂ ਜਿੱਥੇ ਪਲੇ ਆ ਜਿੱਥੇ ਜੰਮੇ ਉੱਥੇ ਹੀ ਪਲੇ ਹਨਾ ਉਸ ਤੋਂ ਬਾਅਦ ਹਮੇ ਯਾਨੀ ਉਹ ਬਾਤਾਂ ਸਾਖੀਆਂ ਕਹਾਣੀਆਂ ਗੁਰਦੁਆਰੇ ਜਾਣਾ ਜਾਂ ਆਲੇ ਦੁਆਲੇ ਹਰ ਤਰ੍ਹਾਂ ਦਾ ਉਹੀ ਮਾਹੌਲ ਹੁੰਦਾ ਸੀ ਹਨਾ ਪਰ ਮੈਂ ਜੋ ਮੈਂ ਪਰਸਨਲੀ ਸੋਚਦੀ ਆ ਕਿ ਬੱਚੇ ਇੱਥੇ ਥੋੜਾ ਜਿਹਾ ਕਨਫਿਊਜ਼ ਹੁੰਦੇ ਆ ਹਨਾ ਕਿਉਂਕਿ ਬਾਹਰ ਕੁਛ ਹੋਰ ਮਾਹੌਲ ਹੁੰਦਾ ਘਰ ਚ ਅਸੀਂ ਉਹਨਾਂ ਨੂੰ ਕੁਛ ਹੋਰ ਸੁਣਾਉਣੇ ਦੱਸਦੇ ਆ ਉਹਨਾਂ ਦਾ ਮਨ ਵਿਚਾਰਿਆਂ ਦਾ ਆਪਣੀ ਤਰ੍ਹਾਂ ਚੱਲਦਾ ਆ। ਕੱਲ ਵੀ ਜਿਸ ਤਰ੍ਹਾਂ ਮੇਰਾ ਬੇਟਾ ਛੋਟਾ ਤੇ ਕੱਲ ਘਰ ਵਿੱਚ ਸ਼ਾਮ ਨੂੰ ਨਾ ਉਹੀ ਅਸੀਂ ਸਾਹਿਬਜ਼ਾਦਿਆਂ ਦੀ ਜਿਹੜੀ ਫਿਲਮ ਆਈ ਹੋਈ ਮੂਵੀ ਆਈ ਹੋਈ ਹੈ ਛੋਟੇ ਸਾਹਿਬਜ਼ਾਦੇ ਉਹ ਵਾਲੀ ਜਿਹੜੀ ਮੂਵੀ ਆ ਨਾ ਉਹ ਮੇਰੀ ਬੇਟੀ ਨੇ ਲਗਾ ਲਈ ਚਾਰ ਸਾਹਿਬਜ਼ਾਦੇ ਹਾਂ ਉਹਨੂੰ ਬੜੀ ਪਸੰਦ ਹੈ ਤੇ ਬੇਟਾ ਮੇਰਾ ਛੋਟਾ ਅਜੇ ਤੇ ਉਹਨੂੰ ਦੱਸੇ ਮੈਂ ਦੂਰ ਖੜੀ ਦੇਖਦੀ ਸੀ ਉਹਨੂੰ ਦੱਸੇ ਵੀ ਬਾਬਾ ਜੀ ਆ ਬਾਬਾ ਜੀ ਦੇ ਬੱਚੇ ਆ ਏਦਾਂ ਏਦਾਂ ਕਰਕੇ ਉਹ ਆਪਣੀ ਪੂਰੀ ਵਾਹ ਲਾਵੇ ਉਹਨੂੰ ਦੱਸਣ ਦੀ ਹੁਣ ਉਹ ਬੇਟੇ ਨੂੰ ਐ ਸਮਝ ਨਾ ਲੱਗੇ ਵੀ ਸਾਰੇ ਸਰਦਾਰ ਸਾਰੇ ਸਿੱਖ ਆ ਉਹ ਸਾਰਿਆਂ ਨੂੰ ਬਾਬਾ ਜੀ ਕਵੇ ਵੀ ਇਹ ਵੀ ਬਾਬਾ ਜੀ ਆ ਇਹ ਇਹ ਜਿਹੜੇ ਹੁਣ ਮੁਸਲਮਾਨ ਉਹਨਾਂ ਨੇ ਵੀ ਸਿਰ ਤੇ ਜਿਹੜੇ ਉਹਨਾਂ ਦੇ ਵਿੱਚ ਉਹ ਵੀ ਉਹ ਕਵੇ ਇਹ ਚੰਗੇ ਬਾਬਾ ਜੀ ਆ ਇਹ ਮਾੜੇ ਬਾਬਾ ਜੀ ਆ ਸੋ ਮੈਂ ਦੂਰ ਖੜੀ ਮੁਸਕਰਾਈ ਜਾਵਾਂ ਹਾਂ ਫਿਰ ਮੇਰੀ ਬੇਟੀ ਕਹਿੰਦੀ ਮੰਮਾ ਤੁਸੀਂ ਦੱਸੋ ਫਿਰ ਮੈਨੂੰ ਵੀ ਔਖਾ ਹੋਇਆ ਉਸ ਚੀਜ਼ ਨੂੰ ਸਮਝਾਉਣਾ ਮੈਂ ਕਿਹਾ ਕਿ ਬੱਚੇ ਹੌਲੀ ਹੌਲੀ ਸਮਝ ਆਉਂਦੀ ਆ ਇੱਕਦਮ ਉਹਨੂੰ ਸਮਝ ਨੀ ਆਉਣੀ ਹਾਂ
ਅੱਜ ਅੱਜ ਦੇ ਦੌਰ ਦੇ ਵਿੱਚ ਦੇਖਿਆ ਜਾਵੇ ਨਾ ਭੈਣ ਜੀ ਇਹ ਜਿਹੜੀ ਹੈ ਨਾ ਚਲੋ ਬੱਚੇ ਤਾਂ ਦੂਰ ਆ ਅਸੀਂ ਸਿਆਣੇ ਜਿਹੜੇ ਆ ਨਾ ਅਸੀਂ ਲੋਕ ਵੀ ਆ ਅਸੀਂ ਵੀ ਧਰਮ ਨੂੰ ਕੁਝ ਹੋਰ ਲੈ ਲਿਆ ਧਰਮ ਗੁਰੂਆਂ ਸਾਹਿਬ ਨੇ ਸਾਨੂੰ ਕਿਸੇ ਹੋਰ ਲਈ ਤੇ ਤੋਰਿਆ ਸੀਗਾ ਅਸੀਂ ਹੋਰ ਤੇ ਤੁਰ ਪਏ ਅਸੀਂ ਅਸੀਂ ਬਿਜ਼ਨਸ ਬਣਾ ਲਿਆ ਹਰ ਇੱਕ ਚੀਜ਼ ਨੂੰ ਬਿਜ਼ਨਸ ਮਾਇੰਡਡ ਹੋ ਗਏ ਆਉਣ ਜੂਨ ਦੇ ਮਹੀਨੇ ਦੇ ਵਿੱਚ ਇੰਨੀਆਂ ਸ਼ਹਾਦਤਾਂ ਹੋਈਆਂ ਇੰਨਾ ਕੁਝ ਹੋਇਆ ਤੇ ਮੈਂ ਆਸਟ੍ਰੇਲੀਆ ਦੇ ਵਿੱਚ ਹੀ ਵੇਖਿਆ ਇੱਥੇ ਹੀ ਕੁਝ ਐਸੇ ਪ੍ਰੋਗਰਾਮ ਕਰਾਏ ਗਏ ਮਤਲਬ ਗਾਉਣ ਵਜਾਉਣ ਮਾੜੀ ਗੱਲ ਨੀ ਇੰਟਰਟੇਨਮੈਂਟ ਕਰਨਾ ਚਾਹੀਦਾ ਪਰ ਅਸੀਂ ਇਹ ਚੀਜ਼ ਵੀ ਸਾਨੂੰ ਧਿਆਨ ਦੇ ਵਿੱਚ ਰੱਖਣੀ ਚਾਹੀਦੀ ਆ ਕਿ ਅਸੀਂ ਕਿਹੜਾ ਪ੍ਰੋਗਰਾਮ ਕਿਸ ਵਕਤ ਕਰਾ ਰਹੇ ਹਾਂ ਤੇ ਕੀ ਇਸ ਸਮੇਂ ਦੇ ਵਿੱਚ ਜੇ ਪ੍ਰਾਰਥਨਾ ਅਸੀਂ ਸੋਚੀਏ ਤੇ ਸਾਡੇ ਗੁਰੂ ਸਾਹਿਬਾਨਾਂ ਨੇ ਕੋਈ ਏਦਾਂ ਦਾ ਸਾਡੀ ਕੌਮ ਤੇ ਸਾਡੇ ਗੁਰੂ ਸਾਹਿਬਾਨਾਂ ਤੇ ਕੋਈ ਹੋਇਆ ਤਾਂ ਨਹੀਂ ਕਿ ਅਸੀਂ ਉਸ ਚੀਜ਼ ਨੂੰ ਖੁਸ਼ੀ ਸਮਝ ਰਹੇ ਹਾਂ ਤੇ ਉਹ ਚੀਜ਼ਾਂ ਨੀ ਅਸੀਂ ਅਸੀਂ ਲੋਕ ਜਿਹੜਾ ਵਾ ਉਹ ਆਪ ਹੀ ਨਾ ਥੋੜਾ ਜਿਹਾ ਟੇਢੇ ਚਲੇ ਗਏ ਆ ਕਹਿ ਸਕਦੇ ਕਿ ਅਸੀਂ ਥੋੜਾ ਜਿਹਾ ਕੁਰਾਏ ਪੈ ਗਏ ਆ ਤੇ ਬੱਚੇ ਤਾਂ ਦੇਖੋ ਜੀ ਬੱਚੇ ਨੂੰ ਤਾਂ ਜੋ ਸਮਝਾਓਗੇ ਜੋ ਸਿਖਾਓਗੇ ਬੱਚਾ ਘਰ ਤੋਂ ਹੀ ਸਿੱਖਦਾ ਸਭ ਤੋਂ ਦੂਜਾ ਘਰ ਤੇ ਇੱਕ ਸਕੂਲ ਚਲੋ ਸਕੂਲਾਂ ਦਾ ਤਾਂ ਅਸੀਂ ਕਹਿ ਸਕਦੇ ਹਾਂ ਕਿ ਇੱਥੇ ਮਾਹੌਲ ਜਿੱਦਾਂ ਦਾ ਹੈ ਉਹ ਸਾਨੂੰ ਐਕਸੈਪਟ ਕਰਨਾ ਹੀ ਪਏਗਾ ਹਨਾ ਜੋ ਬਾਹਰ ਦਾ ਮਾਹੌਲ ਆ ਲੇਕਿਨ ਕੋਸ਼ਿਸ਼ ਅਸੀਂ ਘਰ ਤੋਂ ਕਰ ਸਕਦੇ ਹਾਂ ਕਿ ਅਸੀਂ ਆਪਣੇ ਬੱਚਿਆਂ ਨੂੰ ਕੀ ਦੇ ਰਹੇ ਹਾਂ ਤੇ ਹਨਾ ਉਹ ਉਹੀ ਕੁਝ ਲੈਣਗੇ। ਚਲੋ ਅੱਗੇ ਤਾਂ ਕਹਿੰਦੇ ਨਾ ਕਿਸਮਤ ਦੀ ਗੱਲ, ਉਹ ਲਕੀਰਾਂ ਦੀ ਗੱਲ ਆ ਨਾ, ਤੇਰਾ ਪੇਰੈਂਟਸ ਬਹੁਤ ਅੱਛੇ ਸੰਸਕਾਰ ਦਿੰਦੇ ਆ ਬੱਚੇ ਨੂੰ, ਪਰ ਉਹ ਏਦਾਂ ਦੀ ਸੋਸਾਇਟੀ ਦੇ ਵਿੱਚ ਪੈ ਜਾਂਦਾ ਕਿ ਉਹ ਨਹੀਂ ਸਮਝ ਸਕਦਾ। ਪਰ ਜੇ ਪੁਰਾਤਨ ਸਮੇਂ ਦੀ ਗੱਲ ਕਰੀਏ ਤਾਂ ਪੁਰਾਤਨ ਦੇਖੋ ਤੁਸੀਂ, ਪੁਰਾਣੀਆਂ ਵੀਡੀਓ ਦੇਖੋ ਤੇ ਕਿਸ ਤਰ੍ਹਾਂ ਬੱਚੇ ਕੀਰਤਨ ਵੀ ਕਰਦੇ ਆ ਢਾਡੀ ਵਾਰਾਂ। ਮੈਂ ਕਈ ਵਾਰ ਇਹਨਾਂ ਦੀਆਂ ਹਰਭਜਨ ਮਾਨ ਦੀ ਉਹ ਪਿਛਲੀ ਢਾਡੀ ਜਿਹੜੀਆਂ ਉਹਦੀ ਪਹਿਲੀ ਵੀਡੀਓ ਦੇਖਦਾ ਨਾ, ਕਿੱਦਾਂ ਇਹਨਾਂ ਨੇ ਪੱਗਾਂ ਬੱਧੀਆਂ ਤੇ ਕਿੱਦਾਂ ਉਹ ਪ੍ਰਚਾਰ ਕਰਦੇ ਆ। ਹੋਰ ਵੀ ਪੁਰਾਣੇ ਸਮੇਂ ਦੀਆਂ ਕੁਛ ਤੁਸੀਂ ਵੀਡੀਓ ਦੇਖ ਲਓ ਤੇ ਉਹਨਾਂ ਦੇ ਵਿੱਚ ਸੀਗਾ। ਪਰ ਚਲੋ ਐਨੀਵੇ, ਜਿਉਂ ਜਿਉਂ ਸਟੈਪ ਬਾਏ ਸਟੈਪ ਮਾਹੌਲ ਚੇਂਜ ਹੁੰਦਾ, ਸਾਰਾ ਕੁਝ ਤਬਦੀਲੀਆਂ ਆਉਂਦੀਆਂ ਹਨਾ ਹਰ ਚੀਜ਼ ਚ, ਤੇ ਜਾ ਕੇ ਕਿ ਆਪਣੀ ਬੰਦੇ ਦੇ ਇਨਸਾਨ ਦੀ ਜ਼ਿੰਦਗੀ ਚ ਵੀ ਉਹ ਤਬਦੀਲੀਆਂ ਆਉਂਦੀਆਂ।
ਬਿਲਕੁਲ ਬਿਲਕੁਲ, ਪਰ ਬਿਲਕੁਲ ਜੀ ਗੱਲ ਇਹ ਹੁੰਦੀ ਹੈ ਜਿਨ੍ਹਾਂ ਆਪਣੀਆਂ ਵੈਲਿਊਜ਼ ਨੂੰ, ਆਪਣੀਆਂ ਕਦਰਾਂ ਕੀਮਤਾਂ ਨੂੰ, ਆਪਣੇ ਧਰਮ ਨੂੰ, ਇਹਨਾਂ ਚੀਜ਼ਾਂ ਨੂੰ ਨਹੀਂ ਭੁੱਲਣਾ ਚਾਹੀਦਾ। ਸੋ ਬਾਕੀ ਵੈ ਤੇ ਧਰਮ ਨੂੰ ਜੀ ਇੱਕ ਰਸਤਾ ਹੀ ਹੁੰਦਾ, ਉਹੀ ਗੁਰੂਆਂ ਨੇ ਤਾਂ ਇੱਕ ਰਸਤਾ ਹੀ ਦਿਖਾਇਆ ਸੀਗਾ ਉਸ ਪਰਮਾਤਮਾ ਵੱਲ ਜਾਣ ਦੇ ਲਈ। ਪਰ ਗੱਲ ਇਹ ਹੁੰਦੀ ਹੈ ਕਿ ਸਾਡੇ ਵਰਗੇ ਬਸ ਉਸ ਰਸਤੇ ਤੇ ਹੀ ਬੈਠ ਜਾਂਦੇ ਆ, ਤੇ ਬਸ ਇਹੀ ਸਭ ਕੁਝ ਹੈ। ਸੋ ਉਸ ਅਕਾਲ ਪੁਰਖ ਨੂੰ ਨੀ ਭੁੱਲਣਾ ਚਾਹੀਦਾ, ਉਸ ਪਰਮਾਤਮਾ ਦਾ ਜਿਹੜਾ ਰਸਤਾ ਉਹ ਜਰੂਰ ਫੜਨਾ ਚਾਹੀਦਾ। ਉਹ ਰਾਹ ਤੁਹਾਨੂੰ ਕੋਈ ਵੀ ਲੱਭੇ, ਉਹ ਧਰਮ ਕੋਈ ਵੀ ਹੋ ਸਕਦਾ। ਸੋ ਇਹ ਜ਼ਰੂਰੀ ਨੀ ਕਿ ਅਸੀਂ ਸਿੱਖ ਧਰਮ ਨੂੰ ਫੋਲੋ ਕਰਦੇ ਹਾਂ ਤੇ ਸਿੱਖ ਧਰਮ ਹੀ ਸਭ ਤੋਂ ਵਧੀਆ, ਕੋਈ ਵੀ ਧਰਮ ਹੋ ਸਕਦਾ। ਕੋਈ ਵੀ ਉਹ ਰਾਹ ਜੋ ਤੁਹਾਨੂੰ ਚੰਗੇ ਲੱਗੇ ਉਸ ਪਰਮਾਤਮਾ ਵੱਲ ਜੋ ਲੈ ਕੇ ਜਾਂਦਾ, ਉਹਨੂੰ ਫੜੋ ਔਰ ਉਹਦੇ ਰਸਤੇ ਤੇ ਤੁਰੋ ਔਰ ਆਪਣੀ ਜ਼ਿੰਦਗੀ ਨੂੰ ਜੀਓ ਜੀ, ਹੱਸਦੇ ਖੇਡਦੇ ਬਸ, ਇਹੀ ਗੁਰੂ ਨਾਨਕ ਦੇਵ ਜੀ ਨੇ ਕਿਹਾ। ਸੋ
ਬਿਲਕੁਲ
ਗੁਰਪਰਨ, ਸਾਡੇ ਕੋਲ ਮੈਸੇਜਸ ਵੀ ਆ ਰਹੇ ਨੇ। ਨਿਸ਼ਾਨ ਸਿੰਘ ਹੁਣਾਂ ਨੇ ਸਾਨੂੰ ਈਮੇਲ ਰਾਹੀਂ, ਸਤਿ ਸ਼੍ਰੀ ਅਕਾਲ ਪ੍ਰਵੀਰ ਜੀ, ਹੈ ਜੀ ਸਤਿ ਸ਼੍ਰੀ ਅਕਾਲ ਜੀ, ਤੇ ਕਹਿੰਦੇ ਪ੍ਰੋਗਰਾਮ ਹੋਈ
ਮੈਸੇਜ ਤਾਂ ਮੈਸੇਜ ਤਾਂ ਲੈਣੇ ਬਹੁਤ ਜ਼ਰੂਰੀ ਆ ਸਾਡੇ ਸਰੋਤੇ, ਇਹ ਜੇ ਸਾਨੂੰ ਹੁੰਗਾਰਾ ਭਰਨਗੇ ਤੇ ਤਾਂ ਵੀ ਅਸੀਂ ਅੱਗੇ ਗੱਲ ਤੋਰ ਪਾਵਾਂਗੇ, ਤੇ ਨਾਲ ਦੀ ਨਾਲ ਦੱਸੀ ਵੀ ਜਾਣ ਕਿ ਅਸੀਂ ਕੁਝ ਚੰਗਾ ਬੋਲ ਰਹੇ ਆ ਜਾਂ ਕੁਝ ਜੇ ਕੋਈ ਮਾੜਾ ਬੋਲ ਰਹੇ ਆ, ਚਾਹੇ ਸਾਡੇ ਕੋਲ ਅਲਫਾਜ਼ ਕੁਝ ਏਦਾਂ ਦੇ ਆ ਤੇ ਸਾਨੂੰ ਜ਼ਰੂਰ ਉਹ ਦੱਸਣ ਤਾਂ ਕਿ ਅਸੀਂ ਉਹਨਾਂ ਨੂੰ ਹੋਰ ਵੀ ਸੁਧਾਰ ਸਕੀਏ।
ਜੀ ਜੀ ਗੁਰਪ੍ਰਣ, ਬਿਲਕੁਲ ਠੀਕ ਆ। ਸੋ ਗੱਲ ਸਿਰਫ ਇਹ ਆ ਕਿ ਹੁੰਗਾਰਾ ਹੀ ਨੀ ਭਰਨਾ ਜੀ, ਘੂਰੀ ਵੀ ਵੱਟ ਸਕਦੇ ਆ ਤੁਸੀਂ, ਗੁਰਪਰਨ ਦੇ ਕਹਿਣ ਦਾ ਇਹ ਮਤਲਬ ਆ, ਹੈ ਨਾ
ਜੀ? ਬਿਲਕੁਲ ਜੀ, ਬਿਲਕੁਲ ਬਿਲਕੁਲ
ਜੀ। ਸੋ ਨਿਸ਼ਾਨ ਸਿੰਘ ਹੁਣਾਂ ਨੇ ਪ੍ਰੋਗਰਾਮ ਦੀ ਤਾਰੀਫ ਕੀਤੀ ਆ, ਬਹੁਤ ਬਹੁਤ ਸ਼ੁਕਰੀਆ ਜੀ, ਤੇ ਨਾਲ ਹੀ ਇਹਨਾਂ ਨੇ ਯਾਦਾਂ ਨੂੰ ਜਿਹੜੀਆਂ ਤਾਜ਼ਾ ਕੀਤਾ, ਕਹਿੰਦੇ ਕਿਤਾਬਾਂ ਵਾਲਾ ਰੱਖਣਾ, ਕਿਤਾਬਾਂ ਰੱਖਣੀਆਂ ਕਹਿੰਦੇ, ਤੇ ਕਿਤਾਬਾਂ ਸੌਂਗ ਇਹਨਾਂ ਨੇ ਸੋਰੀ ਸੁਣਨ ਦੀ ਫਰਮਾਇਸ਼ ਕੀਤੀ ਹੈ, ਕਿਤਾਬਾਂ ਵਾਲਾ ਰੱਖਣਾ ਰਾਣੀ ਤੱਤ ਬੁੱਕ ਦੇ ਵਿੱਚੋਂ। ਸੋ ਸਰਬਜੀਤ ਭਾਜੀ ਨੂੰ ਮੈਂ ਪੁੱਛ ਰਹੀ ਹਾਂ ਜੇ ਗੀਤ ਉਹਨਾਂ ਦੀ ਨਜ਼ਰ ਵਿੱਚ ਹੈ ਤੇ ਜ਼ਰੂਰ ਪ੍ਰੋਗਰਾਮ ਦੇ ਵਿੱਚ ਚਲਾ ਦਾਂਗੇ। ਔਰ ਉਸ ਤੋਂ ਬਾਅਦ ਮਨੀ ਬੈਨੀਪਾਲ ਹੁਣਾਂ ਨੇ ਵੀ ਜੀ ਸਤਿ ਸ਼੍ਰੀ ਅਕਾਲ ਬੁਲਾਈ ਹੈ ਸਾਰੇ ਹਰਮਨ ਰੇਡੀਓ ਪਰਿਵਾਰ ਨੂੰ, ਤੇ ਇਹਨਾਂ ਨੇ ਮਿੰਟੂ ਭਾਜੀ ਦਾ ਨੰਬਰ ਸੈਂਡ ਕਰਨ ਨੂੰ ਕਿਹਾ ਹੈ। ਸੋ ਜ਼ਰੂਰ ਜੀ ਮੈਂ ਤੁਹਾਨੂੰ ਕਰਦੀ ਹਾਂ ਪ੍ਰੋਗਰਾਮ ਤੋਂ ਬਾਅਦ ਨੰਬਰ ਜਿਹੜਾ ਮੰਟੂ ਭਾਜੀ ਦਾ ਸੈਂਡ। ਤੇ ਗਗਨ ਹੁਣਾਂ ਨੇ ਇੱਕ ਜਿਹੜੀ ਹੈ ਸਾਨੂੰ ਕਵਿਤਾ ਭੇਜੀ ਹੈ, ਨਾਲ ਹੀ ਉਹਨਾਂ ਨੇ ਸਤਿ ਸ਼੍ਰੀ ਅਕਾਲ ਬੁਲਾਈ ਹੈ ਗੁਰਫਤਿਹ ਵੀ ਸਾਂਝੀ ਕੀਤੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਤੇ ਕਹਿੰਦੇ ਕੀ ਹਾਲ ਹੈ ਭੈਣ ਜੀ? ਬਿਲਕੁਲ ਠੀਕ ਠਾਕ ਜੀ। ਤੇ ਜਿਹੜੀ ਕਵਿਤਾ ਇਹਨਾਂ ਨੇ ਸਾਂਝੀ ਕੀਤੀ ਹੈ ਉਹ ਗੁਰੂ ਤੇਗ ਬਹਾਦਰ ਜੀ ਦੇ ਲਈ ਸਮਰਪਿਤ ਹੈ। ਸੋ ਉਹ ਮੈਂ ਤੁਹਾਡੇ ਸਾਰਿਆਂ ਨਾਲ ਸਾਂਝੀ ਕਰਦੀ ਹਾਂ ਜੀ। ਲਿਖਿਆ ਕਿ ਕੋਈ ਭੁੱਲ ਕੇ ਵੀ ਨਹੀਂ ਭੁੱਲ ਸਕਦਾ ਨੌਵੇਂ ਗੁਰੂ ਦੇ ਉਪਕਾਰਾਂ ਨੂੰ, ਜਿਸ ਸਾਵਾਂ ਕੀਤਾ ਸਿਰ ਦੇ ਕੇ ਸੁੱਕੀਆਂ ਵੀਰਾਨ ਬਹਾਰਾਂ ਨੂੰ, ਉਹ ਚਾਨਣ ਚਮਕਿਆ ਚੌਂਕ ਅੰਦਰ ਧੁੰਦ ਮਿੱਟੀ ਜਿਸਨੇ ਬਦੀਆਂ ਦੀ, ਉਹ ਰੱਤ ਡੁੱਲੀ ਜਿਸ ਠਾਰ ਦਿੱਤੀ ਭਖਦੇ ਜ਼ੁਲਮੀ ਅੰਗਿਆਰਿਆਂ ਨੂੰ। ਦੁਨੀਆਂ ਵਿੱਚ ਬਹੁਤ ਨਜ਼ੀਰਾਂ ਨੇ ਹੱਕ ਲੈਣ ਲਈ ਸਭ ਲੜਦੇ ਰਹੇ, ਪਰ ਨੌਵੇਂ ਗੁਰੂ ਸ਼ਹੀਦ ਹੋਏ ਹੱਕ ਦੇਣ ਲਈ ਹੱਕਦਾਰਾਂ ਨੂੰ। ਕੀ ਹਸਤੀ ਤੇਗ ਵਿਚਾਰੀ ਦੀ ਕੱਟ ਸਕਦੀ ਤੇਗ ਬਹਾਦਰ ਨੂੰ, ਸਿਰ ਦਿੱਤਾ ਖੁੰਡਿਆ ਕਰਨ ਲਈ ਉਸ ਜ਼ੁਲਮ ਦੀਆਂ ਤਲਵਾਰਾਂ ਨੂੰ। ਵਾਹ ਜੀ ਬਹੁਤ ਵਧੀਆ। ਕੋਈ ਅਣਖੀ ਸੀਸ ਸਿਤਮ ਅੱਗੇ ਝੁਕ ਸਕਦਾ ਨਹੀਂ ਕੱਟ ਸਕਦਾ ਹੈ, ਉਸ ਪਾਠ ਪੜਾਇਆ ਜ਼ਰੂਰਤ ਦਾ ਮਜ਼ਲੂਮਾਂ ਨੂੰ ਲਾਚਾਰਾਂ ਨੂੰ। ਹਥਿਆਰ ਸਬਰ ਦਾ ਹੱਥ ਫੜ ਕੇ ਮੂੰਹ ਜ਼ੋਰ ਜ਼ਬਰ ਦਾ ਮੂੰਹ ਭੰਨਿਆ, ਉਸ ਨਫ਼ਰਤ ਤਾਈ ਗੜ ਲਾਇਆ ਜਿਸ ਨਫ਼ਰਤ ਕੋਇਆ ਪਿਆਰਾਂ ਨੂੰ। ਇਹ ਲਾਲੀ ਭਾ ਉਸ ਖੂਨ ਦੀ ਹੈ ਜੋ ਚਾਂਦਨੀ ਚੌਂਕ ਚ ਡੁੱਲਾ ਸੀ, ਦੇਵੇਗਾ ਗਵਾਹੀ ਲਾਲ ਕਿਲਾ, ਕੋਈ ਪੁੱਛ ਵੇਖੇ ਦੀਵਾਰਾਂ ਨੂੰ। ਨਹੀਂ ਭੁੱਲਦੇ ਗੀਤ ਉਸ ਬੁਲਬੁਲ ਦੇ ਨਿੱਤ ਸੁਣ ਸੁਣ ਕੇ ਮਨ ਦਰ ਵਧਾਏ, ਫੁੱਲਾਂ ਤੋਂ ਸਦਕੇ ਹੋਣ ਲਈ ਜਿਸ ਚੁੰਮ ਲਿਆ ਸੀ ਖਾਰਾਂ ਨੂੰ। ਕੀ ਜਾਣਨ ਅੱਜ ਦੇ ਫੁੱਲ ਚੋਣੇ, ਫੁੱਲਾਂ ਨੂੰ ਰੰਗਣ ਕਿਸ ਦਿੱਤੀ, ਕਿਸ ਨਾਲ ਲਹੂ ਦੇ ਸਿੰਜਿਆ ਸੀ ਸੁੱਕੀਆਂ ਵੀਰਾਨ ਬਹਾਰਾਂ ਨੂੰ। ਬਹੁਤ ਖੂਬ ਜੀ, ਬਿਲਕੁਲ ਉਹਨਾਂ ਦੀ ਲਾਸਾਨੀ ਸ਼ਹਾਦਤ ਕਦੀ ਵੀ ਕੋਈ ਭੁਲਾ ਨਹੀਂ ਸਕਦਾ ਜੀ। ਰਹਿੰਦੀ ਦੁਨੀਆਂ ਤੱਕ ਉਹਨਾਂ ਦੀ ਜਿਹੜੀ ਇਹ ਸ਼ਹਾਦਤ ਹੈ ਉਹ ਚੱਲਦੀ ਰਹਿ ਗਈ, ਔਰ ਅਸੀਂ ਉਹਨਾਂ ਤੋਂ ਉਹਨਾਂ ਦੀਆਂ ਦਿੱਤੀਆਂ ਸਿੱਖਿਆਵਾਂ ਤੋਂ ਸਿੱਖ ਕੇ ਜ਼ਰੂਰ ਆਪਣੀ ਜ਼ਿੰਦਗੀ ਚ ਅੱਗੇ ਵੱਧਦੇ ਰਹਾਂਗੇ। ਸੋ ਇੱਕ ਗੀਤ ਸੁਣ ਲਈਏ ਹੁਣ, ਉਸ ਤੋਂ ਬਾਅਦ ਆਪਣੀ ਯਾਦਾਂ ਦੀਆਂ ਜਿਹੜੀਆਂ ਤੰਦਾਂ ਉਹ ਖੋਲਦੇ ਆ। ਕੀ ਕਹਿੰਦੇ ਹੋ ਗੁਰਪ੍ਰਨ?
ਬਿਲਕੁਲ ਜੀ ਬਿਲਕੁਲ, ਮੈਂ ਸਰਦੀਪ ਭਾਜੀ ਨੂੰ ਇੱਕ ਕੁਝ ਬੇਨਤੀ ਕਰਾਂਗੀ, ਗੀਤ ਚਲਾਓ ਤੇ ਕੋਈ ਮੈਂ ਗੁਰੂ ਸਾਹਿਬ ਦੇ ਰਿਲੇਟਡ ਇੱਕ ਗੀਤ ਹੋ ਜਾਏ ਤਾਂ ਬਹੁਤ ਵਧੀਆ। ਚਲੋ ਜੇ ਸਰਦੀਪ ਭਾਜੀ ਜਿੱਦਾਂ ਨਾਲ ਠੀਕ ਲੱਗੇ
ਜੀ। ਲੱਥਣੋਂ ਬਚਾ ਲਿਆ ਜੀ ਧਾਰਮਿਕ ਗੀਤ ਸੁਣ ਰਹੇ ਸੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਤੇ ਔਰ ਪ੍ਰੋਗਰਾਮ ਦੇ ਵਿੱਚ ਜੀ ਬਸ ਸਾਡੇ ਨਾਲ ਗੁਰਪਰਨ ਹੁਣਾਂ ਨੇ ਸਾਂਝ ਬਣਾਈ ਹੋਈ ਹੈ ਸੋ ਪ੍ਰੋਗਰਾਮ ਦੇ ਵਿੱਚ ਅੱਗੇ ਬਿਲਕੁਲ ਜੀ ਅਸੀਂ ਯਾਦ ਕਰਨੀ ਆਪਣੀਆਂ ਯਾਦਾਂ ਸੋ ਤੁਹਾਡੇ ਵੱਲੋਂ ਯਾਦਾਂ ਹਜੇ ਕਿਸੇ ਨੂੰ ਯਾਦ ਆਈਆਂ ਨੀ ਲੱਗਦੀਆਂ ਮੈਨੂੰ ਹੈ ਸੋ ਕੋਈ ਨੀ ਜੀ ਗੁਰਪਰਨ ਹੁਣਾਂ ਤੋਂ ਸ਼ੁਰੂ ਕਰਦੇ ਹਾਂ ਉਹਨਾਂ ਤੋਂ ਪੁੱਛਦੇ ਹਾਂ ਉਹਨਾਂ ਦੀਆਂ ਯਾਦਾਂ ਜਿਹੜੀਆਂ ਸਕੂਲ ਦੇ ਦਿਨਾਂ ਨਾਲ ਜੁੜੀਆਂ ਹੁੰਦੀਆਂ ਸੀਗੀਆਂ ਸੋ ਹੈ ਨਾ ਇਥੋਂ ਮੈਨੂੰ ਲੱਗਦਾ ਸ਼ੁਰੂ ਕਰਨਾ ਪੈਣਾ ਸੋ ਗੁਰਪਰਨ ਹੁਣਾਂ ਨੂੰ ਫੜਦੇ ਆ ਅੱਜ ਸੋ ਗੁਰਪਰਨ ਸਕੂਲ ਦੇ ਦਿਨ ਬਹੁਤ ਹੀ ਪਿਆਰੇ ਹੁੰਦੇ ਸਾਡੀ ਜ਼ਿੰਦਗੀ ਦੇ ਨਾ ਜਦੋਂ ਹੁੰਦੇ ਆ ਉਦੋਂ ਤਾਂ ਸਾਨੂੰ ਨੀ ਪਤਾ ਹੁੰਦਾ ਵੀ ਅੱਛਾ ਇਹ ਦਿਨ ਇੰਨੇ ਜ਼ਿਆਦਾ ਕੀਮਤੀ ਹੋ ਨਿਬੜਨੇ ਆ ਸਾਨੂੰ ਸਾਰੇ ਕਹਿੰਦੇ ਵੀ ਹੁੰਦੇ ਆ ਵੀ ਇਹ ਵਾਲੇ ਦਿਨ ਬਹੁਤ ਵਧੀਆ ਆ ਇਹ ਜ਼ਿੰਦਗੀ ਕਿੰਨੀ ਚੰਗੀ ਆ ਪਰ ਉਹਨਾਂ ਦਿਨਾਂ ਚ ਸਮਝ ਨੀ ਨਾ ਲੱਗਦੀ ਹੁੰਦੀ ਸੀ ਐ ਲੱਗਦਾ ਸੀਗਾ ਵੀ ਲੈ ਦੱਸ ਸਾਡੇ ਤੇ ਪੜ੍ਹਾਈ ਦਾ ਬੋਝ ਪਿਆ ਆ ਅਸੀਂ ਫੱਟੀਆਂ ਲਿਖਣੀਆਂ ਪੋਚਣੀਆਂ ਇਹ ਸਾਨੂੰ ਕਹੀ ਜਾਂਦੇ ਇਹ ਦਿਨ ਚੰਗੇ ਹੁੰਦੇ ਆ ਪਰ ਹੁਣ ਇਸ ਦੌਰ ਚ ਆ ਕੇ ਪਤਾ ਲੱਗਦਾ ਭਈ ਉਹ ਦਿਨ ਸੱਚੀ ਵਾਹ ਕਮਾਲ ਸੀ ਉਹ ਵਾਪਸ ਨੀ ਆ ਸਕਦੇ ਤੇ
ਬਿਲਕੁਲ ਜੀ ਬਿਲਕੁਲ
ਕੀ ਯਾਦਾਂ ਯਾਦ ਕਰਦਾ
ਯਾਦਾਂ ਦਾ ਬਹੁਤ ਆ ਜੀ ਯਾਦਾਂ ਦਾ ਕਹਿ ਲੋ ਕਿ ਤੇ ਦਿਨ 24 ਘੰਟੇ ਜਿਸ ਤਰ੍ਹਾਂ ਹਰਮਨ ਰੇਡੀਓ ਚੱਲਦਾ ਜੀ ਉਹਦਾ ਵੀ ਚੱਲੀ ਜਾਈਏ ਨਾ ਤਾਂ ਮੈਨੂੰ ਨੀ ਲੱਗਦਾ ਖਤਮ ਹੋਣ ਵਾਲੀਆਂ ਕਿਉਂਕਿ ਨਿੱਕੀ ਨਿੱਕੀ ਗੱਲ ਜਿਹੜੀ ਆ ਨਾ ਉਹ ਜ਼ਿਆਦਾ ਯਾਦ ਆਉਂਦੀ ਆ ਅੱਗੇ ਮੈਂ ਤੁਸੀਂ ਨਾ ਸਵੇਰੇ ਗੱਲ ਕਹਿ ਰਹੀ ਕਿ ਯਾਦਾਂ ਬਹੁਤ ਹੁੰਦੀਆਂ ਹਲਕੀਆਂ ਹੁੰਦੀਆਂ ਕਿ ਬਹੁਤ ਜਲਦੀ ਉੱਪਰ ਆ ਜਾਂਦੀਆਂ ਬਹੁਤ ਵਾਕਿਆ ਹੀ ਉਹ ਗੱਲ ਆ ਕਿ ਜਦੋਂ ਆਪਾਂ ਯਾਦਾਂ ਦੀ ਗੱਲ ਸ਼ੁਰੂ ਕਰਦੇ ਆ ਨਾ ਕਈ ਐਸੀਆਂ ਪਿੱਛੇ ਯਾਦਾਂ ਯਾਦ ਆ ਜਾਂਦੀਆਂ ਕਿ ਜਿਹੜੀ ਆਟੇ ਸੋਚੀ ਦਾ ਯਾਰ ਇਹ ਵੀ ਹੋਇਆ ਸੀ ਉਸ ਟਾਈਮ ਇਹ ਵੀ ਹੋਇਆ ਸੀ ਪਰ ਵਾਕਿਆ ਜੀ ਉਹ ਜੇ ਆਪਾਂ ਉਸ ਸਮੇਂ ਦੇ ਵਿੱਚ ਆਪਣੀਆਂ ਯਾਦਾਂ ਦੀ ਮੈਂ ਆਪਣੀਆਂ ਯਾਦਾਂ ਦੀ ਗੱਲ ਕਰਾਂ ਤਾਂ ਬੜੀਆਂ ਖੱਟੀਆਂ ਮਿੱਠੀਆਂ ਯਾਦਾਂ ਸੀਗੀਆਂ ਪਰ ਚੰਗੀਆਂ ਸੀਗੀਆਂ ਚੰਗੀਆਂ ਇਸ ਕਰਕੇ ਸੀਗੀਆਂ ਕਿ ਘਰ ਦੇ ਵਿੱਚ ਛੋਟਾ ਹੋਣ ਦੇ ਨਾਂ ਤੇ ਇੱਕ ਲਾਡਲਾ ਹੋਣ ਦੇ ਨਾਂ ਤੇ ਮੈਨੂੰ ਜਿਹੜੀਆਂ ਸੀ ਜੇ ਕੋਈ ਕੰਮ ਕਾਰ ਪੜ੍ਹਾਈ ਉਹਦੇ ਤੋਂ ਬਹੁਤ ਜ਼ਿਆਦਾ ਜਿਹੜਾ ਸੀਗਾ ਰਾਹਤ ਸੀਗੀ ਕਿ ਇੰਨਾ ਜ਼ਿਆਦਾ ਕੋਈ ਮੈਨੂੰ ਪੁੱਛ ਨਹੀਂ ਕਰਦਾ ਕਿ ਹਾਂ ਤੂੰ ਪੜ੍ਹਨਾ ਵਾ ਚਾਹੇ ਨਾ ਕੁਛ ਕਰਦਾ ਸਕੂਟਰ ਹੁੰਦਾ ਸੀਗਾ ਉਹਨਾਂ ਸਮਿਆਂ ਦੇ ਵਿੱਚ ਤੇ ਅਸੀਂ ਜਦੋਂ ਸਕੂਲ ਜਾਣਾ ਬਿਲਕੁਲ ਜੀ ਅਸੀਂ ਜਦੋਂ ਸਕੂਲੇ ਜਾਣਾ ਤੇ ਨਾ ਉਦੋਂ ਆ ਹੁਣ ਜਿਸ ਤਰ੍ਹਾਂ ਬੱਚੇ ਬੈਗ ਮੰਗਦੇ ਆ ਨਾ ਵੀ ਸਾਡਾ ਮੰਮਾ ਮੇਰਾ ਬੈਗ ਫਟ ਗਿਆ ਹੈ ਮੁਝੇ ਯੇ ਚਾਹੀਏ ਮੁਝੇ ਜਮੈਟਰੀ ਬੋਕਸ ਕੁਛ ਨੀ ਮਤਲਬ ਕੋੜਾ ਆਦਾਂ ਉਹਦੀਆਂ ਪਈਆਂ ਸੀ ਘਰਾਂ ਦੇ ਵਿੱਚ ਨਾ ਜਿਹੜੀਆਂ ਆਪਾਂ ਯੂਰੀਆ ਖਾਦ ਪਾਉਣੇ ਆ ਜਾਂ ਡਾਈ ਪਾਉਣੇ ਆ ਉਹ ਸਾਡੀ ਮੰਮੀ ਨੇ ਧੋ ਕੇ ਤੇ ਤੋੜੇ ਰੱਖ ਲੈਂਦੇ ਹੁੰਦੇ ਸੀ ਉਹਦੇ ਚ ਆਟਾ ਭਿਉਣਾ ਤੇ ਉਹ ਜੇ ਕਿਤੇ ਬੈਗ ਸੀ ਨਾ ਤੇ ਉਹ ਮੰਮੀ ਨੇ ਉਹ ਤੋੜੇ ਦਾ ਸਾਨੂੰ ਬੈਗ ਸੀ ਦੇਣਾ ਤੇ ਫਿਰ ਨਾਲ ਇੱਕ ਤੋੜਾ ਜਰੂਰ ਚਿੱਟਾ ਖੜਨਾ ਬਹਿਣ ਵਾਸਤੇ ਥੱਲੇ ਬਹਿਣਾ ਵੀ ਉਸ ਬੋਰੀ ਤੇ ਤੋੜੇ ਤੇ ਤੇ ਮੈਨੂੰ ਯਾਦ ਆ ਕਿਸ ਦਿਨ ਪਹਿਲੇ ਦਿਨ ਇੱਕ ਦਿਨ ਆਪਣਾ ਚਿੱਟਾ ਬੈਗ ਤੇ ਤੋੜਾ ਲੈ ਕੇ ਗਿਆ ਤੇ ਮੈਨੂੰ ਇੰਨਾ ਚਾਹ ਕਿ ਮੈਂ ਤਾਂ ਜਿਸ ਤਰ੍ਹਾਂ ਫਰਾਰੀ ਖਰੀਦ ਲਈ ਅੱਜ ਮੈਂ ਆਪਦੇ ਤੋੜੇ ਤੇ ਬਹਿਣਾ ਤੇ ਮਤਲਬ ਏਦਾਂ ਦਾ ਸੀਗਾ ਮਾਹੌਲ ਸਕੂਲੇ ਜਾਣਾ ਮਤਲਬ ਤੋੜਾ ਘਸੀਟ ਕੇ ਕਦੀ ਇੱਧਰ ਲੈ ਜਾਣਾ ਕਦੀ ਉਹ ਨੁੱਕਰ ਚ ਰੱਖ ਲੈਣਾ ਤਾਂ ਏਦਾਂ ਦੀਆਂ ਜੀ ਮੇਰੀਆਂ ਯਾਦਾਂ ਤਾਂ ਇਸ ਲੈਵਲ ਤੋਂ ਸ਼ੁਰੂ ਹੁੰਦੀਆਂ ਸੁਖਦੇਵ ਜੀ।
ਅੱਛਾ ਫੇਰ ਇੱਕ ਤਾਂ ਹੁੰਦਾ ਸੀਗਾ ਵੀ ਆਪਣਾ ਵਿਛਾਉਣੀ ਆਪਣੀ ਬੋਰੀ ਵਿਛਾ ਲੈਣੀ ਤੇ ਨਾਲ ਫਿਰ ਇਹ ਹੁੰਦਾ ਸੀ ਵੀ ਬਸਤਾ ਰੱਖ ਦੋ ਫੁੱਟਾ ਰੱਖ ਦੋ ਵੀ ਨਾਲ ਜਿਹੜੀਆਂ ਤੁਹਾਡੀਆਂ ਸਹੇਲੀਆਂ ਹੁੰਦੀਆਂ ਉਹਨਾਂ ਦੀ ਵੀ ਥਾਂ ਮੰਨ ਲਓ ਕੋਈ ਹੋਰ ਲਾ ਕੇ ਬੈਠ ਜਾਏ ਕੋਈ ਹੈ ਨਾ
ਨਹੀਂ
ਉਹਨਾਂ ਦੀ ਵੀ ਜਗ੍ਹਾ ਮੰਨਣੀ
ਜੀ ਮੇਰੀਆਂ ਮੇਰੀਆਂ ਸਹੇਲੀਆਂ ਨਹੀਂ ਸੀ ਹੁੰਦੀਆਂ ਸਾਡੀਆਂ ਹੁੰਦੇ ਸੀ ਮੁੰਡੇ ਸਾਡੇ ਸਕੂਲ ਦੇ ਵਿੱਚ ਕਿਉਂਕਿ ਮੈਂ ਕਿਹਾ ਜਿਹੜਾ ਆਪਣਾ ਪੰਜਾਬੀ ਬੋਲੀ ਹੈ ਨਾ ਇਹ ਜੇ ਕੋਈ ਮਾਈ ਸੁਣਦੀ ਹੋਈ ਤਾਂ ਉਹਨੇ ਆਪਾਂ ਨੂੰ ਕਹਿਣਾ ਵੇਖ ਕਿੱਦਾਂ ਦੋਨੇ ਜਾਣੇ ਲੱਗੇ ਸਹੇਲੀਆਂ ਤੇ ਇਹਨਾਂ ਨੂੰ ਆਖਰ ਆਈ ਆ।
ਇਸੇ ਕਰਕੇ ਮੈਂ ਵੀ ਇਸੇ ਕਰਕੇ ਸਹੇਲੀਆਂ ਕਹੀ ਆ ਜਿਵੇਂ ਹੁਣ ਮੈਂ ਯਾਰ ਬੇਲੀ ਕਹਿ ਦਿੰਦੀ ਤਾਂ ਉਹ ਮੁਸੀਬਤ ਮੇਰੇ ਗਲ ਆ ਜਾਣੀ ਸੀ।
ਤੁਸੀਂ ਮੁਸੀਬਤ ਮੇਰੇ ਗਲ ਪਾ
ਸਮਝਿਆ ਕਰੋ
ਠੀਕ ਆ ਵੀ ਕੋਈ ਨੀ
ਪਰ ਫਿਰ ਵੀ ਗੁਰਪ੍ਰਨ ਉਸ ਟਾਈਮ ਚ ਫਿਰ ਵੀ ਇੰਨੇ ਆਲੇ ਭੋਲੇ ਹੁੰਦੇ ਸੀ ਏਦਾਂ ਤਾਂ ਨੀ ਹੁੰਦਾ ਸੀ ਵੀ ਕੁੜੀਆਂ ਨਾਲ ਹੀ ਖੇਡਦੀਆਂ ਹੁੰਦੀਆਂ ਸੀ ਜਾਂ ਮੁੰਡਿਆਂ ਨਾਲ ਖੇਡਦੇ ਹੁੰਦੇ ਸੀ ਇਕੱਠੇ ਹੁੰਦੇ ਸੀਗੇ ਕੁਛ ਏਦਾਂ ਦੀ ਗੱਲਬਾਤ ਹੈ ਨਾ ਤੇ ਗਲੀਆਂ ਮੁਹੱਲਿਆਂ ਚ ਵੀ ਸ਼ਾਮ ਨੂੰ ਵੀ ਖੇਡੀ ਦਾ ਹੁੰਦਾ ਸੀਗਾ ਤੇ ਸਾਰੇ ਇਕੱਠੇ ਖੇਡੀ ਦੇ ਸੀ। ਇਹ ਵੱਖਰੀ ਗੱਲ
ਕਾਰਨ ਇਹ ਸੀਗਾ ਕਿ ਉਸ ਟਾਈਮ ਤੇ ਇੰਨਾ ਜਿਹੜਾ ਵਾ ਇੰਟਰਨੈਟ ਦਾ ਜ਼ੋਰ ਨੀ ਸੀਗਾ ਟੀਵੀ ਦਾ ਕੋਈ ਇੰਨਾ ਜ਼ਿਆਦਾ ਇੰਨਾ ਰੋਲ ਨੀ ਸੀਗਾ ਆਪਣੀ ਲਾਈਫ ਦੇ ਵਿੱਚ ਉਦੋਂ ਸਾਰੀਆਂ ਨੈਚੁਰਲ ਖੇਡਾਂ ਹੁੰਦੀਆਂ ਸੀ ਲੁਕਣ ਮੀਚੀ ਖੇਡ ਲਈ ਹੈ ਨਾ ਬਾਂਦਰ ਕਿਲਾ ਖੇਡ ਲਿਆ ਬਾਂਟੇ ਖੇਡ ਲਏ ਜਿਹਨੂੰ ਗੋਲੀਆਂ ਆ ਜਾਂਦੇ ਹਨ ਮਤਲਬ ਗੁੱਲੀ ਡੰਡਾ
ਖੇਡ
ਐਕਸਰਸਾਈਜ਼ ਹਾਂ ਬਿਲਕੁਲ ਜੀ ਬਿਲਕੁਲ ਤੇ ਮੈਂ ਨਾ ਪਿਛਲੀ ਵਾਰੀ ਯਾਦ ਕਰਦਾ ਸੀ ਮੈਂ ਕਿਹਾ ਮੈਂ ਨਾ ਆਪਣੇ ਸਰੋਤਿਆਂ ਨਾਲ ਇੱਕ ਆਪਣੀ ਬੜੀ ਵਧੀਆ ਯਾਦ ਸਾਂਝੀ ਕਰੂੰਗਾ ਕਿ ਮੈਂ ਨਾ ਬੜੇ ਦੇਰ ਦੀ ਗੱਲ ਆ ਵੀ ਮੈਂ ਚੌਥੀ ਪੰਜਵੀਂ ਕਲਾਸ ਦੇ ਵਿੱਚ ਪੜ੍ਹਦਾ ਹੁੰਦਾ ਸੀਗਾ ਤੇ ਮੈਂ ਨਾ ਸਕੂਲੋਂ ਆਇਆ ਤੇ ਰੁਪਈਆ ਰੁਪਈਆ ਬੂਣ ਜੋ ਕੱਢ ਕੇ ਤੇ ਮੈਂ ਨਾ ਫੁੱਟਬਾਲ ਲੈ ਦਿੰਦਾ ਪਤਾ ਨੀ ਹੁਣ ਮੈਨੂੰ ਯਾਦ ਨੀ ਕਿੰਨੇ ਦਾ ਫੁੱਟਬਾਲ ਆਇਆ ਤੇ ਮੈਂ ਫੁੱਟਬਾਲ ਲੱਗਾ ਤੇ ਮੈਂ ਉਹ ਫੁੱਟ ਮਾਰਿਆ ਉਹ ਪਹਿਲਾਂ ਤੇ ਵਜਾ ਭਾਂਡਿਆਂ ਵਾਲੀ ਟੋਕਰੀ ਚ ਤੇ ਉਹ ਚੌਂਕ ਦੇ ਭਾਂਡਿਆਂ ਵਾਲੀ ਟੋਕਰੀ ਪਈ ਉਖਲਰ ਜੀ ਮਾਤਾ ਨੇ ਬੜੀਆਂ ਤੈਨੂੰ ਔਂਤਰਾ ਕੋਈ ਚਾਹੀਦਾ ਕੰਮ ਨੀ ਆਉਂਦਾ ਤੈਨੂੰ ਹੁਣ ਆ ਲਏ ਆ ਚਲੋ ਉਹ ਗੱਲ ਹੋਈ ਉਹ ਕਿਤੇ ਬਾਪੂ ਮੈਨੂੰ ਆ ਗਿਆ ਵੀ ਤੂੰ ਡੰਗਰਾਂ ਨੂੰ ਪਾਣੀ ਢਾ ਦੀ ਤੇ ਮੈਂ ਭੁੱਲ ਗਿਆ ਫੁੱਟਬਾਲ ਦੇ ਚਾਹ ਚ ਮੱਝ ਨੂੰ ਪਾਣੀ ਪੂਣੀ ਨਹਾਉਣਾ ਇਹ ਮਾੜਾ ਮੋਟਾ ਅੱਛਾ ਭਾਈ ਬਾਪੂ ਪਿੰਡੋਂ ਆਇਆ ਬਾਪੂ ਨੇ ਕਈ ਫੜੀ ਹਾਲੇ ਅੱਧਾ ਘੰਟਾ ਪੌਣਾ ਘੰਟਾ ਮੇਰੇ ਫੁੱਟਬਾਲ ਨੂੰ ਆਏ ਨੂੰ ਹੋਇਆ ਸੀ ਬਾਪੂ ਨੇ ਮਾਰੀ ਉਹਦੇ ਤੇ ਠਾ ਕਰਦੀ ਕਈ ਤੇ ਉਹ ਫੁੱਟਬਾਲ ਜੀ ਦੀ ਸਤਿ ਸ੍ਰੀ ਅਕਾਲ ਹੋ ਗਈ ਮੈਂ ਰੋਇਆ ਪਾਇਆ ਚਲੋ ਰੋ ਰਾ ਕੇ ਉਹਨਾਂ ਉਦੋਂ ਟਿਊਬ ਵਾਲੇ ਫੁੱਟਬਾਲ ਹੁੰਦੇ ਸੀਗੇ ਉਹਨਾਂ ਦੇ ਵਿੱਚ ਬਲੈਡਰ ਜਿਹਾ ਹੁੰਦਾ ਸੀਗਾ ਟਿਊਬ ਹੁੰਦੀ ਸੀਗੀ ਤੇ ਉਹ ਇੱਕ ਚਿੱਠੀ ਜੀ ਤੋਂ ਪਾਟ ਗਿਆ ਹੁਣ ਹੁਣ ਮੈਂ ਉਹਨੂੰ ਫੜੀ ਫਿਰਾਂ ਫਿਰ ਮੈਂ ਲੀਰਾਂ ਲੱਭੀਆਂ ਮੈਂ ਉਹਦੇ ਚ ਲੀਰਾਂ ਭਰੀਆਂ ਮਤਲਬ ਕੋਈ ਕਿਤੇ ਉਹ ਚੁੰਨੀ ਫੜ ਕਿਤੇ ਉਹ ਸ਼ਰਟ ਫੜ ਅੱਛਾ ਜੀ ਉਹ ਭਰੀਆਂ ਤਾਂ ਮੁੜ ਕੇ ਉਹਨੂੰ ਸੂਈ ਦੇ ਨਾਲ ਮੈਂ ਸੀਤਾ ਉਹ ਜਿਹੜਾ ਸੀਗਾ ਮਿਹਨਤ ਲਾਈ ਉਹਦੇ ਤੇ ਪਰ ਉਹ ਜੀ ਸੁਖਵੀਰ ਜੀ ਫੁੱਟਬਾਲ ਕੀ ਮੈਂ ਨਾ ਉਹ ਇੰਨਾ ਵਧੀਆ ਬਣਿਆ ਕਿ ਉਹ ਜਿੱਥੇ ਉਹਨੇ ਮੀਂਹ ਚ ਵੀ ਪੈ ਰਹਿਣਾ ਕੋਈ ਪਰਵਾਹ ਨੀ ਉਹਦੇ ਉਹਦੀ ਟ੍ਰੈਕਟਰ ਲੰਘ ਜਾਣਾ ਉਹਨੇ ਥੱਲੇ ਪਿੱਸ ਜੇ ਜਾਣਾ ਮੈਨੂੰ ਦੋ ਘਰੇ ਲਿਆਉਣਾ ਤੇ ਉਹਨੇ ਫਿਰ ਗੋਲ ਹੋ ਜਾਣਾ ਪੈਰ ਨੂੰ ਵੀ ਪਤਾ ਰੱਖੋ ਕਿ ਭਾਰਾ ਹੋ ਗਿਆ ਨਾ ਉਹ ਹਾਰਡ ਹੋ ਗਿਆ ਤੇ ਉਹ
ਜਦੋਂ
ਪੀੜ ਵੀ ਨਾ ਮਹਿਸੂਸ ਹੋਣੀ ਕਿ ਇਹਨੂੰ ਮੈਂ ਸਹੀ ਜੇ ਠੁੱਡ ਮਾਰਾਂ ਤੇ ਇਹਦੇ ਨਾਲ ਮਤਲਬ ਇਹ ਮੈਨੂੰ ਲੱਗੂਗਾ ਤੇ ਇਹ ਮੇਰੀ ਜਿਹੜੀ ਬੜੀ ਵਧੀਆ ਯਾਦ ਸੀ ਉਸ ਸਮੇਂ ਦੀ
ਸਿਰਲੇਖ ਦੇ ਸਕਦੇ ਆ ਮੇਰੇ ਯਾਦਾਂ ਦਾ ਫੁੱਟਬਾਲ ਹੈ ਨਾ
ਰਾਇਟ ਜੀ ਬਿਲਕੁਲ ਬਿਲਕੁਲ ਸਰ ਭੈਣ ਜੀ, ਅੱਜ ਅਸੀਂ ਜਿਸ ਸਟੇਜ ਤੇ ਆ ਨਾ ਜੀ, ਅਸੀਂ ਅੱਜ ਹੁਣ ਜਦੋਂ ਆਪਾਂ ਹੁਣ ਬੈਠੇ ਆ, ਆਪਾਂ ਕਦੇ ਆਪਣੇ ਕੋਲ ਇੰਨਾ ਟਾਈਮ ਨੀ ਹੁੰਦਾ ਕਿ ਅਸੀਂ ਆਪਣੇ ਉਹ ਵੇਲੇ ਯਾਦ ਕਰ ਸਕੀਏ, ਆਪਣੇ ਪੁਰਾਣੇ ਵੇਲੇ ਯਾਦ ਕਰ ਸਕੀਏ, ਹੈਨਾ, ਕਿੱਦਾਂ ਸਾਡੀ ਮਾਤਾ ਸਾਨੂੰ ਸਵੇਰੇ ਰੋਟੀ ਬਣਾ ਕੇ ਦੇਣੀ, ਉਹ ਲੂਣ ਪਾ ਕੇ ਪਰੌਂਠੇ ਉਹੀ ਵਲੇਟ ਕੇ ਪੌਣੇ ਦੇ ਵਿੱਚ ਵਲੇਟਦੇ ਹੁੰਦੇ ਸੀ, ਖਾਸ ਕਰਕੇ ਨਾ ਰੁਮਾਲ ਦੇ ਵਿੱਚ, ਰੁਮਾਲ ਉਦੋਂ ਤਾਂ ਹੁੰਦੇ ਗੋਲ ਮਟੋਲ ਜਿਹਾ ਕਰਕੇ ਇੱਕ ਨਾ ਉਹ ਰੋਲ ਜਿਹਾ ਬਣਾ ਕੇ ਦੇ ਦੇਣਾ ਤੇ ਉਹ ਲੈ ਜਾਣਾ। ਹੁਣ ਮਤਲਬ ਬਹੁਤ ਸਾਰੀਆਂ ਨਿੱਕੀਆਂ ਨਿੱਕੀਆਂ ਯਾਦਾਂ ਜ਼ਿੰਦਗੀ ਦੇ ਨਾਲ ਜੁੜੀਆਂ, ਪਰ ਜਦੋਂ ਅਸੀਂ ਉਹ ਚੀਜ਼ਾਂ ਅੱਜ ਯਾਦ ਕਰਦੇ ਹਾਂ ਨਾ, ਅੱਜ ਲੱਗਦਾ ਵੀ ਯਾਰ ਅਸੀਂ ਕਿਸ ਮੁਕਾਮ ਤੇ ਖੜੇ ਹਾਂ, ਕੀ ਹਾਸਲ ਕੀ ਕਰਨਾ ਚਾਹੁੰਦੇ ਹਾਂ, ਪਰ ਉਹ ਅੱਜ ਤੱਕ
ਗੱਲ ਇਹ ਹੁੰਦੀ ਹੈ। ਬਿਲਕੁਲ ਸਹੀ ਗੱਲ ਆ, ਬਿਲਕੁਲ ਸਹੀ ਗੱਲ ਆ ਕਿ ਸਾਰਾ ਕੁਛ ਹੁੰਦੇ ਹੋਏ ਵੀ ਕਿਸੇ ਵੇਲੇ ਲੱਗਦਾ ਵੀ ਹੁਣ ਇਸ ਤੋਂ ਬਾਅਦ ਕੀ, ਜੇ ਤੁਸੀਂ ਆਪਣੇ ਅੰਦਰ ਦੀ ਆਪਣੇ ਰੂਹ ਦੀ ਆਵਾਜ਼ ਸੁਣੋ ਨਾ, ਤੇ ਏਦਾਂ ਲੱਗਦਾ ਹੁੰਦਾ ਵੀ ਸਾਰਾ ਕੁਛ ਆ ਹੁਣ ਹੋਰ ਕੀ, ਪਰ ਜਿਹੜੀ ਤੁਹਾਡੀ ਤਮਾ ਹੁੰਦੀ ਆ ਉਹ ਕਹਿੰਦੀ ਆ ਜਾਓ ਮੈਂ ਦੱਸਦੀ ਆ ਹੋਰ ਕੀ ਕੀ, ਉਹਨੇ ਏਡੀ ਵੱਡੀ ਲਿਸਟ ਅੱਗੇ ਬਣਾਈ ਹੁੰਦੀ ਆ ਵੀ ਤੁਸੀਂ ਕਿੱਦਾਂ ਬੈਠ ਜਾਓਗੇ, ਆ ਜਾਓ ਮੈਂ ਦੱਸਦੀ ਆ, ਜੇ ਤਾਂ ਬਹੁਤ ਕੁਛ ਪਿਆ ਇਸ ਦੁਨੀਆਂ ਦੇ ਵਿੱਚ ਕਰਨ ਕਰਾਉਣ ਲਈ, ਆ ਜਾਓ ਲੱਗੇ ਰਹੋ ਬਸ। ਸੋ ਸਾਹਿਬ ਆ, ਪਰ ਫਿਰ ਵੀ ਇਹ ਜਿਹੜੀਆਂ ਯਾਦਾਂ ਅਸੀਂ ਯਾਦ ਕਰਦੇ ਆ ਇਹ ਪਿਆਰੀਆਂ ਪਿਆਰੀਆਂ ਹਲਕੀਆਂ ਫੁਲਕੀਆਂ ਜ਼ਿੰਦਗੀ ਨੂੰ ਤੁਹਾਨੂੰ ਥੋੜਾ ਜਿਹਾ, ਜਿੱਥੇ ਅਸੀਂ ਤੇਜ਼ ਦੌੜਦੇ ਜਾਂਦੇ ਆ ਨਾ, ਥੋੜਾ ਜਿਹਾ ਮੈਨੂੰ ਲੱਗਦਾ ਹੁੰਦਾ ਤੁਹਾਨੂੰ ਰੋਕਣ ਲਈ ਥੋੜਾ ਹੌਲੀ ਕਰਨ ਦੇ ਕੰਮ ਆਉਂਦੀਆਂ, ਭਈ ਦੈਟਸ ਓਕੇ ਟੇਕ ਇਟ ਈਜ਼ੀ, ਹਨਾ, ਭਈ ਆਪਣੇ ਪਿੱਛੇ ਵੱਲ ਝਾਤ ਮਾਰ ਕੇ ਦੇਖੋ, ਉਦੋਂ ਬੇਸ਼ੱਕ ਇੰਨਾ ਕੁਛ ਨਹੀਂ ਸੀ ਪਰ ਫਿਰ ਵੀ ਖੁਸ਼ ਸੀ, ਅੱਜ ਇੰਨਾ ਕੁਛ ਪਾਲੀ ਬੈਠੇ ਆ ਤੇ ਨਾਲ 100 ਟੈਨਸ਼ਨਸ ਜਿਹੜੀਆਂ ਉਹ ਵੀ ਦਿਮਾਗ ਤੇ ਸਵਾਰ ਰਹਿੰਦੀਆਂ। ਸੋ ਗੱਲ ਇਹੀ ਹੈ ਕਿ ਜ਼ਿੰਦਗੀ ਨੂੰ ਈਜ਼ੀ ਰੱਖੋ। ਸੋ ਬਿਲਕੁਲ ਜੀ, ਸਾਡੇ ਕੋਲ ਮੈਸੇਜਸ ਵੀ ਜਿਹੜੇ ਆ ਰਹੇ, ਕੁਲਦੀਪ ਨੇ ਸਾਨੂੰ ਮੈਸੇਜ ਕੀਤਾ ਬੜਾ ਪਿਆਰਾ ਜਿਹਾ ਗੁਰਪਰਨ, ਪਰ ਕੀ ਕਹਿੰਦੇ ਹੋ ਇੱਕ ਬ੍ਰੇਕ ਲੈ ਲਈਏ, ਔਰ ਬ੍ਰੇਕ ਤੋਂ ਬਾਅਦ ਫਿਰ।
ਬਿਲਕੁਲ ਜੀ, ਚਾਹੀਦੀ ਹੈ, ਜ਼ਰੂਰੀ ਹੈ, ਬ੍ਰੇਕ ਵੀ ਚਾਹੀਦੀ ਹੈ। ਠੀਕ ਹੈ ਜੀ,
ਬਿਲਕੁਲ
ਮਿਲਦੇ ਆ ਬ੍ਰੇਕ।
ਸੋ ਜੀ ਮਿਲਦੇ ਆ ਇਸ ਬ੍ਰੇਕ ਤੋਂ ਬਾਅਦ ਜੀ।
ਨਾ ਕੀ ਗੱਲ ਭਾਜੀ, ਇੰਨਾ ਵੇਟ ਲੂਜ਼ ਕਰ ਲਿਆ, ਨਾ ਭਾਬੀ ਖਾਣ ਨੂੰ ਨਹੀਂ ਦਿੰਦੀ ਤੁਹਾਨੂੰ।
ਇਹ ਸਭ ਕਮਾਲ ਹੈ ਹੈਲਥ ਡ੍ਰੌਪਸ ਦਾ।
ਪਰ ਤੁਹਾਨੂੰ ਪਤਾ ਹੈ ਫੁੱਕੇ ਸਾਥੋਂ ਰਹਿ ਨਹੀਂ ਹੁੰਦਾ, ਨਾ ਐਕਸਰਸਾਈਜ਼ ਦਾ ਕਿੰਨਾ ਕੁ ਟਾਈਮ ਹੁੰਦਾ ਤੁਹਾਨੂੰ ਪਤਾ ਹੀ ਹੈ।
ਓ ਜੀ, ਇਹੀ ਤਾਂ ਕਮਾਲ ਹੈ ਹੈਲਥ ਡ੍ਰੌਪਸ ਦਾ, ਨਾ ਕੋਈ ਐਕਸਰਸਾਈਜ਼, ਨਾ ਕੋਈ ਹੈਲਥ ਸ਼ੇਕ, 100% ਆਸਟ੍ਰੇਲੀਅਨ ਮੇਡ ਤੇ 100% ਨੈਚੁਰਲ ਤੇ ਨਾ ਕੋਈ ਸਾਈਡ ਇਫੈਕਟ। ਇੰਨਾ ਹੀ ਨਹੀਂ, ਪਹਿਲੇ ਹੀ ਦਿਨ ਤੋਂ ਭਾਰ ਘਟਣਾ ਸ਼ੁਰੂ।
ਨਾ ਫਿਰ ਨੰਬਰ ਦਿਓ।
ਲਓ ਜੀ, ਤੁਸੀਂ ਵੀ ਕਾਲ ਕਰੋ ਸੁਨੀਲ ਵਰਮਾ ਨੂੰ 0411 229 631, 0411 229 631, ਜਾਂ ਵਿਜ਼ਿਟ ਕਰੋ www.healthdrops.com.au।
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ, ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਲਾਅ ਦੀ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿੱਚ ਲੰਮਾ ਚੌੜਾ ਤਜਰਬਾ ਵੀ ਹੈ। ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ, ਸਟੂਡੈਂਟ ਵੀਜ਼ਾ, TR, PR, MRT, ਇੰਪਲਾਇਰ ਵੀਜ਼ਾ, ਇੰਡੀਆ ਤੋਂ ਸਪਾਊਸ ਵੀਜ਼ਾ, ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿੱਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ। ਫੋਨ ਨੰਬਰ 04117263 48। ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com। ਮਾਈਗ੍ਰੇਸ਼ਨ ਏਜੰਟ ਰਜਿਸਟ੍ਰੇਸ਼ਨ ਨੰਬਰ 0851410।
ਲਕਸ਼ ਮਾਈਗ੍ਰੇਸ਼ਨ ਤੋਂ ਮੈਂ ਰੋਹਿਤ ਮੋਹਨ
ਤੇ ਮੈਂ ਰਣਵੀਰ ਸਿੰਘ
ਆ ਰਹੇ ਹਾਂ ਹਰਮਨ ਰੇਡੀਓ ਤੇ ਨਵਾਂ ਪ੍ਰੋਗਰਾਮ ਦ ਮਾਈਗ੍ਰੇਸ਼ਨ ਸ਼ੋਅ ਲੈ ਕੇ ਹਰ ਵੀਰਵਾਰ ਸ਼ਾਮੀ 7 ਵਜੇ ਤੋਂ ਲੈ ਕੇ 8 ਵਜੇ ਤੱਕ।
ਮਾਈਗ੍ਰੇਸ਼ਨ ਨਾਲ ਜੁੜੇ ਕਿਸੇ ਵੀ ਮੁੱਦੇ ਤੇ ਜੇ ਤੁਸੀਂ ਸਾਡੇ ਨਾਲ ਚਰਚਾ ਕਰਨਾ ਚਾਹੁੰਦੇ ਹੋ ਤੇ ਹੁਣ ਲਕਸ਼ ਮਾਈਗ੍ਰੇਸ਼ਨ ਹਰਮਨ ਰੇਡੀਓ ਦੇ ਪ੍ਰੋਗਰਾਮ ਦ ਮਾਈਗ੍ਰੇਸ਼ਨ ਸ਼ੋਅ ਤੇ ਹਰ ਹਫ਼ਤੇ ਦਿਨ ਵੀਰਵਾਰ ਸ਼ਾਮੀ 7 ਤੋਂ 8 ਵਜੇ ਤੇ ਲਾਈਵ ਹੋਣਗੇ।
ਓ ਨੇਹਾ, ਇੰਨੀ ਉਦਾਸ ਕਿਉਂ ਹੈ?
ਓ ਯਾਰ, ਉਦਾਸ ਨਹੀਂ, ਕਨਫਿਊਜ਼ਡ ਆ। ਕੋਈ ਕੋਰਸ ਜੁਆਇਨ ਕਰਨਾ ਹੈ ਪਰ ਕਿਹੜਾ ਤੇ ਕਿੱਥੇ ਪਤਾ ਨਹੀਂ,
ਜਿਹੜਾ ਮੇਰੇ ਕਰੀਅਰ ਨੂੰ ਦਵੇ ਉਡਾਨ ਔਰ ਮੈਨੂੰ ਬਣਾਵੇ ਸਕਿਲਡ।
ਓਏ ਹੋਏ, ਬਸ ਇੰਨੀ ਛੋਟੀ ਜਿਹੀ ਗੱਲ, ਤੂੰ ਅੱਜ ਹੀ ਜੁਆਇਨ ਕਰ ਆਸਟ੍ਰੇਲੀਆ ਦਾ ਬੈਸਟ ਤੇ ਨੰਬਰ 1 ਸਕਿਲ ਸੈਂਟਰ, ਜੋ ਹੈ ਸਿਡਨੀ ਚ ਆਸਟ੍ਰੇਲੀਅਨ ਮੈਨੇਜਮੈਂਟ ਇੰਸਟੀਟਿਊਟ AHMI, ਜਿਹਦੇ ਚ ਜੋਬ ਰੈਡੀ ਪ੍ਰੋਗਰਾਮਸ ਨੇ। ਉਹਦੇ ਵਿੱਚੋਂ ਟ੍ਰੇਡ ਕੋਰਸਿਸ, ਆਟੋਮੋਟਿਵ ਕਾਰਪੈਂਟਰੀ, ਪੇਂਟਿੰਗ, ਬਿਲਡਿੰਗ ਐਂਡ ਕੰਸਟਰਕਸ਼ਨ, ਹੈਲਥ, ਬਿਜ਼ਨਸ ਐਂਡ ਮੈਨੇਜਮੈਂਟ ਕੋਰਸਿਸ ਵੀ ਨੇ। ਇਹ ਇੰਟਰਨੈਸ਼ਨਲ ਕੋਰਸਿਸ ਜਿਨ੍ਹਾਂ ਦੇ ਨਾਲ ਆਸਾਨੀ ਦੇ ਨਾਲ PR ਮਿਲ ਸਕਦੀ ਹੈ। ਇਹਨਾਂ ਦੇ ਹੋਰ ਵੀ ਐਕਸਾਈਟਿੰਗ ਕੋਰਸਿਸ ਸ਼ੁਰੂ ਹੋ ਰਹੇ ਨੇ, IT ਸਰਟੀਫਿਕੇਟ 3, ਡਿਪਲੋਮਾ ਇਨ ਚਿਲਡਰਨ ਸਰਵਿਸਿਜ਼। ਇਹ ਸਾਰੇ ਕੋਰਸਿਸ ਤੁਹਾਨੂੰ ਹੈਲਪ ਕਰਨਗੇ ਆਸਟ੍ਰੇਲੀਆ ਦੇ ਵਿੱਚ PR ਲੈਣ ਲਈ।
ਅਰੇ ਵਾਹ, ਇਹ ਤਾਂ ਸੱਚੀ ਨੰਬਰ 1 ਇੰਸਟੀਟਿਊਟ ਹੈ।
ਵਧੇਰੇ ਜਾਣਕਾਰੀ ਲਈ ਤੁਸੀਂ ਸਾਡੀ ਵੈਬਸਾਈਟ www.ahmi.edu.au ਤੇ ਵਿਜ਼ਿਟ ਕਰੋ ਜਾਂ ਕਾਲ ਕਰੋ 612-968-7323, 028-859-0377 ਤੇ।
CD batches, now changing as DMB motor repairs.
ਇੱਥੇ ਹਰ ਤਰ੍ਹਾਂ ਦੀਆਂ ਗੱਡੀਆਂ ਦੀ ਮੁਰੰਮਤ ਕੀਤੀ ਜਾਂਦੀ ਹੈ ਜਿਵੇਂ ਕਿ ਆਟੋ ਇਲੈਕਟ੍ਰੀਕਲ, ਮਕੈਨਿਕਲ, ਏਅਰ ਕੰਡੀਸ਼ਨਿੰਗ, ਐਲਪੀਜੀ ਰਿਪੇਅਰ ਤੇ ਇੰਸਟਾਲੇਸ਼ਨ।
ਇਸ ਤੋਂ ਇਲਾਵਾ ਪਿੰਕ ਸਲਿਪ, ਬਲੂ ਸਲਿਪ, ਵੀਲ ਬੈਲੈਂਸਿੰਗ, ਵੀਲ ਅਲਾਈਨਮੈਂਟ ਤੇ ਨਵੇਂ ਟਾਇਰ ਖਰੀਦਣ ਲਈ ਦਰਸ਼ਨ ਦਿਓ।
CD batteries Philips Sound System ਦੇ ਆਥੋਰਾਈਜ਼ਡ ਡੀਲਰ ਵੀ ਹਨ। ਇੱਥੇ ਨਵੀਆਂ ਗੱਡੀਆਂ ਦੀ ਅੰਡਰ ਵਾਰੰਟੀ ਲੌਗ ਬੁੱਕ ਸਰਵਿਸ ਵੀ ਕੀਤੀ ਜਾਂਦੀ ਹੈ।
ਸਿਟੀ ਬੈਟਰੀਜ ਹਫਤੇ ਦੇ 6 ਦਿਨ ਉਪਲਬਧ ਨੇ। ਅਪਾਇੰਟਮੈਂਟ ਤੇ ਵਧੇਰੇ ਜਾਣਕਾਰੀ ਲਈ ਸੰਪਰਕ ਕਰੋ ਦਵਿੰਦਰ ਸਿੰਘ ਨੂੰ, ਮੋਬਾਈਲ ਨੰਬਰ 0434641327,
0434641327।
ਪਤਾ ਵੀ ਨੋਟ ਕਰ ਲਓ, 4/14 ਤੇ 5/14 ਸਟੀਲ ਸਟਰੀਟ, ਬਲੈਟਾਊਨ, ਸਿਡਨੀ।
ਸਿਟੀ
ਬੈਟਰੀਜ਼। ਸਫ਼ਰ ਆਪਣਿਆਂ ਨਾਲ ਕਰਨ ਦਾ ਹੀ ਮਜ਼ਾ ਏ, ਸਫ਼ਰ ਆਪਣੇਪਣ ਚ ਹੋਣ ਦਾ ਹੀ ਸਵਾਦ ਏ।
Safe and customer focused bus company, superior service and good value of money in every market segment, excel in anticipating, quick responding to customer needs.
ASR Sandhu bus lines da, chahe hove business tour, academic, ja hove sports tour, hove vyah ja hove janmdin, khas party da sabab bane countryside, ja le jani hove dharmik yatra, apne naal safar, apne de ehsaas. Sandhu bus lines.
ਵਧੇਰੇ ਜਾਣਕਾਰੀ ਅਤੇ ਟਿਕਟਾਂ ਬੁੱਕ ਕਰਨ ਲਈ ਪਹੁੰਚੋ ਸਾਡੀ ਵੈਬਸਾਈਟ ਤੇ sandhubuslines.com.au।
ਫਾਰ ਮੋਰ ਇਨਫੋ 0424-115-551, ਯੂ ਕੈਨ ਈਮੇਲ ਅਸ
info@sandhubuslines.com.au।
ਭਰੋਸੇ ਦਾ ਨਾਮ ਸੰਧੂ ਬੱਸ।
ਜਰੰਗ ਕਿਲੀ ਵਾਲੇ AMW ਆਟੋ ਐਕਸਪਰਟ, ਹੁਣ ਨਵੀਂ ਲੋਕੇਸ਼ਨ ਉੱਤੇ ਆਪਣੀ ਨਵੀਂ ਜਾਂ ਪੁਰਾਣੀ ਗੱਡੀ ਦੀ ਰੈਗੂਲਰ ਸਰਵਿਸ, ਲੌਗ ਬੁੱਕ ਸਰਵਿਸ, ਕਿਸੇ ਵੀ ਕਿਸਮ ਦੀ ਕਾਰ ਰਿਪੇਅਰ ਜਾਂ ਕਾਰ ਮੇਨਟੇਨੈਂਸ ਕਰਵਾਉਣ ਲਈ ਸੰਪਰਕ ਕਰੋ ਨਵਦੀਪ ਨਾਲ। ਨਵਦੀਪ ਨਾਲ ਮੋਬਾਈਲ ਨੰਬਰ 0412-292-308 ਉੱਤੇ। ਇਸ ਤੋਂ ਇਲਾਵਾ ਨਵੀਆਂ ਕਾਰਾਂ ਦੇ ਕੰਪਿਊਟਰ ਨੁਕਸ ਕੱਢਣ ਲਈ ਸਾਡੇ ਕੋਲ ਟੂਲ ਮੌਜੂਦ ਹਨ। ਏਅਰ ਕੰਡੀਸ਼ਨਰ, ਵੇਟਿੰਗ ਰੂਮ ਅਤੇ ਮੁਫ਼ਤ ਚਾਹ ਪਾਣੀ ਦਾ ਵੀ ਪ੍ਰਬੰਧ ਹੈ। ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸੋਮਵਾਰ ਤੋਂ ਸ਼ਨੀਵਾਰ ਸਵੇਰੇ 9:30 ਤੋਂ ਸ਼ਾਮ 7:30 ਤੱਕ। ਸਾਡਾ ਨਵਾਂ ਪਤਾ ਹੈ 7 ਲੂਸੀ ਸਟ੍ਰੀਟ, ਮਰੂਕਾ, ਬ੍ਰਿਸਬੇਨ। ਲੇਟ ਆਵਰ ਸਰਵਿਸ ਨਾਲ ਆਪਣੇ ਦਿਨ ਦਾ ਸਮਾਂ ਬਚਾਉਣ ਲਈ ਸਾਡੇ ਨਾਲ ਅੱਜ ਹੀ ਸੰਪਰਕ ਕਰੋ। ਵਧੀਆ ਸਰਵਿਸ ਤੇ ਵਾਜਬ ਰੇਟ ਲਈ ਹਮੇਸ਼ਾ ਯਾਦ ਰੱਖੋ AMW ਆਟੋ ਐਕਸਪਰਟ, ਮੋਬਾਈਲ ਨੰਬਰ 0412-292-308।
ਉਹ ਚੰਗਾ ਭਰਾਵਾ, ਮੈਂ ਤਾਂ ਚੱਲਿਆ ਇੰਡੀਆ ਨੈਕਸਟ ਵੀਕ, ਨਾਲੇ ਸੋਚ ਰਿਹਾ ਕਿ ਲੱਗਦੇ ਹੱਥੀ ਬੀਜੀ ਦੇ ਗੋਡਿਆਂ ਦਾ ਇਲਾਜ ਵੀ ਕਰਾ ਦਾਂ, ਨਾਲੇ ਇੰਨਾ ਪੈਸਾ ਕਮਾਈ ਦਾ ਕਾਹਦੇ ਕਰਕੇ ਹੈ। ਪਰ ਮੈਂ ਬੈਸਟ ਟ੍ਰੀਟਮੈਂਟ ਤੇ ਬੈਸਟ ਡਾਕਟਰ ਨੂੰ ਲੈ ਕੇ ਨਾ ਥੋੜਾ ਕਨਫਿਊਜ਼ਡ ਹਾਂ।
ਫਿਰ ਤੂੰ ਲੱਗਦਾ ਅੰਮ੍ਰਿਤਸਰ ਦੇ ਅਮਨਦੀਪ ਹਸਪੀਟਲ ਬਾਰੇ ਨਹੀਂ ਸੁਣਿਆ, ਜਿੱਥੋਂ ਦੇ ਡਾਕਟਰ ਅਵਤਾਰ ਸਿੰਘ ਲੈ ਕੇ ਆਏ ਨੇ ਨਾਰਥ ਇੰਡੀਆ 'ਚ ਪਹਿਲੀ ਵਾਰ ਰੋਬੋਟ ਅਸਿਸਟਡ ਨੀ ਰਿਪਲੇਸਮੈਂਟ, ਜੋ 100% ਸਕਸੈਸਫੁਲ ਅਤੇ ਐਕੋਰੇਟ ਹੁੰਦੀ ਹੈ। ਤੇ ਡਾਕਟਰ ਅਵਤਾਰ ਸਿੰਘ ਹੁਣ ਤੱਕ 15,000 ਤੋਂ ਵੀ ਵੱਧ ਜੁਆਇੰਟ ਰਿਪਲੇਸਮੈਂਟ ਦੇ ਸਕਸੈਸਫੁਲ ਆਪਰੇਸ਼ਨ ਕਰ ਚੁੱਕੇ ਨੇ। ਨਾਲੇ ਡਾਕਟਰ ਅਵਤਾਰ ਸਿੰਘ ਵਰਲਡ ਦੇ ਪਹਿਲੇ ਪੰਜਾਬੀ ਸਰਜਨ ਨੇ ਜਿਨ੍ਹਾਂ ਨੇ ਇਹ ਸਰਜਰੀ ਪਹਿਲੀ ਵਾਰ ਨਾਰਥ ਇੰਡੀਆ 'ਚ ਲਿਆਂਦੀ ਹੈ। ਇਸ ਲਈ ਬੀਜੀ ਦੇ ਗੋਡਿਆਂ ਦੀ ਰਿਪਲੇਸਮੈਂਟ ਅਮਨਦੀਪ ਹਸਪੀਟਲ ਦੇ ਡਾਕਟਰ ਅਵਤਾਰ ਸਿੰਘ ਕੋਲੋਂ ਹੀ ਕਰਵਾਈ। ਅਮਨਦੀਪ ਹਸਪੀਟਲ, ਵਰਲਡ ਕਲਾਸ ਮਲਟੀ ਸਪੈਸ਼ਲਿਟੀ ਹੈਲਥ ਕੇਅਰ ਸੈਂਟਰ। ਕੰਟੈਕਟ ਅਸ ਔਨ 7527064016। ਯੂ ਕੈਨ ਵਿਜ਼ਿਟ ਆਵਰ ਵੈਬਸਾਈਟ ਆਲਸੋ www.drawtarsingh.com।
ਬੇਕਰੀ ਡੈਂਡੀ ਨੋਂਗ ਮੈਲਬਨ ਵਾਲੇ ਹਰਮਨ ਰੇਡੀਓ ਨੂੰ ਸਪੌਂਸਰ ਕਰਦੇ ਹਨ। ਸ਼ੁੱਧ ਵੈਜੀਟੇਰੀਅਨ ਕੇਕ, ਪੇਸਟਰੀ, ਕੁਲਚੇ, ਛੋਲੇ, ਪਕੌੜੇ, ਰਸ ਮਲਾਈ ਅਤੇ ਹੋਰ ਵੀ ਬਹੁਤ ਕੁਝ ਉਪਲਬਧ ਹੈ। ਪਾਰਟੀ ਵਾਸਤੇ ਆਰਡਰ ਵੀ ਲਏ ਜਾਂਦੇ ਹਨ। ਕਲੇਟਨ, ਕ੍ਰੈਨਬੋਰਨ, ਬੈਰਿਕ ਜਾਂ ਸਪਰਿੰਗ ਰੇਲ ਵਾਲੇ ਜ਼ਰੂਰ ਦਰਸ਼ਨ ਦੇਣ। ਪਤਾ ਹੈ 76 ਹੈਮਿੰਗ ਸਟਰੀਟ, ਡੈਂਡੀ ਨੋਂਗ। ਫੋਨ 0425-888-856।
ਹਾਂ ਬਈ, ਕਿੱਦਾਂ ਤੂੰ, ਇੰਨਾ ਪਤਲਾ ਕਿਵੇਂ ਹੋ ਗਿਆ?
ਮੇਰਾ ਕੁਲਾਰ ਵਾਲੇ ਡਾਕਟਰਾਂ ਨੇ ਦੂਰਬੀਨ ਰਾਹੀਂ ਮਿੰਨੀ ਗੈਸਟ੍ਰਿਕ ਬਾਈਪਾਸ ਕੀਤਾ ਬਾਈ।
ਤੇ ਤੈਨੂੰ ਹੋਰ ਵੀ ਕੋਈ ਫਾਇਦਾ ਹੋਇਆ ਆਪਰੇਸ਼ਨ ਦਾ?
ਬੜਾ ਫਾਇਦਾ ਹੋਇਆ ਬਾਈ। ਪਹਿਲਾਂ ਮੈਨੂੰ ਸਾਹ ਬੜਾ ਚੜਦਾ ਸੀ, ਬਹੁਤਾ ਤੁਰਿਆ ਫਿਰਿਆ ਵੀ ਨਹੀਂ ਸੀ ਜਾਂਦਾ, ਰਾਤ ਨੂੰ ਨੀਂਦ ਨਹੀਂ ਸੀ ਆਉਂਦੀ, ਘਰਾੜੇ ਵਾਜੇ ਰਹਿੰਦੇ ਸੀ, ਕਈ ਵਾਰੀ ਤਾਂ ਦਿਨ ਚ ਹੀ ਸੌ ਜਾਂਦਾ ਸਾਂ। ਪਰ ਹੁਣ ਇਸ ਆਪਰੇਸ਼ਨ ਤੋਂ ਬਾਅਦ ਸਾਰਾ ਕੁਝ ਠੀਕ ਹੋ ਗਿਆ ਬਾਈ। 60 ਕਿਲੋ ਭਾਰ ਵੀ ਘਟ ਗਿਆ ਮੇਰਾ। ਕਮਾਲ ਦੀ ਗੱਲ ਇਹ ਹੈ ਕਿ ਮੇਰੀ ਸ਼ੂਗਰ ਵੀ ਨਾਲੋਂ ਨਾਲ ਠੀਕ ਹੋ ਗਈ।
ਕਮਾਲ ਹੈ, ਇੰਨਾ ਭਾਰ ਘਟ ਗਿਆ, ਕੋਈ ਕਮਜ਼ੋਰੀ ਤਾਂ ਮਹਿਸੂਸ ਨਹੀਂ ਹੁੰਦੀ?
ਨਾ ਬਾਈ ਨਾ, ਮੈਂ ਖੁਰਾਕ ਵੀ ਵਧੀਆ ਖਾਣਾ ਆ ਤੇ ਕਮਜ਼ੋਰੀ ਤਾਂ ਦੂਰ ਦੀ ਗੱਲ ਹੈ, ਹੁਣ ਤਾਂ ਮੈਂ ਕੁੱਲ ਮਿਲਾ ਕੇ ਖੁਸ਼ ਹੀ ਖੁਸ਼ ਆ।
ਕੁਲਾਰ ਹਸਪਤਾਲ, ਮੋਟਾਪੇ ਲਈ, ਮਿੰਨੀ ਗੈਸਟ੍ਰਿਕ ਬਾਈਪਾਸ ਦਾ ਇੰਡੀਆ ਦਾ ਸਭ ਤੋਂ ਪਹਿਲਾ ਹਸਪਤਾਲ ਹੈ। ਆਪਣਾ ਵਜ਼ਨ ਘਟਾਉਣ ਲਈ ਤੁਸੀਂ ਵੀ ਪਤਾ ਨੋਟ ਕਰ ਲਓ, ਕੁਲਾਰ ਹਸਪਤਾਲ, GT ਰੋਡ, ਬੀਜਾ, ਨੇੜੇ ਖੰਨਾ, ਪੰਜਾਬ, ਇੰਡੀਆ। ਸੰਪਰਕ ਨੰਬਰ 9878090001, 9780 90001। ਵੈਬਸਾਈਟ ਵਿਜ਼ਿਟ ਕਰੋ kularhospital.com।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ, ਹਰਮਨ ਰੇਡੀਓ 24 ਘੰਟੇ 7 ਦਿਨ
ਹਰਮਨ ਰੇਡੀਓ।
ਬਿਲਕੁਲ ਜੀ, ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਆਸਟ੍ਰੇਲੀਆ ਦਾ ਪਹਿਲਾ 24 ਘੰਟੇ 7 ਦਿਨ ਚੱਲਣ ਵਾਲਾ ਪੰਜਾਬੀ ਰੇਡੀਓ, ਤੇ ਅਸੀਂ ਹਰਮਨ ਰੇਡੀਓ ਤੇ ਸਾਂਝ ਬਣਾਈ ਹੋਈ ਹੈ ਮੇਰੇ ਨਾਲ, ਯਾਨੀ ਮੈਂ ਸੁਖਪ੍ਰੀਤ ਨਾਲ, ਗੁਰਪਰਨ ਹੁਣਾਂ ਨੇ। ਸੋ ਗੁਰਪਰਨ ਹੁਣਾਂ ਦੇ ਨਾਲ ਮਿਲ ਕੇ ਅੱਜ ਮੈਂ ਯਾਦਾਂ ਜਿਹੜੀਆਂ ਆਪਣੀਆਂ ਤਾਜ਼ਾ ਕਰ ਰਹੀ ਹਾਂ, ਗੁਰਪਰਨ ਹੁਣਾਂ ਦੀਆਂ ਯਾਦਾਂ ਵੀ ਜਿਹੜੀਆਂ ਸੁਣ ਰਹੀ ਹਾਂ, ਔਰ ਗੁਰਪਰਨ ਹੁਣੀ ਨਾਲ ਹੀ ਹੈ ਜੀ ਮੇਰੇ। ਔਰ ਗੁਰਪਰਨ, ਤੁਹਾਡੀਆਂ ਯਾਦਾਂ ਦੀ ਸੁਣ ਕੇ ਮੈਨੂੰ ਇੱਕ ਗੱਲ ਲੱਗਦਾ, ਤੇ ਕਿੰਨੀਆਂ ਡੂੰਘੀਆਂ ਯਾਦਾਂ ਜਿਹੜੀਆਂ ਉਹਨਾਂ ਨੂੰ ਤੁਸੀਂ ਟਿੱਲੂ ਪੰਪ ਹੀ ਲਾਇਆ ਆ, ਇਕਦਮ ਹੀ ਨਿਕਲ ਆਉਂਦੀਆਂ ਹੈ, ਜ਼ਿਆਦਾ ਦੂਰ ਤੱਕ ਜਾਣ ਦੀ ਲੋੜ ਨਹੀਂ ਪੈਂਦੀ। ਕੀ ਕਹਿੰਦੇ ਹੋ?
ਬਿਲਕੁਲ ਜੀ, ਬਿਲਕੁਲ ਜੀ, ਸਹੀ ਗੱਲ ਆ, ਸਹੀ ਗੱਲ ਆ। ਉਹ ਕਹਿੰਦੇ ਨਾ ਕਿ ਅੰਦਰ ਕੁੱਟ ਕੁੱਟ ਕੇ ਕਿਸੇ ਛੋਟੀ ਚੀਜ਼ ਦੇ ਵਿੱਚ ਜ਼ਿਆਦੀਆਂ ਚੀਜ਼ਾਂ ਪਾ ਦਿਓ, ਤੇ ਜਦੋਂ ਉਹਦੇ ਥੱਲੇ ਸਪਰਿੰਗ ਲੱਗੇ ਹੁਣ ਤੇ ਬੁੜਬੁੜ ਕੇ ਬਾਹਰ ਆ ਜਾਂਦੀਆਂ ਤੇ ਖਿਲਰ ਜਾਂਦੀਆਂ। ਇੱਕ ਦੀਵਾਲੀ ਦੇ ਅਨਾਰ ਦੀ ਤਰ੍ਹਾਂ, ਉਹ ਜਿਹੜਾ ਚੰਗੇ ਅਨਾਰ ਹੁੰਦੇ ਸੁੱਕੇ, ਹੁਣ ਥੋੜੇ ਜੇ ਤੁਹਾਨੂੰ ਮਾੜੀ ਜਿਹੀ ਅੱਗ ਲਾਓ ਤੇ ਸਾਰਾ ਖਾਲੀ ਹੋ ਜਾਂਦਾ। ਉਹੀ ਹਿਸਾਬ ਸਾਡਾ ਹੈ, ਅਸੀਂ ਉਹ ਜਿਹੜੇ ਸਾਡੇ ਅੰਦਰ ਜਿਹੜੀਆਂ ਯਾਦਾਂ, ਅਸੀਂ ਚਾਹੁੰਦੇ ਹਾਂ ਕਿ ਅਸੀਂ ਆਪਣੇ ਸਰੋਤਿਆਂ ਨਾਲ, ਆਪਣੀਆਂ ਭੈਣਾਂ ਨਾਲ, ਆਪਣੇ ਭਰਾਵਾਂ ਨਾਲ ਸਾਂਝੀਆਂ ਕਰੀਏ। ਸਾਂਝੀਆਂ ਤਾਂ ਅਸੀਂ ਕਰਦੇ, ਪਰ ਫਰਸਟ੍ਰੇਸ਼ਨ ਤਾਂ ਅਸੀਂ ਆਪਣੀ ਛੱਡਦੇ ਆ, ਕਿਉਂਕਿ ਪ੍ਰੋਗਰਾਮ ਤੋਂ ਬਾਅਦ ਆਪ ਰਿਲੈਕਸ ਕਰਦੇ ਆ। ਅਸੀਂ ਬਹੁਤ ਮਤਲਬ ਹੌਲੇ ਹਲਕੇ ਫੁਲਕੇ ਹੋ ਜਾਂਦੇ ਆ।
ਬਿਲਕੁਲ ਸਹੀ ਕਿਹਾ, ਬਿਲਕੁਲ ਜੀ। ਯਾਦਾਂ ਤੁਹਾਡੇ ਸਾਰਿਆਂ ਦੀਆਂ ਹੀ ਹੁੰਦੀਆਂ, ਆਪਣੀਆਂ ਆਪਣੀਆਂ ਯਾਦਾਂ ਹੁੰਦੀਆਂ, ਆਪਣੇ ਆਪਣੇ ਤਜਰਬੇ ਹੁੰਦੇ ਹਨਾ। ਪਰ ਹਰਮਨ ਰੇਡੀਓ ਤੇ ਬਸ ਮੈਂ ਇੱਕ ਸਪਰਿੰਗ ਦਾ ਹੀ ਕੰਮ ਕਰਦੇ ਹਾਂ, ਇਹਦਾ ਮਤਲਬ ਹਨਾ।
ਬਿਲਕੁਲ ਜੀ, ਬਿਲਕੁਲ ਬਿਲਕੁਲ ਬਿਲਕੁਲ, ਆਪਾਂ ਤਾਂ ਜੀ ਬਸ ਸਪਰਿੰਗ ਦਾ ਕੰਮ ਹੀ ਕਰਦੇ ਹਾਂ, ਤਾਂ ਕਿ ਇਹਦੇ ਨਾਲ ਨਾਲ ਅਸੀਂ ਆਪਣੀਆਂ ਯਾਦਾਂ ਵੀ ਤੇ ਨਾਲ ਨਾਲ ਸਾਡੇ ਸਰੋਤੇ ਵੀ ਸੁਣ ਕੇ ਉਹ ਵੀ ਆਪਣੀਆਂ ਯਾਦਾਂ ਦੇ ਵਿੱਚ ਖੋ ਜਾਂਦੇ ਹੋਣੇ ਆ।
ਬਿਲਕੁਲ, ਕੁਝ ਸੁਣਦੇ ਆ ਜੀ, ਕੁਝ ਸੁਣਾਉਂਦੇ ਆ, ਇਹੀ ਇਹਦਾ ਨਾਮ ਹੀ ਲੈਣਾ। ਸੋ ਸਾਡੇ ਕੋਲ ਇੱਕ ਮੈਸੇਜ ਵੀ ਆਇਆ ਹੈ ਜੀ, ਉਹ ਬੜਾ ਦੁੱਖ ਭਰਿਆ ਮੈਸੇਜ ਹੈ ਜੀ। ਦਰਸ਼ਨ ਮਾਗਟ ਹੁਣਾਂ ਦੇ ਜਿਹੜੇ ਮਾਤਾ ਜੀ ਹੈ ਰਣਜੀਤ ਕੌਰ, ਉਹ ਪੂਰੇ ਹੋ ਗਏ ਆ ਜੀ, ਤੇ ਉਹਨਾਂ ਦੇ ਰਿਗਾਰਡਿੰਗ ਮੈਸੇਜ ਹੈਗਾ ਆ। ਸੋ ਮੈਂ ਪੜ੍ਹ ਦਿੰਦੀ ਹਾਂ। ਦਰਸ਼ਨ ਮਾਗਟ ਜੀ, ਇਹਨਾਂ ਦੇ ਜਿਹੜੇ ਮਾਤਾ ਜੀ, ਉਹਨਾਂ ਦੀ ਮਾਤਾ ਰਣਜੀਤ ਕੌਰ ਹੁਣੀ ਜਿਹੜੇ ਆ, ਦੇ ਪਾਸਟ ਅਵੇ ਆਨ, ਤੇ ਦ ਫਿਊਨਰਲ ਵਿਲ ਬੀ ਹੈਲਡ ਔਨ ਫਰਾਈਡੇ ਦ 14th ਦਸੰਬਰ ਐਟ 11 AM। ਸੋ ਜੀ 14 ਤਰੀਕ ਨੂੰ 11 ਵਜੇ ਕੈਸਲ ਬਰੁੱਕ ਮੈਮੋਰੀਅਲ ਪਾਰਕ ਰਾਊਸ ਹਿੱਲ ਦੇ ਵਿੱਚ ਸੰਸਕਾਰ ਹੈ, ਤੇ ਉਸ ਤੋਂ ਬਾਅਦ ਭੋਗ ਜਿਹੜਾ ਜੀ ਉਹ ਪਾਕ ਲਈ ਗੁਰਦੁਆਰਾ ਸਾਹਿਬ ਵਿਖੇ ਹੈ 12 ਤੋਂ 2 ਵਜੇ ਤੱਕ। ਸੋ ਇਸ ਦੁੱਖ ਦੀ ਘੜੀ ਦੇ ਵਿੱਚ ਉਹਨਾਂ ਦੇ ਨਾਲ ਤੁਹਾਨੂੰ, ਜੇ ਕਿਸੇ ਨੇ ਵੀ ਜਾ ਕੇ ਖੜੇ ਹੋਣਾ ਹੈ ਤੇ ਜੀ ਤੁਸੀਂ ਜਾ ਸਕਦੇ ਹੋ। ਸੋ ਉਸ ਤੋਂ ਇਲਾਵਾ ਕੁਲਦੀਪ ਨੇ ਮੈਸੇਜ ਕੀਤਾ ਹੈ ਜੀ। ਜੀ ਗੁਰਪਰਨ,
ਮੈਂ ਕਹਿ ਰਿਹਾ ਜੀ ਬਹੁਤ ਦੁੱਖ ਦੀ ਗੱਲ ਆ, ਪਰਮਾਤਮਾ ਉਹਨਾਂ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ੇ। ਤੇ ਮਾਂ ਤਾਂ ਕਿਸੇ ਦੀ ਵੀ ਕਹਿੰਦੇ ਆ ਨਾ, ਕਿਸੇ ਦੀ ਵੀ ਨਾ ਜਾਵੇ, ਪਰ ਸੰਸਾਰ ਤੋਂ ਜਾਣਾ ਪੈਂਦਾ। ਜਿੰਨਾ ਉਸ ਵਾਹਿਗੁਰੂ ਨੇ ਟਾਈਮ ਤੁਹਾਨੂੰ ਦੇ ਕੇ ਭੇਜਿਆ, ਉਸ ਟਾਈਮ ਮੁਤਾਬਕ ਆਪਣਾ ਸਫ਼ਰ ਜਿਹੜਾ ਉਹ ਮੁਕਾਉਣਾ, ਜਾਣਾ ਤਾਂ ਸਾਰਿਆਂ ਨੇ, ਪਰ ਇਹ ਆ ਕਿ ਪਰਮਾਤਮਾ ਵੀਰ ਜੀ ਉਹਨਾਂ ਨੂੰ ਵੀ ਬਲ ਬਖਸ਼ੇ ਉਹ ਪਹਾੜਾ ਮੰਨਣ ਦਾ, ਤੇ ਗੁਰੂ ਸਾਹਿਬ ਜਿਹੜਾ ਵਾ ਆਪ ਸਹਾਈ ਹੋਣ ਉਹਨਾਂ ਤੇ। ਅਸੀਂ ਤਾਂ ਇਹੀ ਇਸ ਦੁੱਖ ਦੀ ਘੜੀ ਦੇ ਵਿੱਚ ਕਹਿ ਸਕਦੇ ਹਾਂ ਜੀ।
ਬਿਲਕੁਲ ਗੁਰਪਰਨ, ਬਾਕੀ ਇਹ ਹੁੰਦਾ ਕਿ ਕੋਈ ਉਮਰ ਭੋਗ ਕੇ ਜਾਂਦਾ ਹੈ ਜੋ ਵੀ ਹੈ, ਪਰ ਜਿਹੜੇ ਰਿਸ਼ਤੇ ਉਹਨਾਂ ਦੇ ਨਾਲ ਜੁੜੇ ਹੁੰਦੇ ਆ, ਉਹ ਦੁੱਖ ਜਿਹੜਾ ਤੁਹਾਨੂੰ ਹੁੰਦਾ ਹੀ ਹੁੰਦਾ ਹੈ। ਔਰ ਬਿਲਕੁਲ ਖਾਸ ਕਰਕੇ ਮਾਂ
ਜਿਹੜੀ, ਮੈਨੂੰ
ਉਹ ਜਦੋਂ ਚਲੀ ਜਾਂਦੀ ਹੈ
ਵਾਸਤੇ ਦਿਓ ਸੁਖਪ੍ਰੀਤ ਜੀ, ਮੈਨੂੰ 5 ਮਿੰਟ ਦਿਓ, ਮੈਂ ਮਿਊਟ ਮਾੜਾ ਜਿਹਾ ਹੋਊਂਗਾ, ਤੁਸੀਂ ਗੱਲਬਾਤ ਜਾਰੀ ਰੱਖੋ, ਮੈਂ 5 ਮਿੰਟ ਦੇ ਵਿੱਚ ਦੁਬਾਰਾ ਤੁਹਾਡੇ ਨਾਲ ਜੁੜਦਾ। ਮੈਂ ਜਸਟ ਮਿਊਟ ਹੋ
ਰਿਹਾ, ਨੋ ਪ੍ਰੋਬਲਮ ਗੁਰਪ੍ਰੀਤ ਜੀ,
ਮਾੜਾ ਜਿਹਾ ਗੱਲ ਕਰ ਲਾਂ
ਜੀ। ਜੀ 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 ਜੀ, ਨੋ ਪ੍ਰੋਬਲਮ। ਸੋ ਉਸ ਤੋਂ ਬਾਅਦ ਸਾਨੂੰ ਕੁਲਦੀਪ ਨੇ ਮੈਸੇਜ ਕੀਤਾ ਜੀ, ਗੁਰਫਤਿਹ ਸਾਂਝੀ ਕੀਤੀ ਹੈ ਤੇ ਕਹਿ ਕੇ ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ ਹੈ। ਥੈਂਕਸ ਕੁਲਦੀਪ, ਹੋਰ ਕੀ ਹਾਲ ਚਾਲ ਹੈ ਤੁਹਾਡਾ, ਤੁਸੀਂ ਸੁਣਾਓ। ਤੇ ਕੁਲਦੀਪ ਵੀ ਬਸ ਮੇਰੇ ਵਾਂਗੂ ਨਾਲ ਲੱਗਦੀਆਂ ਯਾਦਾਂ ਚ, ਬਸ ਜਿਹੜੀਆਂ ਉਹਦੀ ਝੜੀ ਲੱਗ ਜਾਂਦੀ ਹੁੰਦੀ ਹੈ ਹਨਾ ਕੁਲਦੀਪ। ਏਦਾਂ ਹੁੰਦਾ ਹੁੰਦਾ ਕੋਈ ਜਿੱਥੇ ਕੋਈ ਸੁਣਨ ਵਾਲਾ ਮਿਲ ਜਾਵੇ ਨਾ, ਉੱਥੇ ਲੱਗਦਾ ਹੁੰਦਾ ਤੇ ਹਾਏ ਹੁਣ ਇਹਨੂੰ ਸੁਣਾ ਦੇਈਏ ਮੇਰੇ ਨਾਲ ਕੀ ਕੀ ਹੋਇਆ। ਤੇ ਮੈਂ ਸੱਚੀ ਦੱਸਾਂ, ਮੈਂ ਸੁਣਨ ਲਈ ਬੈਠੀ ਹੁੰਦੀ ਹਾਂ। ਤੇ ਕੁਲਦੀਪ ਨੇ ਲਿਖਿਆ ਕਿ ਕੱਲ ਭਿੰਡੀਆਂ ਬਣਾਈਆਂ ਸੀ ਤੇ ਦਿਲ ਕਰੇ ਕਿ ਤੰਦੂਰ ਦੀ ਰੋਟੀ ਹੋਵੇ ਤੇ ਮਜ਼ਾ ਹੀ ਆ ਜਾਵੇ ਨਾਲ। ਤੇ ਕਹਿੰਦੇ ਮੈਂ ਤਵੇ ਤੇ ਪਾਣੀ ਲਾ ਕੇ ਤੰਦੂਰ ਦੀ ਕਹਿੰਦੇ ਰੋਟੀ ਬਣਾ ਲਈ ਜਿਵੇਂ ਕਿਵੇਂ ਤੇ ਕੁਝ ਹੱਦ ਤੱਕ ਕਾਮਯਾਬ ਵੀ ਹੋ ਗਈ ਸੀ, ਪਰ ਸੱਚ ਦੱਸਾਂ ਬਚਪਨ ਵਾਲਾ ਤੰਦੂਰ ਨਹੀਂ ਜ਼ਿੰਦਾ ਕਰ ਸਕੀ। ਰੋਟੀ ਖਾਂਦੇ ਖਾਂਦੇ ਮੈਨੂੰ ਤੰਦੂਰ ਨਾਲ ਜੁੜੀਆਂ ਢੇਰ ਸਾਰੀਆਂ ਯਾਦਾਂ ਤਾਜ਼ਾ ਹੋ ਗਈਆਂ। ਸੋ ਬਿਲਕੁਲ ਸਹੀ ਕਿਹਾ ਕੁਲਦੀਪ, ਹਰ ਗੱਲ ਤੇ ਮੈਨੂੰ ਲੱਗਦਾ ਤਕਰੀਬਨ ਸਾਡੇ ਵਰਗੇ ਜੋ ਇਨਸਾਨ ਹੁੰਦੇ ਆ ਹਰ ਗੱਲ ਤੇ ਹੀ ਉਹ ਜੋ ਯਾਦਾਂ ਦੀ ਸਾਂਝ ਜਿਹੜੀ ਬਣ ਜਾਂਦੀ ਹੈ ਸਾਡੇ ਨਾਲ, ਕੋਈ ਵੀ ਚੀਜ਼ ਹੋਵੇ, ਚਾਹੇ ਬਾਹਰ ਜਿਹੜੀਆਂ ਮੇਰੇ ਕਿਆਰੀਆਂ ਲੱਗੀਆਂ ਉਹਨਾਂ ਨੂੰ ਪਾਣੀ ਪਾਉਂਦੀ ਹੋਵਾਂ ਤਾਂ ਵੀ ਆਪਣੇ ਘਰ ਦੀ ਕਿਆਰੀ ਯਾਦ ਆ ਜਾਂਦੀ ਹੈ। ਜੇ ਕਿਤੇ ਜਿੱਦਾਂ ਤੁਸੀਂ ਦੱਸਿਆ ਹਨਾ ਕੋਈ ਖਾਸ ਸਬਜ਼ੀ ਬਣਾਈ ਹੋਵੇ ਤੇ ਫਿਰ ਵੀ ਉਹ ਜਿਹੜੀ ਸਬਜ਼ੀ ਜਿਹੜੀ ਸਾਨੂੰ ਮੰਮੀ ਦੇ ਹੱਥਾਂ ਦੀ ਸਵਾਦ ਲੱਗਦੀ ਸੀਗੀ ਉਹ ਵੀ ਯਾਦਾਂ ਤਾਜ਼ਾ ਹੋ ਜਾਂਦੀਆਂ ਆ। ਜੇ ਮੈਂ ਆਪਣੇ ਬੱਚਿਆਂ ਨੂੰ ਆਪਸ ਦੇ ਵਿੱਚ ਮਸਤੀ ਕਰਦੇ ਲੜਦੇ ਜਾਂ ਪਿਆਰ ਕਰਦੇ ਦੇਖਦੀ ਹਾਂ ਤੇ ਆਪਣੇ ਭੈਣ ਭਰਾ ਯਾਦ ਆ ਜਾਂਦੇ ਆ। ਸੋ ਯਾਦਾਂ ਆ ਜੀ, ਇਹਨਾਂ ਤੇ ਵੱਸ ਕੋਈ ਨੀ, ਔਰ ਬਸ ਆ ਜਾਂਦੀਆਂ। ਅੱਗੇ ਇਹਨਾਂ ਨੇ ਇੱਕ ਵਾਕਿਆ ਸਾਂਝਾ ਕੀਤਾ, ਕਹਿੰਦੇ ਗੱਲ ਉਦੋਂ ਦੀ ਸੀ ਜਦੋਂ ਮੈਂ ਮਸਾਂ ਤੀਜੀ ਚੌਥੀ ਚ ਹੋਵਾਂਗੀ। ਨਾਨਕੇ ਘਰ ਸੀ ਤੇ ਨਾਨੀ ਬੜੀ ਸ਼ਿੱਦਤ ਨਾਲ ਤੰਦੂਰ ਚ ਪਾਥੀਆਂ ਲਾ ਕੇ ਤੰਦੂਰ ਗਰਮ ਕਰ ਰਹੀ ਸੀ ਤੇ ਨਾਲ ਨਾਲ ਪੇੜੇ ਬਣਾ ਰਹੀ ਸੀ ਕਿ ਗਰਮ ਹੋਣ ਤੇ ਜਲਦੀ ਜਲਦੀ ਰੋਟੀਆਂ ਬਣਾ ਸਕੇ ਤੇ ਸੁੱਖ ਨਾਲ ਖਾਣ ਵਾਲੇ ਵੀ 13-14 ਜਣੇ ਸੀ ਬੱਚਿਆਂ ਸਮੇਤ। ਸ਼ਹਿਰ ਵਿੱਚ ਹਰ ਕਿਸੇ ਦੇ ਘਰ ਚ ਤੰਦੂਰ ਨਹੀਂ ਸੀ ਹੁੰਦਾ ਤੇ ਕਹਿੰਦੇ ਆਂਢ ਗੁਆਂਢ ਦੀਆਂ ਸੁਆਣੀਆਂ ਵੀ ਆ ਜਾਂਦੀਆਂ ਸੀ ਤੰਦੂਰ ਦਾ ਲਾਹਾ ਲੈਣ। ਮੈਂ ਹੁਣ ਸੋਚਦੀ ਹੁੰਦੀ ਸੀ ਕਿ ਉਦੋਂ ਦਿਲ ਵੀ ਕਿੰਨੇ ਖੁੱਲੇ ਹੁੰਦੇ ਸੀ, ਨਾਨੀ ਨੇ ਕਦੇ ਕੁਝ ਨਾ ਕਹਿਣਾ, ਉਹਨਾਂ ਨੂੰ ਸਾਰਾ ਬਾਲਣ ਵੀ ਆਪਣਾ ਹੀ ਹੁੰਦਾ ਸੀ ਤੇ ਤੰਦੂਰ ਦੀ ਟੁੱਟ ਭੱਜ ਵੀ ਨਾਨੀ ਆਪ ਹੀ ਠੀਕ ਕਰਦੀ ਸੀ। ਅੱਜ ਸੁਣਿਆ ਕਿ ਪਾਥੀਆਂ ਵੀ ਵਿਕਾਊ ਨੇ। ਬਿਲਕੁਲ ਕੁਲਦੀਪ, ਹੈ ਨਾ, ਜਦੋਂ ਇਹ ਪਾਥੀਆਂ ਵਿਕਣ ਵਾਲੀ ਗੱਲ ਸ਼ੁਰੂ ਹੋਈ ਉਦੋਂ ਤੇ ਬੜਾ ਹੀ ਹਾਸਾ ਹੁੰਦਾ ਸੀ ਕਿ ਅੱਛਾ ਪਾਥੀਆਂ ਵੀ ਵਿਕਦੀਆਂ ਆ। ਸੋ ਪਾਥੀਆਂ ਤੇ ਕੀ ਹੋਰ ਬਹੁਤ ਇਹੋ ਜਿਹੀਆਂ ਚੀਜ਼ਾਂ ਹੁੰਦੀਆਂ ਸੀ ਜਿਹੜੀਆਂ ਜਦੋਂ ਮੈਂ ਬਾਅਦ ਵਿੱਚ ਜਦੋਂ ਪਤਾ ਲੱਗਾ ਜਦੋਂ ਕਿ ਅੱਛਾ ਇਹ ਚੀਜ਼ਾਂ ਤਾਂ ਮਾਰਕੀਟ ਚ ਵੀ ਮਿਲਦੀਆਂ, ਇਹ ਵੀ ਸਬਜ਼ੀ ਦੀ ਦੁਕਾਨ ਤੇ ਮਿਲਦੀ ਚੀਜ਼, ਤੇ ਫਿਰ ਪਾਥੀਆਂ ਦੀ ਤਾਂ ਗੱਲ ਹੀ ਛੱਡੋ ਹਨਾ। ਤੇ ਜਦੋਂ ਜਦੋਂ ਮੈਨੂੰ ਇਹ ਵੀ ਪਤਾ ਲੱਗਾ ਵੀ ਪਾਣੀ ਦਾ ਬਿੱਲ ਵੀ ਆਉਂਦਾ ਹੁੰਦਾ ਤੇ ਮੈਨੂੰ ਉਹ ਵੀ ਬੜੀ ਹੈਰਾਨੀ ਹੋਈ ਸੀ ਕਿ ਅੱਛਾ ਪਾਣੀ ਵੀ ਵਿਕਦਾ। ਸੋ ਇਹੋ ਹੀ ਗੱਲ ਹੁੰਦੀ ਹੈ ਜੀ, ਭੋਲਾ ਜਿਹਾ ਬਚਪਨ ਕੁਛ ਨੀ ਪਤਾ ਹੁੰਦਾ, ਪਰ ਉਸ ਬਚਪਨ ਤੋਂ ਨਿਕਲਦੀ ਜਿਹੜੀ ਜ਼ਿੰਦਗੀ ਦੀ ਅਸਲੀ ਰਿਐਲਿਟੀ ਹੈ ਨਾ ਉਹ ਤੁਹਾਡੇ ਸਾਹਮਣੇ ਆਉਣ ਲੱਗ ਜਾਂਦੀ ਹੈ। ਪਰ ਜਿਨ੍ਹਾਂ ਨੇ ਬਚਪਨ ਪੂਰੀ ਸ਼ਿੱਦਤ ਨਾਲ ਪੂਰੀ ਮਸਤੀ ਦੇ ਨਾਲ ਜੀਆ ਹੁੰਦਾ ਨਾ, ਮੈਨੂੰ ਲੱਗਦਾ ਬੜੇ ਖੁੱਲੇ ਦਿਲੇ ਹੁੰਦੇ ਆ ਔਰ ਵੱਡੀ ਸੋਚ ਹੁੰਦੀ ਉਹਨਾਂ ਦੀ। ਸੋ ਬਿਲਕੁਲ, ਔਰ ਦਿਲ ਤੁਸੀਂ ਜਿੱਦਾਂ ਲਿਖਿਆ ਕਿ ਦਿਲ ਵੀ ਕਿੰਨੇ ਖੁੱਲੇ ਹੁੰਦੇ ਸੀ ਹਨਾ, ਨਾਨੀ ਨੇ ਕੁਛ ਵੀ ਨੀ ਕਹਿਣਾ, ਸਹੀ ਗੱਲ ਏਦਾਂ ਹੀ ਹੁੰਦੀ ਸੀ। ਸਾਡੇ ਵੀ ਲੋਹ ਹੁੰਦੀ ਸੀ ਤੇ ਲੋਹ ਤੇ ਸ਼ਾਮ ਨੂੰ ਰੋਟੀਆਂ ਬਲਣੀਆਂ ਤੇ ਫਿਰ ਕਈ ਵਾਰੀ ਜਿਹੜੀਆਂ ਸਾਡੇ ਆਪੇ ਸ਼ਰੀਕੇ ਦੀਆਂ ਭਾਈਚਾਰੇ ਦੀਆਂ ਜਿਹੜੀਆਂ ਹੁੰਦੀਆਂ ਸੀ ਉਹਨਾਂ ਨੇ ਵੀ ਆ ਕੇ ਉੱਥੇ ਰੋਟੀਆਂ ਬਣਾਉਣ ਲੱਗ ਜਾਣੀਆਂ ਤੇ ਕੋਈ ਮੱਥੇ ਤੇ ਵਲ ਨੀ ਪੈਂਦਾ ਹੁੰਦਾ ਸੀ। ਮੈਂ ਦੇਖਦੀ ਹੁੰਦੀ ਸੀਗੀ ਵੀ ਚੱਲ ਆ ਜਾਓ ਕੋਈ ਨੀ ਲਾਈ ਜਾਓ। ਸੋ ਇਹ ਜਿਹੜੀਆਂ ਸਾਂਝਾਂ ਹੁੰਦੀਆਂ ਸੀਗੀਆਂ ਇਹ ਬੜੀਆਂ ਗੂੜੀਆਂ ਹੁੰਦੀਆਂ ਸੀ ਤੇ ਅੱਜ ਗੱਲ ਕਰਾਂ ਚਾਹੇ ਮੈਂ ਵੀ ਹਾਂ ਸ਼ਾਇਦ ਮੈਨੂੰ ਲੱਗਦਾ ਮੈਂ ਵੀ ਉਹੋ ਜਿਹੀ ਨਹੀਂ ਰਹੀ ਹੂੰ ਜਿੰਨੇ ਖੁੱਲੇ ਦਿਲ ਅੱਗੇ ਸਾਡੇ ਜਿਹੜੇ ਬਜ਼ੁਰਗਾਂ ਦੇ ਹੁੰਦੇ ਸੀ। ਤੇ ਨਾਲ ਇਹਨਾਂ ਨੇ ਲਿਖਿਆ ਕਿ ਹੋਇਆ ਇਹ ਕਿ ਮੇਰੀ ਇੱਕ ਸਹੇਲੀ ਹੁੰਦੀ ਸੀ ਨਾਨਕੇ ਪਿੰਡ ਦੇ ਗੁਆਂਢ ਦੀ, ਉਹਦੀ ਕਿਸੇ ਕਾਰਨ ਮੇਰੇ ਨਾਲ ਲੜਾਈ ਹੋ ਗਈ ਤੇ ਮੇਰੇ ਕੋਲ ਬਦਲਾ ਲੈਣ ਲਈ ਕੁਝ ਨਹੀਂ ਸੀ ਮਿਲ ਰਿਹਾ। ਦਿਮਾਗ ਵਿੱਚ ਫੁਰਨਾ ਆਇਆ ਕਿ ਅੱਜ ਇਹਦੀ ਮੰਮੀ ਨੂੰ ਰੋਟੀ ਨੀ ਬਣਾਉਣ ਦੇਣੀ ਤੰਦੂਰ ਤੇ, ਜਦੋਂ ਉਹਦੀ ਮੰਮੀ ਦੀ ਵਾਰੀ ਆਈ ਤੇ ਮੈਂ ਤੰਦੂਰ ਚ ਪਾਣੀ ਪਾ ਦਿੱਤਾ। ਠੀਕ ਹੈ ਕੁਲਦੀਪ, ਹੈ ਸ਼ਰਾਰਤੀ ਤੁਸੀਂ ਚੰਗੇ ਸੀ ਰੱਜ ਕੇ ਫਿਰ, ਹੈ ਮੈਂ ਨਾਨੀ ਤੋਂ ਗਾਲਾਂ ਨੀ ਪਈਆਂ ਜਦੋਂ ਤੰਦੂਰ ਚ ਪਾਣੀ ਪਾਇਆ ਤੇ। ਓਹੋ ਪਰ ਭੋਲਾ ਬਚਪਨ ਜੀ, ਕੌਣ ਸਮਝਾਵੇ ਤੇ ਕਿਹਨੂੰ ਸਮਝਾਵੇ ਹਨਾ। ਤੇ ਸਾਡੇ ਨਾਲ ਹਰਮਨ ਸਿੱਧੂ ਹੁਣਾਂ ਨੇ ਸ਼ੈਪਟਨ ਤੋਂ ਸਾਂਝ ਪਾਈ ਹੈ ਜੀ, ਸਤਿ ਸ਼੍ਰੀ ਅਕਾਲ ਕਹਿੰਦੇ ਲਿਸਨਰ, ਸਾਰੇ ਲਿਸਨਰਸ ਨੂੰ ਤੇ ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ ਜੀ, ਕੀਪ ਇਟ ਅਪ ਤੇ ਸੌਂਗ ਪਲੇ ਕਰ ਦਿਓ ਜੀ, ਇੱਕ ਬਾਬਾ ਨਾਨਕ ਸੀ ਬਾਏ ਬੱਬੂ ਮਾਨ ਦਾ। ਸੋ ਬੱਬੂ ਮਾਨ ਦਾ ਗੀਤ ਸੁਣਨ ਦੀ ਫਰਮਾਇਸ਼ ਕੀਤੀ ਹੈ ਜੀ, ਇੱਕ ਬਾਬਾ ਨਾਨਕ, ਜ਼ਰੂਰ ਜੀ ਪ੍ਰੋਗਰਾਮ ਦੇ ਦੌਰਾਨ ਜਾਂ ਪ੍ਰੋਗਰਾਮ ਦੇ ਬਾਅਦ ਜਿਹੜਾ ਤੁਹਾਡੇ ਵਾਲਾ ਗੀਤ ਜ਼ਰੂਰ ਪ੍ਰੋਗਰਾਮ ਦੇ ਵਿੱਚ ਚਲਾਵਾਂਗੇ। ਸੋ ਗੱਲਾਂ ਅੱਜ ਅਸੀਂ ਕਰਨੀਆਂ ਸੀਗੀਆਂ ਜੀ ਸਕੂਲਾਂ ਦੀਆਂ, ਤੇ ਨਹੀਂ ਕੁਲਦੀਪ ਦਾ ਮੈਸੇਜ ਪਹਿਲਾਂ ਫੜ ਲਵਾਂ, ਇਹਨਾਂ ਦਾ ਹੋਰ ਮੈਸੇਜ ਆਇਆ ਕਹਿੰਦੇ ਛਿੱਤਰ ਤੇ ਬਹੁਤ ਪਏ ਪਰ ਬਦਲਾ ਲੈਣ ਚ ਕਾਮਯਾਬ ਹੋ ਗਈ, ਨਾਨੀ ਦਾ ਤੰਦੂਰ ਗਰਮ ਸੀ ਤੇ ਪਾਣੀ ਪਾਉਣ ਕਰਕੇ ਤਰੇੜਾਂ ਆ ਗਈਆਂ, ਕਿਸੇ ਨੂੰ ਪਤਾ ਨੀ ਲੱਗਾ ਕਿ ਮੈਂ ਇਹ ਕਿਉਂ ਕੀਤਾ ਪਰ ਫਿਰ ਵੀ ਨਾਨੀ ਨੇ ਬਚਾ ਲਿਆ ਮੈਨੂੰ, ਪਿਆਰ ਨਾਲ ਉਹਨਾਂ ਪੁੱਛਿਆ ਤੇ ਮੈਂ ਦੱਸ ਦਿੱਤਾ ਕਿ ਉਹਦੀ ਕੁੜੀ ਇੰਜ ਕਰਦੀ ਸੀ। ਠੀਕ ਹੈ ਕੁਲਦੀਪ, ਠੀਕ ਹੈ। ਸੋ ਬਿਲਕੁਲ ਜੀ, ਪ੍ਰੋਗਰਾਮ ਦੇ ਵਿੱਚ ਅੱਜ ਗੱਲਾਂ ਕਰਨੀਆਂ ਸੀਗੀਆਂ, ਯਾਦਾਂ ਤਾਜ਼ਾ ਕਰਨੀਆਂ ਸੀਗੀਆਂ ਜਿਹੜੀਆਂ ਬਚੀਆਂ ਹੋਈਆਂ ਸਕੂਲ ਦੇ ਦਿਨਾਂ ਦੀਆਂ, ਤੇ ਉਹ ਗੱਲਾਂ ਵੀ ਜੇ ਤੁਹਾਨੂੰ ਯਾਦ ਆਉਣ ਤੇ ਜ਼ਰੂਰ ਮੇਰੇ ਨਾਲ ਸਾਂਝੀਆਂ ਕਰੋ ਕਿ ਸਕੂਲ ਦੇ ਦਿਨ ਕਿਹੋ ਜਿਹੇ ਸੀ, ਕੀ ਕਰਦੇ ਹੁੰਦੇ ਸੀ, ਹੈਨਾ। ਸੋ ਪ੍ਰੋਗਰਾਮ ਦੇ ਵਿੱਚ ਗੁਰਪਰਨ ਹੋਣਾ ਨੇ ਸਾਂਝ ਬਣਾਈ ਹੋਈ ਆ, ਪਰ ਕੁਝ ਦੇਰ ਲਈ ਉਹ ਸਾਡੇ ਨਾਲ ਉਹਨਾਂ ਦਾ ਸੰਪਰਕ ਜਿਹੜਾ ਟੁੱਟਿਆ ਹੋਇਆ, ਪਰ ਜਿੱਦਾਂ ਹੀ ਆਉਣਗੇ ਉਹਨਾਂ ਤੋਂ ਉਹਨਾਂ ਦੀ ਬਚਪਨ ਦੀਆਂ ਯਾਦਾਂ ਵੀ ਸੁਣਾਂਗੇ। ਤੇ ਚਲੋ ਮੈਂ ਯਾਦ ਕਰਦੀ ਉਨੀ ਦੇਰ ਤੱਕ ਜਿਹੜੀ ਸਾਡੇ ਸਕੂਲ ਚ ਅੱਧੀ ਛੁੱਟੀ ਹੁੰਦੀ ਸੀ, ਹੈਨਾ। ਸਕੂਲ ਦੀ ਅੱਧੀ ਛੁੱਟੀ ਦਾ ਜਿਹੜਾ ਵੀ ਆਪਣਾ ਹੀ ਮਜ਼ਾ ਹੁੰਦਾ ਸੀਗਾ, ਤੇ ਹੈਨਾ। ਸੋ ਅੱਧੀ ਛੁੱਟੀ ਤੇ ਜਦੋਂ ਘੰਟੀ ਵੱਜਦੀ ਹੁੰਦੀ ਸੀਗੀ ਨਾ, ਤੇ ਉਹ ਘੰਟੀ ਯਾਦ ਆ ਤੁਹਾਨੂੰ? ਜਿੱਦਾਂ ਹੀ ਉਹ ਘੰਟੀ ਵੱਜਣੀ ਤੇ ਬਸ ਖੁਸ਼ੀ ਚ ਪਾਗਲ ਹੀ ਹੋ ਉੱਠੀਦਾ ਸੀਗਾ, ਤੇ ਐ ਹੁੰਦੀਦਾ ਸੀ ਤੇ ਨਿਕਲ ਜਾਈਏ ਕਲਾਸਾਂ ਤੋਂ ਬਾਹਰ, ਹੈਨਾ। ਤੇ ਦਿਮਾਗ ਚ ਕਈ ਪਲਾਨ ਬਣਾ ਲਈਦੇ ਹੁੰਦੇ ਸੀ ਵੀ ਕੀ ਕਰਨਾ ਹੁਣ, ਉਹ ਜਿਹੜੇ 20-30 ਮਿੰਟ ਹੁੰਦੇ ਉਹਦੇ ਵਿੱਚ। ਤੇ 11 ਦੋਸਤਾਂ ਨੇ, ਸਾਰੀਆਂ ਸਹੇਲੀਆਂ ਨੇ ਹੱਥਾਂ ਦੇ ਵਿੱਚ ਰੋਟੀ ਵਾਲੇ ਡੱਬੇ ਫੜ ਕੇ ਆਪਣੀ ਆਪਣੀ ਕੋਈ ਪਸੰਦ ਦੀ ਜਗ੍ਹਾ ਲੱਭ ਲਈਦੀ ਹੁੰਦੀ ਸੀਗੀ ਨਾ। ਹਰ ਕਿਸੇ ਦੀ ਇੱਕ ਫੇਵਰੇਟ ਸੀ ਪਲੇਸ ਹੁੰਦੀ ਸੀ ਜਿੱਥੇ ਬੈਠੀ ਦਾ ਹੁੰਦਾ ਸੀ, ਕੋਈ ਨੁੱਕਰ, ਕੋਈ ਜਗ੍ਹਾ, ਕੋਈ ਦਰਖਤ ਦੇ ਥੱਲੇ, ਕੋਈ ਵੀ ਤੁਹਾਡੀ ਵੀ ਹੋਣੀ ਆ, ਉੱਥੇ ਬੈਠ ਜਾਣਾ ਕਿਸੇ ਦਰਖਤ ਦੇ ਥੱਲੇ, ਜਿੱਥੇ ਥੜੇ ਜਿਹੇ ਵੀ ਬਣੇ ਹੁੰਦੇ ਸੀਗੇ ਸਕੂਲਾਂ ਦੇ ਵਿੱਚ ਨਾ, ਜਾਂ ਵਰਾਂਡਾ ਜਾਂ ਗਰਾਊਂਡ ਕਿਤੇ ਵੀ, ਹੈਨਾ। ਤੇ ਫੇਰ ਤੂੰ ਕੀ ਲਿਆਇਆ, ਤੂੰ ਕੀ ਲੈ ਕੇ ਆਇਆ ਅੱਜ, ਹੈਨਾ, ਇਹ ਕਹਿੰਦੇ ਕਹਿੰਦੇ ਫਿਰ ਰੋਟੀ ਵਾਲੇ ਡੱਬੇ ਖੋਲਣੇ, ਤੇ ਫਿਰ ਉਹਦੀ ਖੁਸ਼ਬੂ ਨੇ ਭੁੱਖ ਨੂੰ ਹੋਰ ਵਧਾ ਦੇਣਾ। ਓਹੋ, ਅੱਧੀ ਛੁੱਟੀ ਤੇ ਜਿਹੜੀ ਖੁਸ਼ਬੂ ਹੁੰਦੀ ਸੀਗੀ ਨਾ ਰੋਟੀ ਦੀ, ਓਹੋ, ਕਦੇ ਸਬਜ਼ੀ ਨਾ ਹੋਣੀ ਤਾਂ ਪਰੌਂਠੀ ਵਿੱਚ ਰੱਖਿਆ ਅੰਬ ਦਾ ਅਚਾਰ ਹੀ, ਹੈਨਾ, ਉਹ ਵੀ ਬੜਾ ਸਵਾਦ ਲੱਗਦਾ ਹੁੰਦਾ ਸੀ ਜਦੋਂ ਇਕੱਠੇ ਬੈਠ ਕੇ ਖਾਈਦਾ ਹੁੰਦਾ ਸੀ ਪਰੌਂਠੀ ਨਾਲ। ਔਰ ਉਹਦੀ ਖੁਸ਼ਬੂ ਮੈਨੂੰ ਅੱਜ ਵੀ ਬੜੀ ਵਧੀਆ ਲੱਗਦੀ ਹੁੰਦੀ ਆ, ਪਰੌਂਠੀ ਦੇ ਵਿੱਚ ਜਿਹੜਾ ਅੰਬ ਦਾ ਅਚਾਰ ਰੱਖਿਆ ਹੋਵੇ ਨਾ, ਤੁਸੀਂ ਕਿਤੇ ਗਏ ਹੋਵੋ ਨਾਲ ਲੈ ਜਾਓ ਤੇ ਬਾਅਦ ਚ ਜਦੋਂ ਖੋਲੋ, ਆਏ ਹਾਏ, ਬਹੁਤ ਸਵਾਦ ਲੱਗਦਾ। ਤੇ ਕਈ ਵਾਰੀ ਫਿਰ ਚੂਰੀ ਕੁੱਟ ਕੇ ਉਹਦੇ ਲੱਡੂ ਵੀ ਡੱਬੇ ਦੇ ਵਿੱਚ ਮਿਲ ਜਾਣੇ ਤਾਂ ਫਿਰ ਬਸ ਦਿਲ ਕਰਨਾ ਮਜ਼ਾ ਹੀ ਆ ਗਿਆ ਅੱਜ ਤੇ। ਫਿਰ ਰੋਟੀ ਖਾ ਕੇ ਲੱਗ ਜਾਣਾ ਖੇਡਾਂ ਖੇਡਣ, ਹਨਾ, ਪਤਾ ਹੀ ਨਹੀਂ ਸੀ ਲੱਗਦਾ ਬਈ ਬਚੇ ਹੋਏ ਜਿਹੜੇ ਹੁਣੇ 15 ਕੁ ਮਿੰਟ ਹੈਗੇ ਇਹਨਾਂ ਵਿੱਚ ਕੀ ਖੇਡ ਲਈਏ। ਰੱਸੀ ਟੱਪ ਲੈਣੀ, ਸਟੱਪੂ ਖੇਡ ਲੈਣਾ, ਛੂਣ ਛਪਾਈ, ਕਦੇ ਲੁੱਕਣ ਮੀਟੀ, ਗੈਲਰੀ ਤੇ ਕਦੇ ਖੋ ਖੋ, ਤੇ ਮੁੰਡਿਆਂ ਨੇ ਬਸਤਿਆਂ ਵਿੱਚੋਂ ਬੰਟੇ ਕੱਢ ਕੇ ਲੈ ਆਉਣੇ, ਜੇ ਕਦੇ ਘਰੋਂ ਖਰਚਣ ਲਈ ਕੋਈ ਰੁਪਈਆ ਜਾਂ 50 ਪੈਸੇ ਮਿਲੇ ਹੋਣੇ ਤਾਂ ਬਸ ਫੇਰ ਤਾਂ ਏਦਾਂ ਲੱਗਦਾ ਹੁੰਦਾ ਸੀ ਵੀ ਅੱਜ ਤਾਂ ਮੇਰੇ ਤੋਂ ਜ਼ਿਆਦਾ ਅਮੀਰ ਕੋਈ ਹੈ ਹੀ ਨਹੀਂ, ਹੈਨਾ। ਤੇ ਏਦਾਂ ਹੁੰਦਾ ਸੀ ਵੀ ਆਪ ਵੀ ਖਾ ਲੈਣਾ ਤੇ ਨਾਲ ਆਪਣੇ ਜਿਹੜੀਆਂ ਸਹੇਲੀਆਂ ਉਹਨਾਂ ਨੂੰ ਵੀ ਖਿਲਾ ਦੇਣਾ। 11 ਦੋਸਤਾਂ ਨੂੰ ਕਹਿਣਾ ਵੀ ਦੱਸੋ ਫੇਰ, ਹੈਨਾ, ਕੀ ਖਾਣਾ ਤੁਸੀਂ, ਹੱਥ ਚ ਰੁਪਈਆ ਦੇਖ ਕੇ ਉਹਨਾਂ ਨੇ ਵੀ ਫੇਰ ਪਿੱਛੇ ਪਿੱਛੇ ਘੁੰਮਣਾ ਵੀ ਅੱਜ ਤਾਂ ਪੈਸੇ ਹੈਗੇ, ਅੱਜ ਤਾਂ ਐਵੇਂ ਨੀ ਬੋਲਦੀ। ਤੇ ਫੇਰ ਕੀ ਖਾਂਦੇ ਹੁੰਦੇ ਸੀ ਤੁਸੀਂ, ਕੀ ਮਿਲਦਾ ਹੁੰਦਾ ਸੀ ਸਕੂਲ ਦੇ ਬਾਹਰੋਂ ਬੈਠੇ ਹੁੰਦੇ ਸੀਗੇ ਨਾ, ਕਿ ਉਹਨਾਂ ਦੇ ਵਿੱਚ ਸੰਤਰੇ ਦੀਆਂ ਗੋਲੀਆਂ, ਇਮਲੀ, ਗਰੂਨੇ ਬਹੁਤ ਖਾਂਦੀ ਹੁੰਦੀ ਸੀਗੀ ਮੈਂ ਲੈ ਕੇ, ਚਾਟ ਪਾਪੜੀ ਹੋ ਗਈ, ਕੁਲਫੀ ਹੋ ਗਈ, ਸ਼ਕਰਗੰਦੀਆਂ ਦੀ ਚਾਟ, ਮਾਈ ਬੁੱਢੀ ਦਾ ਝਾਟਾ ਜਿਹੜਾ ਜਿਹਨੂੰ ਜੀ ਕੋਟਨ ਕੈਂਡੀ ਕਹਿੰਦੇ ਅੱਜ ਕੱਲ ਉਹ ਹੋ ਗਿਆ, ਹਨਾ। ਤੁਸੀਂ ਸੋਚੋ ਕੀ ਖਾਂਦੇ ਸੀ ਅੱਧੀ ਛੁੱਟੀ ਵੇਲੇ। ਅੱਛਾ, ਯਾਦ ਹੈ ਇੱਕ ਇਲਾਚੀ ਦਾਣਾ ਹੁੰਦਾ ਸੀਗਾ, ਭਾਈ ਉਹ ਬੜਾ ਸਵਾਦ ਹੁੰਦਾ ਸੀਗਾ ਨਾ, ਉਹ ਭਾਈ ਉੱਪਰੋਂ ਐ ਉਹਦੇ ਲੱਗਾ ਹੁੰਦਾ ਸੀਗਾ ਤੇ ਉਹਦੇ ਉੱਤੋਂ ਲਾਹ ਲਾ ਕੇ ਉਹ ਤੀਖੇ ਜਿਹਾ ਤੇ ਲਪੇਟ ਕੇ ਦਿੰਦਾ ਹੁੰਦਾ ਸੀਗਾ, ਭਾਈ ਬੜਾ ਹੀ ਸਵਾਦ ਹੁੰਦਾ ਸੀ। ਇਹ ਸਭ ਸਵਾਦ ਤਾਂ ਬਸ ਹੁਣ ਯਾਦਾਂ ਚ ਹੀ ਰਹਿ ਗਏ ਨੇ, ਹਨਾ।
ਮੈਂ ਵਾਪਸ ਆ ਗਿਆ।
ਅੱਛਾ ਗੁਰਪਾਲ, ਅਸੀਂ ਗੱਲ ਕਰ ਰਹੇ ਆ, ਅਸੀਂ ਹਾਂ ਠੀਕ ਹੈ, ਤੇ ਅਸੀਂ ਗੱਲ ਕਰ ਰਹੇ ਸੀ ਅੱਧੀ ਛੁੱਟੀ ਦੀਆਂ ਯਾਦਾਂ, ਜਿਹੜੇ ਸਕੂਲ ਦੇ ਦਿਨ ਯਾਦ ਕਰ ਰਹੇ ਸੀ ਉਹਦੇ ਵਿੱਚ ਅੱਧੀ ਛੁੱਟੀ ਦੇ ਵਿੱਚ ਅਸੀਂ ਕੀ ਕਰਦੇ ਹੁੰਦੇ ਸੀ। ਸੋ ਉਹਦੇ ਵਿੱਚ ਕੀ ਖਾਂਦੇ ਹੁੰਦੇ ਸੀ ਜਦੋਂ ਅੱਧੀ ਛੁੱਟੀ ਚ ਤੁਹਾਨੂੰ ਪੈਸੇ ਮਿਲਦੇ ਹੁੰਦੇ ਸੀ, 50 ਪੈਸੇ, ਰੁਪਈਆ, ਜਾਂ ਕਈ ਵਾਰੀ 54 ਚ ਵੀ ਕੁਲਫੀਆਂ ਖਾਧੀਆਂ, ਸੋ ਕੀ ਉਸੇ ਉੱਥੇ ਤੁਸੀਂ ਖਾਂਦੇ ਹੁੰਦੇ ਸੀ, ਜਿੱਦਾਂ ਸੰਤਰੇ ਦੀਆਂ ਗੋਲੀਆਂ ਹੁੰਦੀਆਂ ਸੀ, ਗਰੂਨੇ ਹੋ ਗਏ, ਸ਼ਕਰਗੰਦੀਆਂ ਦੀ ਚਾਟ ਹੋ ਗਈ।
ਪਹਿਲਾਂ ਤਾਂ ਸਕੂਲ ਦੀਆਂ ਯਾਦਾਂ ਦੇ ਵਿੱਚ, ਪਹਿਲਾਂ ਤਾਂ ਅੱਧੀ ਛੁੱਟੀ ਤੋਂ ਪਹਿਲਾਂ ਤਾਂ ਅਸੀਂ 4 ਵਾਰੀ ਬਾਥਰੂਮ ਜਾਣਾ, ਪਹਿਲਾਂ ਦੋਨੇ ਉਂਗਲਾਂ ਮੱਥੇ ਨਾਲ ਲਾ ਲੈਣੀਆਂ, ਮੈਡਮ ਜੀ 2 ਮਿੰਟ ਕਰ ਆਈਏ, ਉਹਨੇ ਫਿਰ ਨੀ ਸੋਨਾ, ਮੈਡਮ ਜੀ 2 ਮਿੰਟ ਕਰ ਆਈਏ, ਉਹਨੇ ਫਿਰ ਨੀ ਸੋਨਾ, ਤੀਜੀ ਵਾਰੀ ਕਹਿਣਾ ਮੈਡਮ ਜੀ 2 ਮਿੰਟ ਕਰ ਆਈਏ, ਉਹਨੇ ਕਹਿਣਾ ਤੈਨੂੰ ਜਾਣਾ ਹੁੰਦਾ ਹੁਣੇ ਤਾਂ ਤੂੰ ਜਾਂ ਛੇਤੀ, ਕੱਲਾ ਗਿਆ ਸੀ, ਦੋਨੇ ਨੀ ਜਾਣਾ, ਨਹੀਂ ਤੇ 1000 ਨੂੰ ਵੀ ਨਾਲ ਲੈ,
ਦੋਨਾਂ ਨੇ ਨੀ ਜਾਣਾ,
ਤੇ ਦੋਨਾਂ ਨੇ ਨੀ ਜਾਣਾ, ਕੱਲੇ ਨੇ ਜਾਣਾ। ਤੇ ਫਿਰ ਬਾਥਰੂਮ ਤੇ ਕੀ ਕਰਨਾ ਸੀ, ਉਹ ਪਿੱਛੇ ਸਾਡੇ ਨਾਲ ਇੱਕ ਜਗ੍ਹਾ ਜੀ ਹੁੰਦੀ, ਉੱਥੇ ਘੁੰਮ ਫਿਰ ਕੇ ਵੇਖ ਵੂਖ ਕੇ ਬਾਹਰ ਦਾ ਮਾਹੌਲ ਤਾਂ ਅਸੀਂ ਫੇਰ ਆ ਜਾਣਾ। ਐਕਚੁਅਲੀ ਸੁਖਪ੍ਰੀਤ ਜੀ, ਮੇਰੇ ਨਾਲ ਸਕੂਲ ਦੀਆਂ ਯਾਦਾਂ ਇੰਨੀਆਂ ਕਾ ਨਾ ਕਿ ਗੱਲ ਮੈਂ ਕੋਈ ਕਰਦਾ ਤੇ ਯਾਦ ਮੈਨੂੰ ਕੋਈ ਆ ਜਾਂਦੀ ਹੈ, ਦੂਜੇ ਪਾਸੇ ਉਹ ਗੱਲ ਯਾਦ ਆ ਜਾਂਦੀ ਕਿ ਆ ਵੀ ਹੋਇਆ ਸੀ, ਆ ਵੀ ਹੋਇਆ ਸੀ,
ਆ ਵੀ ਹੋਇਆ ਸੀ, ਯਾਦਾਂ ਜੀ ਬੋਂਦਲ ਚਾਹੀਦਾ ਸੀ। ਹੈ
ਬਿਲਕੁਲ, ਬਾਕੀ ਮੇਰੀ ਸਰੋਤੇ ਕਹਿੰਦੇ ਹੋਣੇ ਆ ਕਿ ਇਹ ਬੜਾ ਬੰਦਾ ਪੂਰਾ ਪਿਓਰ ਦੇਸੀ, ਕਿਉਂਕਿ ਮੈਂ ਆ ਅੰਮ੍ਰਿਤਸਰ ਲਾ ਕੇ ਨਾ, ਮੇਰੀ ਬੋਲੀ ਜਿਹੜੀ ਹੈ ਨਾ ਠੇਠ, ਜਿਹਨੂੰ ਕਹਿ ਲਓ ਨਾ ਠੇਠ ਪੰਜਾਬੀ, ਪਾਕਿਸਤਾਨ ਦੀ ਬੋਲੀ ਤੇ ਓਹਦੇ ਨਾਲ ਥੋੜੀ ਜੀ ਮੈਚ ਕਰਦੀ ਆ ਤੇ ਉਹ ਆਪਾਂ ਸਮੇ ਦੀ ਓਹਦਾ ਟਾਈਮ ਹੀ ਏਦਾਂ ਦਾ ਸੀਗਾ ਕਿ ਚਲੋ ਓਨੇ ਚਿਰ ਨੂੰ 11:30 ਵਜੇ ਅੱਧੀ ਛੁੱਟੀ ਹੁੰਦੀ ਸੀਗੀ 12:30 ਤੇ ਜਦੋਂ ਰੋਟੀ ਲਿਆਉਣੀ ਜਿੱਦਾਂ ਤੁਸੀਂ ਅਚਾਰ ਦੀ ਗੱਲ ਕਰਦੇ ਹੋ ਅੱਜ ਵੀ ਮੇਰੀ ਮੰਮੀ ਨੇ ਮੇਰੇ ਵਾਸਤੇ ਨਾ 2 ਕਿਲੋ ਅਚਾਰ ਪਾ ਕੇ ਇੰਡੀਆ ਤੋਂ ਭੇਜਿਆ ਤਾਂ ਸੁਖਪ੍ਰੀਤ ਜੀ ਯਕੀਨ ਮੰਨੋ ਮੈਂ ਪਹਿਲਾਂ ਤੁਹਾਨੂੰ 2 ਮਿੰਟ ਨੱਕ ਕੋਲ ਕਰਕੇ ਉਹਦੀ ਸਮੈਲ ਲੈਣਾ ਖੁਸ਼ਬੂ ਲੈਣਾ ਜੋ ਇੰਨਾ ਜ਼ਿਆਦਾ ਫੀਲਿੰਗ ਆਉਂਦੀ ਹੈ ਨਾ ਉਹ ਮਾਈ ਗੋਡ ਇੰਡੀਆ ਹੀ ਚੇਤਾ ਆ ਜਾਂਦਾ ਕਿ ਮੈਂ ਕੁਛ ਨੀ ਮੰਗਾਉਂਦਾ ਸਿਰਫ ਮੰਮੀ ਦੇ ਹੱਥ ਦਾ ਅਚਾਰ ਹੀ ਉੱਥੋਂ ਮੰਗਾਈਦਾ ਪਰ ਉਹ ਇੱਕ ਚੀਜ਼ ਸੀਗੀ ਅੱਧੀ ਛੁੱਟੀ ਜਦੋਂ ਰੋਟੀ ਖਾਣੀ ਪਰੌਂਠੀ ਖਾਣੀ ਤੇ ਉਹਦੇ ਤੇ ਚਾਰ ਰੱਖਣਾ ਤੇ ਚਾਰ ਰੱਖ ਕੇ ਰੋਟੀ ਉੱਥੇ ਖਾਣੀ ਤੇ ਮੁੜ ਕੇ ਮੈਡਮ ਨੂੰ ਕਹਿਣਾ ਮੈਡਮ ਜੀ ਪਾਣੀ ਪੀ ਆਈਏ ਤੇ ਫਿਰ ਪਾਣੀ ਪੀਣ ਜਾਣਾ ਇਹ ਜਿਹੜਾ ਸੀਗਾ ਉਹ ਸਮਾਂ ਹੀ ਜਿਹੜਾ ਸੀਗਾ ਏਦਾਂ ਦਾ ਹੀ ਸੀਗਾ ਪਰੌਂਠੀਆਂ ਖਾਣੀ ਸਿਰਫ 2 ਪਰੌਂਠੀਆਂ ਇੱਕ ਤਾਂ ਸ਼ੁਗਰ ਵੀ ਇਹਦੀ ਸੀਗਾ ਭੁੱਖ ਵੀ ਜ਼ਿਆਦਾ ਲੱਗਦੀ ਸੀ ਉਹ 2 ਪਰੌਂਠੀਆਂ ਦੇ ਨਾਲ ਕੁਝ ਬਣਦਾ ਨਹੀਂ ਸੀ ਪਰ ਪਾਣੀ ਪੂਣੀ ਪੀ ਕੇ ਅੱਗੇ ਗਾੜਾ ਕਰ ਲਈਦਾ ਸੀ
ਠੀਕ ਆ ਸਹੀ ਗੱਲ ਆ ਬਿਲਕੁਲ ਔਰ ਬਿਲਕੁਲ ਉਹ ਜਿਹੜੀਆਂ ਪਰੌਂਠੀ ਜਿਹੜਾ ਤੁਸੀਂ ਅਚਾਰ ਦੀ ਯਾਦ ਦਵਾਈ ਆ ਬਿਲਕੁਲ ਕਈ ਵਾਰੀ ਏਦਾਂ ਹੀ ਹੁੰਦਾ ਸੀਗਾ ਪਰੌਂਠੀ ਦੇ ਉੱਤੇ ਉਹ ਅਚਾਰ ਤੇ ਨਾਲ ਮੱਖਣ ਰੱਖ ਕੇ ਖਾਈਦਾ ਹੁੰਦਾ ਸੀਗਾ
ਬਿਲਕੁਲ ਬਿਲਕੁਲ ਤੁਸੀਂ ਸੁਖਬੀਰ ਜੀ ਕਹਿ ਰਹੇ ਸੀਗੇ ਕਿ ਜਦੋਂ ਆਪਾਂ ਸਾਡੇ ਅੱਧੀ ਛੁੱਟੀ ਦੇ ਵਿੱਚ ਕੀ ਹੁੰਦਾ ਸੀਗਾ ਕਿ ਜਦੋਂ ਅੱਧੀ ਛੁੱਟੀ ਹੋਣੀ ਬਾਹਰ ਇੱਕ ਕਚਾਰੂ ਵਾਲਾ ਆਉਂਦਾ ਹੁੰਦਾ ਸੀਗਾ ਉਹਨੇ ਅਖਬਾਰ ਤੇ ਚਾਹੇ ਉਹਨੇ ਆਪਣੀ ਕਾਪੀ ਦੇ ਉੱਪਰ ਕਚਾਲੂ ਬਣਾ ਕੇ ਸਪਾਈਸੀ ਜੇ ਨਾ ਲੂਣ ਮਿਰਚਾਂ ਵਾਲੇ ਤੇ ਉਹ ਰੁਪਈਏ ਦੇ ਦਿੰਦਾ ਹੁੰਦਾ ਸੀ ਉਹ ਰੁਪਈਏ ਦੇ ਵਾਹਵਾ ਦੇ ਦਿੰਦਾ ਹੁੰਦਾ ਸੀ ਉਦੋਂ ਤੇ ਉਹਨੇ ਉਹਨੇ ਸਾਈਕਲ ਤੇ ਰੱਖੀ ਤੇ ਹਾਂਜੀ ਉਦੋਂ ਪਹਿਲਾਂ ਇੱਕ ਉਹਨਾਂ ਹੁੰਦਾ ਸੀਗਾ ਜਿਹੜਾ ਕਵਾੜ ਨੀ ਚੁੱਕਦੇ ਤੇ ਕਵਾੜ ਵਾਲੇ ਕੋਲ ਪਤੀਸਾ ਹੁੰਦਾ ਸੀਗਾ ਨਾਖਾਂ ਦੇ ਸੀਜ਼ਨ ਦੇ ਵਿੱਚ ਨਾ ਨਾਖਾਂ ਵਾਲੇ ਭਾਈ ਨੇ ਆ ਜਾਣਾ ਹੁਣ ਫਿਰ ਉਹ ਰੁਪਈਏ ਦੀਆਂ ਲੈ ਲੈਣੀਆਂ ਉਹ ਵੀ ਲੂਣ ਪਾ ਕੇ ਉਹਨੇ ਮਿਰਚਾਈਆਂ ਪਾ ਕੇ ਲਾਲ ਜੀਆਂ ਕਰਕੇ ਦੇਣੀਆਂ ਉਹ ਬੜੀਆਂ ਸਵਾਦ ਲੱਗਦੀਆਂ ਹੁੰਦੀਆਂ ਸੀ ਤੇ
ਬਿਲਕੁਲ ਅੱਧੀ ਛੁੱਟੀ ਦੇ ਵਿੱਚ
ਜੀ ਜੀ
ਅੱਧੀ ਛੁੱਟੀ ਦੇ ਵਿੱਚ ਗੱਲ ਕਰੀਏ ਤੇ ਅੱਧੀ ਛੁੱਟੀ ਦੇ ਵਿੱਚ ਅਸੀਂ ਜਦੋਂ ਫਿਰ ਇਹ ਹੁੰਦਾ ਸੀਗਾ ਤਾਂ ਲੜਾਈਆਂ ਵੀ ਹੁੰਦੀਆਂ ਸੀਗੀਆਂ ਨਾ ਇੱਕ ਦੂਜੇ ਨਾਲ ਲੜ ਵੀ ਪਈਦਾ ਹੁੰਦਾ ਸੀਗਾ ਫਿਰ ਉਹ ਕੱਟੀ ਪੱਕੀ ਵੀ ਹੋ ਜਾਂਦੀ ਹੁੰਦੀ ਸੀਗੀ ਤੇ ਫਿਰ ਕਈ ਵਾਰੀ ਤਾਂ ਅੱਧੀ ਛੁੱਟੀ ਚ ਲੜਾਈ ਹੋ ਜਾਂਦੀ ਸੀ ਤੇ ਕਈ ਵਾਰੀ ਫਿਰ ਅੱਧੀ ਛੁੱਟੀ ਦੇ ਵਿੱਚ ਜਿਹੜੀਆਂ ਪਿਛਲੀਆਂ ਲੜਾਈਆਂ ਚੱਲਦੀਆਂ ਹੁੰਦੀਆਂ ਸੀਗੀਆਂ ਉਹ ਵੀ ਖਤਮ ਹੋ ਜਾਂਦੀਆਂ ਸੀ ਤੇ ਪੱਕੀ ਵੀ ਪੈ ਜਾਂਦੀ ਹੁੰਦੀ ਸੀਗੀ ਅੱਛਾ ਇੱਕ ਅੱਧੀ ਛੁੱਟੀ ਦੇ ਵਿੱਚ ਸਕੂਲ ਚ ਲੱਗਾ ਜਿਹੜਾ ਨਲਕਾ ਜਿੱਤੇ ਜਿਹੜਾ ਤੁਸੀਂ ਕਿਹਾ ਵੀ ਪਾਣੀ ਪੀਦਾ ਹੁੰਦਾ ਸੀਗਾ ਜਿਹਦੇ ਤੇ ਹਨਾ ਉਹ ਵੀ ਇਹ ਹੁੰਦਾ ਸੀ ਵੀ ਇੱਕ ਨੇ ਨਲਕਾ ਗੇੜੀ ਜਾਣਾ ਤੇ ਬਾਕੀਆਂ ਨੇ ਆ ਕੇ ਮੂੰਹ ਲਾ ਲਾ ਕੇ ਪੀ ਜਾਣਾ ਉੱਤੇ ਹਨਾ
ਪਾਣੀ ਪੀਤੀ ਜਾਣਾ ਸਹੀ ਗੱਲ ਹੈ ਜੀ ਸਹੀ ਗੱਲ ਹੈ ਸਹੀ ਗੱਲ
ਕਿਹੜੇ ਥੈਂਕ ਯੂ ਮੇਰੀ ਤਾਂ ਸੀ ਤੇ ਕਿਹੜੀ ਸੌਰੀ ਭਾਈ ਸੀ ਕੀ ਕੁਝ ਨਹੀਂ ਪਤਾ ਹੁੰਦਾ ਸੀ
ਮੇਰਾ ਨਾ ਕਈ ਵਾਰੀ ਕਿਉਂਕਿ ਪੜ੍ਹਾਈ ਪੜ੍ਹਾਈ ਚ ਤਾਂ ਵੈਗਰੂ ਦੀ ਕਿਰਪਾ ਹੀ ਸੀ ਆਪਾਂ ਇਹਨੇ ਪੜ੍ਹਨ ਪੁੜ੍ਹਨ ਦੇ ਸ਼ੇਰ ਹੈਗੇ ਨਹੀਂ ਸੀਗੇ ਮੇਰਾ ਤਾਂ ਕੰਮ ਇਹ ਹੀ ਹੈ ਕਿ ਨਾ ਸਾਡੀ ਮਾਸਟਰ ਨੇ ਟੁੱਟੀ ਜੀ ਮੱਝ ਰੱਖੀ ਹੁੰਦੀ ਸੀ ਤੇ ਉਹਨੇ ਜਦੋਂ ਉਹਨੇ ਮੈਨੂੰ ਕਹਿਣਾ ਤੂੰ ਪੱਠੇ ਲਾਇਆ ਮੈਂ ਆਖਣਾ ਵੀ ਚੱਲ ਬਈ ਆਪਾਂ ਪੱਠੇ ਲੈਣ ਸਾਈਕਲ ਤੇ ਚਲੇ ਜਾਣਾ ਮੈਨੂੰ ਇੱਕ ਵਾਰੀ ਨਾ ਮੈਂ ਪੱਠੇ ਲੈ ਗਿਆ ਤੇ ਮੈਨੂੰ ਮੇਰੇ ਭਰਾ ਨੇ ਵੇਖ ਲਿਆ ਉੱਥੇ ਉਹ ਕਿਹੜੇ ਪਿੰਡੋਂ ਆਉਣ ਡਿਆ ਸੀ ਮੈਨੂੰ ਉੱਥੇ ਹੀ ਛਿੱਤਰ ਲਾ ਲਿਆ ਕਹਿੰਦਾ ਅਸੀਂ ਤਾਂ ਉੱਥੇ ਉਹ ਪੀਸਾ ਦੇ ਰਹੇ ਹਾਂ ਤੇ ਤੂੰ ਇਹਨੂੰ ਪੱਠੇ ਪਾਉਣ ਡਿਆ ਉਹ ਮੈਨੂੰ ਕਈ ਵਾਰ ਯਾਦ ਆ ਸਕੂਲ ਦੇ ਵਿੱਚ ਇੱਕ ਬੱਚੇ ਨੂੰ ਖੜਾ ਕਰ ਦੇਣਾ ਵੀ ਤੂੰ ਦੂਜਿਆਂ ਨੂੰ ਰੌਲਾ ਨੀ ਪਾਉਣ ਦੇਣਾ ਤੇ ਉਦੋਂ ਬੜੀ ਛੇਕੀ ਮਾਰ ਮੇਰੀ ਡਿਊਟੀ ਲੱਗੀ ਆ
ਉਦੋਂ ਬੜੀ
ਛੇਕੀ
ਪਰ ਫਿਰ ਇੱਕ ਨਕਲਾ ਮਾਰਨ ਦਾ ਬੜਾ ਦੌਰ ਹੁੰਦਾ ਸੀ ਜਦੋਂ ਪੇਪਰ ਆਉਂਦੇ ਹੁੰਦੇ ਸੀ ਫੇਰ ਜਿਹੜਾ ਜਿਹੜਾ ਲਾਇਕ ਜਿਹਾ ਬੱਚਾ ਹੁੰਦਾ ਸੀ ਉਹਦੀ ਬੜੀ ਪੁੱਛ ਹੁੰਦੀ ਸੀਗੀ ਹੈ ਨਾ ਮੈਂ ਤੇਰੇ ਪਿੱਛੇ ਬੈਠਣਾ ਤੇ ਇੱਧਰ ਨੂੰ ਪੇਪਰ ਤੁਸੀਂ ਕਰ ਦਿਓ ਉਹ ਵਾਲੀ ਚੀਜ਼ ਵੀ ਬੜੀ ਹੁੰਦੀ ਸੀਗੀ ਹੈ ਨਾ ਤੇ ਇੱਕ ਹੁੰਦੀ ਸੀਗੀ ਮੈਨੂੰ ਸਕੂਲਾਂ ਦੀ ਗੱਲ ਯਾਦ ਆ ਜਿਹੜੇ ਪੇਪਰਾਂ ਦੇ ਦਿਨਾਂ ਦੇ ਵਿੱਚ ਖਾਸ ਕਰਕੇ ਵੀ ਜਦੋਂ ਜਿਹੜੀਆਂ ਸ਼ੀਟਸ ਮਿਲਦੀਆਂ ਹੁੰਦੀਆਂ ਸੀ ਜਿਹਨਾਂ ਤੇ ਪੇਪਰ ਜਿਹਨਾਂ ਤੇ ਲਿਖੀਦਾ ਹੁੰਦਾ ਸੀ ਹੈ ਨਾ ਪਹਿਲਾਂ ਤਾਂ ਉਹਦੇ ਉੱਤੇ ਇੱਕ ਓਂਕਾਰ ਬਣਾਉਣਾ ਵੀ ਪਰਮਾਤਮਾ ਨੇ ਆ ਕੇ ਸਾਰਾ ਪੇਪਰ ਕਰ ਦੇਣਾ ਬਾਬਾ ਜੀ ਦਾ ਨਾਂ ਲੈ ਕੇ। ਉਦੋਂ ਰੱਬ ਬਹੁਤ ਯਾਦ ਆਉਂਦਾ ਹੁੰਦਾ ਸੀ ਉਹਨਾਂ ਦਿਨਾਂ ਦੇ ਵਿੱਚ। ਫਿਰ ਜਦੋਂ ਲਿਖਣਾ ਨਾ ਤੇ ਐਨ ਹੁੰਦਾ ਸੀ ਵੀ ਲਿਖਦੇ ਲਿਖਦੇ ਜੇ ਕਿਸੇ ਨੇ ਜੇ ਜਿੱਦਾਂ ਅਸੀਂ ਤਾਂ ਹਜੇ ਅੱਧਾ ਕੁ ਲਿਖਿਆ ਹੋਣਾ ਤੇ ਜੇ ਕਿਸੇ ਨੇ ਉੱਠ ਕੇ ਸ਼ੀਟ ਦੂਸਰੀ ਵੀ ਲੈ ਲੈਣੀ ਤਾਂ ਅੱਖਾਂ ਨਿਕਲ ਕੇ ਬਾਹਰ ਨੂੰ ਆਉਂਦੀਆਂ ਸੀ ਵੀ ਹੈ ਇਹਨੇ ਦੂਸਰੀ ਸੀਟ ਵੀ ਲਗਾ ਲਈ ਤੇ ਫਿਰ ਉਹਨੂੰ ਲੈ ਕੇ ਐਂਡ ਚ ਧਾਗੇ ਨਾਲ ਬੰਨੀ ਦਾ ਹੁੰਦਾ ਸੀਗਾ ਹਨਾ।
ਬੜੀਆਂ ਪਿਆਰੀਆਂ ਪਿਆਰੀਆਂ ਯਾਦਾਂ ਚਾਹੇ ਮੈਂ ਤੁਹਾਨੂੰ ਦੱਸਦਾ ਜਦੋਂ ਬੋਰਡ ਦੇ ਪੇਪਰ ਹੁੰਦੇ ਸੀ ਉਹਦੇ ਕੁੜੀਆਂ ਦੀ ਬੜੀ ਪੁੱਛ ਹੁੰਦੀ ਸੀ ਮੇਰੇ ਮੈਨੂੰ ਯਾਦ ਆ ਜੀ
ਕੁੜੀਆਂ ਦੀ ਪੁੱਛ ਸੀ
ਤੇ ਜਿਹੜੀਆਂ ਕੁੜੀਆਂ ਨੂੰ ਅਸੀਂ ਕਦੀ ਸਿੱਧੇ ਮੂੰਹ ਨੂੰ ਬੁਲਾਉਣਾ ਤੇ ਪੇਪਰ ਵਾਲੇ ਦੇ ਰੱਖਣਾ ਨਿੱਤਾ ਹੈ ਨੀ ਤੂੰ ਮੇਰੀ ਭੈਣ ਭੈਣ ਖੇਚ ਲਾ ਮੈਨੂੰ ਇੱਕ ਲੈਂਦੇ ਤੋ ਲਿਖਣਾ ਜਰੂਰ ਹੋਊਗਾ ਕਾਲੀ ਕਾਲੀ ਦਾ ਲਿਖਣਾ ਕੋਈ ਉਹਦੀ ਸਮਝ ਤਾਂ ਆਉਣੀ ਨਾ ਕੀ ਆ ਤੇ ਉਹ ਪੇਪਰ ਹੀ ਤਕਰੀਬਨ ਸ਼ੀਟ ਫਿਲ ਕਰਕੇ ਆਉਣੀ ਪੰਜਵੀਂ ਤੱਕ ਤਾਂ ਏਦਾਂ ਦੇ ਹੀ ਮਾਹੌਲ ਰਹੇ ਆ। ਉਦੋਂ ਬਾਅਦ ਫਿਰ ਜਿਉਂ ਜਿਉਂ ਕਹਿੰਦੇ ਨਾ ਬੰਦਾ ਸਿਆਣਾ ਹੁੰਦਾ ਜਾਂਦਾ ਤਿਉਂ ਤਿਉਂ ਉਹਦੇ ਲਾਈਫ ਦੇ ਵਿੱਚ ਮੋੜ
ਅੱਛਾ ਹੈਂਡ ਰਾਈਟਿੰਗ ਦਾ ਬੜਾ ਉਦੋਂ ਹੁੰਦਾ ਸੀ। ਹਾਂ ਉਦੋਂ ਹੈਂਡ ਰਾਈਟਿੰਗ ਨੂੰ ਲੈ ਕੇ ਬਹੁਤ ਸਟ੍ਰੈਸ ਹੁੰਦਾ ਸੀ। ਪੇਰੈਂਟਸ ਨੇ ਵੀ ਕਹਿਣਾ ਵੀ ਤੁਹਾਡੀ ਹੈਂਡ ਰਾਈਟਿੰਗ ਸੋਹਣੀ ਹੋਣੀ ਚਾਹੀਦੀ ਆ। ਉਹ ਜਿਹੜੀਆਂ ਗਰਮੀਆਂ ਦੇ ਦਿਨਾਂ ਚ 30-40 ਲਿਖਣ ਨੂੰ ਸੁਲੇਖ ਮਿਲਦੇ ਹੁੰਦੇ ਸੀ ਜਾਂ ਵੈਸੇ ਵੀ ਘਰ ਚ ਜੇ ਫੱਟੀ ਵੀ ਕਹਿ ਲੋ ਤੇ ਉਹ ਵੀ ਇੱਕ ਤਰ੍ਹਾਂ ਏਦਾਂ ਹੁੰਦਾ ਸੀ ਵੀ ਸੋਹਣੀ ਹੋਣੀ ਚਾਹੀਦੀ ਆ ਬਸ ਐਨ ਲਾਈਨਾਂ ਮਾਰ ਮਾਰ ਕੇ ਅੱਖਰ ਇੱਕੋ ਜਿਹਾ ਹੋਣ ਹੈ ਨਾ। ਜਦੋਂ ਮੈਨੂੰ ਯਾਦ ਆ ਕੇ ਪਾਰਾ ਹੁੰਦਾ ਸੀ ਇੱਕ ਪਾਰੇ ਨਾਲ ਲਿਖੀ ਦਾ ਹੁੰਦਾ ਸੀਗਾ ਨਾ ਉਹ ਇੱਕ ਨਿਬ ਜਿਹੀ ਹੁੰਦੀ ਸੀ ਲੰਬੀ ਜਿਹੀ ਉਹਦੇ ਨਾਲ ਡੋਬ ਡੋਬ ਕੇ ਲਿਖੀ ਦਾ ਸੀਗਾ।
ਹਾਂਜੀ ਹਾਂਜੀ ਨਹੀਂ ਇਹ ਸੀਗਾ ਵੀ ਉਦੋਂ ਅਸ਼ੋਕ ਜੀ ਮੈਨੂੰ ਆਪਣੇ ਸਕੂਲ ਦਾ ਆਇਆ ਕਿ ਸਾਡਾ ਮਾਸਟਰ ਵੀ ਨਾ ਉਹ ਸਾਡੇ ਵਰਗਾ ਹੀ ਹੁੰਦਾ ਸੀ ਉਹ ਨਾ ਸ਼ਰਾਬ ਸ਼ਰੂ ਬੜੀ ਪੀਂਦਾ ਹੁੰਦਾ ਸੀਗਾ ਤੇ ਅਸੀਂ ਜਿਹੜਾ ਜਦੋਂ ਉਹਨੇ ਉਹਨੂੰ ਕਾਪੀਆਂ ਦਾ ਕੰਮ ਬਹੁਤ ਦਿੰਦੇ ਹੁੰਦੇ ਸੀ ਇੱਕ ਹਿੰਦੀ ਦਾ ਪੇਜ ਲਿਖ ਕੇ ਲਿਆਉਣਾ ਪੰਜਾਬੀ ਦਾ ਲਿਖ ਕੇ ਲਿਆਉਣਾ ਅੰਗਰੇਜ਼ੀ ਦਾ ਲਿਖ ਕੇ ਲਿਆਉਣਾ ਤੇ ਧਾਰ ਪਾ ਕੇ ਦਵਾ ਦਾਵ ਇਹ ਹੋਣਾ ਕਿ ਇਹ ਜੰਮ ਨਬੇੜੋ ਤੇ ਫੇਰ ਕੋਈ ਹੋਰ ਕੰਮ ਕਰੋ ਦਵਾ ਦਾਵ ਸਾਡੇ ਨਾ ਮੋਟਰ ਚੱਲਦੀ ਸੀ ਗਰਮੀਆਂ ਝੋਨੇ ਲੱਗਦੇ ਹੁੰਦੇ ਜਦੋਂ ਜ਼ਿਆਦਾ ਗਰਮੀ ਹੋਣੀ ਤੇ ਖਾਲ ਜਿਹਦੇ ਵਿੱਚ ਪਾਣੀ ਲੰਘਦਾ ਵਾ ਉਹਦੇ ਤੇ ਮੰਜਾ ਡਾਹ ਲੈਣਾ ਤੇ ਉਹਦੇ ਤੇ ਮੰਜਾ ਡਾਹ ਕੇ ਫਿਰ ਉਹ ਮਤਲਬ ਕਿ ਉਹ ਇਹ ਨੀ ਵੇਖਣਾ ਵੀ ਕੀ ਆ ਕੀ ਨਹੀਂ ਬਸ ਇਹ ਸੀਗਾ ਕਿ ਇੱਕ ਵਰਕਾ ਭਰਨਾ ਤੇ ਕੰਮ ਨਿਬੜ ਜਾਵੇ ਜਾਨ ਛੁੱਟ ਜਾਵੇ ਬਸ
ਉਦੋਂ ਜਾਨ ਬਸ ਬਸ ਸਹੀ ਗੱਲ ਉਦੋਂ ਕਿਨੂੰ ਪਤਾ ਹੁੰਦਾ ਸੀ ਵੀ ਹਾਂ ਇਹ ਕਿਉਂ ਹੁੰਦਾ ਪਿਆ ਉਦੋਂ ਤੇ ਕੰਮ ਹੁੰਦਾ ਸੀ ਬਸ ਇਹਨੂੰ ਨਿਬੇੜਨਾ ਆ ਸੋ ਬਿਲਕੁਲ ਤੇ ਗੁਰਦੀਪ ਹੁਣਾਂ ਨੇ ਮੈਸੇਜ ਕੀਤਾ ਗੁਰਪ੍ਰਨ ਕਹਿ ਰਹੇ ਨੇ ਕਿ ਸਕੂਲ ਵਿਚੋਂ ਤੇ ਪੂਰੀ ਛੁੱਟੀ ਦੀ ਉਡੀਕ ਕਹਿੰਦੇ ਸਕੂਲ ਵਿਚੋਂ ਤੇ ਪੂਰੀ ਛੁੱਟੀ ਦੀ ਉਡੀਕ ਹੁੰਦੀ ਸੀ ਪਰ ਫਿਰ ਵੀ ਅੱਧੀ ਛੁੱਟੀ ਬਾਰੇ ਯਾਦ ਕਰਦੇ ਹਾਂ। ਕਹਿੰਦੀ ਮੇਰੀ ਇੱਕ ਸਹੇਲੀ ਸੀ ਮਨਦੀਪ ਜੋਹਲ ਤੇ ਅਮਨ ਉਹਨਾਂ ਦੀਆਂ ਮੰਮੀਆਂ ਰੋਜ਼ ਨਵੀਂ ਨਵੀਂ ਸਬਜ਼ੀ ਬਣਾ ਕੇ ਭੇਜਦੀਆਂ ਹੁੰਦੀਆਂ ਸੀ। ਅਸੀਂ ਉਹਨਾਂ ਨੂੰ ਅਚਾਰ ਵਾਂਗ ਸਬਜ਼ੀ ਦੇਣੀ ਤੇ ਆਪ ਉਹਨਾਂ ਦੀਆਂ ਸਬਜ਼ੀਆਂ ਬਹੁਤ ਖਾਂਦੀਆਂ ਸੀ। ਕਹਿੰਦੇ ਕੰਟੀਨ ਚ ਤੇ ਅਸੀਂ ਸਭ ਅਸੀਂ ਖੁਦ ਮਰੂੰਡੇ ਬਹੁਤ ਖਾਂਦੇ ਹੁੰਦੇ ਸੀ। ਹਾਂ ਮਰੂੰਡੇ ਵੀ ਹੁੰਦੇ ਸੀਗੇ ਨਾ ਤੇ ਕਹਿੰਦੇ ਕਿ ਮੈਂ ਅਕਸਰ ਹਿੰਦੀ ਦੇ ਪੀਰੀਅਡ ਚ ਬਾਥਰੂਮ ਬ੍ਰੇਕ ਜ਼ਰੂਰ ਲੈਂਦੀ ਹੁੰਦੀ ਸੀਗੀ। ਹੁੰਦਾ ਏਦਾਂ ਹੀ ਸੀ ਵੀ ਜਿਹੜੇ ਪੀਰੀਅਡ ਨਹੀਂ ਚੰਗਾ ਲੱਗਦਾ ਹੁੰਦਾ ਸੀ ਨਾ ਉਹਦੇ ਚ ਤੁਸੀਂ ਹੁੰਦਾ ਸੀ ਵੀ ਬਸ ਥੋੜਾ ਜਿਹਾ ਬਾਹਰ ਜਾ ਕੇ ਆਕਸੀਜਨ ਲੈ ਆਈਏ ਇੱਥੇ ਤਾਂ ਬੈਠਿਆਂ ਨੂੰ ਅਵਸਥੀਆਂ ਹੀ ਆਉਣੀਆਂ। ਸੋ ਕਹਿੰਦੇ ਉਹ ਲਾਇਕ ਬੱਚੇ ਵਾਲੀ ਫੀਲਿੰਗ ਤੁਹਾਡੀ ਕੁਲਦੀਪ ਨੇ ਬਹੁਤ ਲਈ ਸੱਚੀ ਬਹੁਤ ਬਿਲਕੁਲ ਮੋਦੀ ਵਾਲੀ ਫੀਲਿੰਗ ਲਈ ਦੀ ਸੀ ਜਿੰਨੇ ਮਰਜ਼ੀ ਵਧੀਆ ਸਕੂਲ ਵਿੱਚ ਸੀ ਪਰ ਸੱਚੀ ਇਹ ਨਕਲ ਇੱਕ ਕੁਦਰਤੀ ਦਿਮਾਗ ਵਿੱਚ ਆ ਜਾਂਦੀ ਸੀ ਘੱਟ ਹੀ ਭੁੱਲਦੀ ਹੁੰਦੀ ਸੀ ਪਰ ਫਿਰ ਵੀ ਇਹ ਜ਼ਰੂਰ ਹੁੰਦਾ ਸੀ ਕਿ ਪਤਾ ਨਹੀਂ ਮੇਰਾ ਜਵਾਬ ਸਹੀ ਹੈ ਕਿ ਦੂਜੇ ਦਾ ਇਹ ਵਹਿਮ ਜ਼ਰੂਰ ਹੁੰਦਾ ਸੀ। ਬਿਲਕੁਲ ਠੀਕ ਕੁਲਦੀਪ ਇਹ ਵਹਿਮ ਜ਼ਰੂਰ ਹੁੰਦਾ ਸੀਗਾ ਵੀ ਕਈ ਵਾਰੀ ਆਪ ਵੀ ਠੀਕ ਹੋਈਦਾ ਸੀ ਤਾਂ ਦੂਸਰੇ ਦਾ ਦੇਖ ਕੇ ਲੱਗਦਾ ਸੀ ਵੀ ਕਿਤੇ ਉਹਦਾ ਤਾਂ ਨਹੀਂ ਠੀਕ ਮੇਰਾ ਗਲਤੀ ਤਾਂ ਨਹੀਂ। ਸੋ ਬਿਲਕੁਲ ਜੀ ਬੜੀਆਂ ਪਿਆਰੀਆਂ ਪਿਆਰੀਆਂ ਯਾਦਾਂ ਇਹ ਸਾਰੀਆਂ। ਸੋ ਇੱਕ ਗੀਤ ਸੁਣਾਂਗੇ ਗੁਰਪ੍ਰਨ।
ਬਿਲਕੁਲ ਜੀ ਬਿਲਕੁਲ ਆਪਾਂ ਫੇਰ ਆਉਣੇ ਆ ਦੁਬਾਰਾ ਸਰੋਤਿਆਂ ਦੇ ਨਾਲ ਗੱਲਾਂ ਬਾਤਾਂ ਏਦਾਂ ਹੀ ਜਾਰੀ ਰਹਿਣਗੀਆਂ ਆਪਣੀਆਂ ਤਾਂ ਕਿਉਂਕਿ ਆਪਣੀਆਂ ਗੱਲਾਂ ਬਾਤਾਂ ਤਾਂ ਮੁੱਕੜੀਆਂ ਹੀ ਨੇ ਕਿਉਂਕਿ ਇਹ ਤਾਂ ਜਿੱਦਾਂ ਆਪਾਂ ਅੱਗੇ ਕਿਹਾ ਕਿ ਸੱਤੇ ਦਿਨ ਹਰਮਨ ਰੇਡੀਓ ਦੀ ਤਰ੍ਹਾਂ ਨਹੀਂ ਮੁੱਕਰੀਆਂ ਤੇ ਆਪਾਂ ਗੀਤ ਸੁਣਦੇ ਹਾਂ ਜੀ।
ਵੇੜੇ ਉੱਡਦੇ ਸੀ ਮਾਣੂਆਂ ਲੱਡੂ ਆਵੇ ਲੱਕੜੀ ਦੇ ਤੋਤੜੇ ਆਹੀ ਧੁੱਪਾਂ ਚੜੀਆਂ ਸੀ ਪੁੱਤ ਵੇ
ਜਦੋਂ ਸੀ ਸੁਕਾਏ ਤੇਰੇ ਪੋਤੜੇ ਆਹੀ ਧੁੱਪਾਂ ਚੜੀਆਂ ਸੀ ਪੁੱਤ ਵੇ ਜਦੋਂ ਸੀ ਸੁਕਾਏ ਤੇਰੇ ਪੋਤੜੇ ਉਵੇਂ ਜਿਵੇਂ ਪਈਆਂ ਨੇ ਟਰਾਫੀਆਂ ਜਿੱਤ ਕੇ ਲਿਆਉਂਦਾ ਸੀ ਜੋ ਮੱਖਣਾ ਭੈਣ ਤੇਰੀ ਨਿੱਤ ਰਹਿੰਦੀ ਪੂੰਜਦੀ ਤੇਰੀਆਂ ਕਿਤਾਬਾਂ ਵਾਲਾ ਰੱਖਣਾ ਭੈਣ ਤੇਰੀ ਨਿੱਤ ਰਹਿੰਦੀ ਪੂੰਜਦੀ ਤੇਰੀਆਂ ਕਿਤਾਬਾਂ ਵਾਲਾ ਰੱਖਣਾ ਤੇਰੀਆਂ ਕਿਤਾਬਾਂ ਵਾਲਾ ਸਾਰਾ ਦਿਨ ਕਰੀ ਜਾਣਾ ਪਾਠ ਵੇ ਹੁਣ ਤਾਂ ਗਰਾਊਂਡ ਵੀ ਨੀ ਜਾਂਦਾ ਸੀ ਵੇ ਹੁਣ ਤਾਂ ਗਰਾਊਂਡ ਵੀ ਨੀ ਜਾਂਦਾ ਸੀ ਬਹੁਤੀ ਨੂੰ ਮੈਂ ਕਹਿੰਦਾ ਸੀ ਗਾ ਸੁਣਿਆ ਬਹੁਤੀ ਨੂੰ ਮੈਂ ਕਹਿੰਦਾ ਸੀ ਗਾ ਸੁਣਿਆ ਕਿ ਬੱਚਿਆਂ ਦਾ ਧਿਆਨ ਤੂੰ ਹੀ ਰੱਖਣਾ ਤੇਰੀ ਨਿੱਤ ਰਹਿੰਦੀ ਪੂੰਜਦੀ ਤੇਰੀਆਂ ਕਿਤਾਬਾਂ ਵਾਲਾ ਰੱਖਣਾ ਭੈਣ ਤੇਰੀ ਨਿੱਤ ਰਹਿੰਦੀ ਪੂੰਜਦੀ ਤੇਰੀਆਂ ਕਿਤਾਬਾਂ ਵਾਲਾ ਰੱਖਣਾ ਤੇਰੀਆਂ ਕਿਤਾਬਾਂ ਵਾਲਾ ਰੱਖਣਾ ਦਿਨ ਫੌਜਾਂ ਦਿੱਲੀਓ ਸੁੱਚੇ ਦਾਰੇ ਉੱਤੇ ਆਈਆਂ ਚੜਵੇ ਕੇਸਰੀ ਨਿਸ਼ਾਨਾ ਦੇਖੇ ਲੱਗਿਆ ਸਰੂ ਕੱਦੇ ਮੁੰਡਿਆਂ ਦਾ ਹੜਵੇ ਕੇਸਰੀ ਨਿਸ਼ਾਨਾ ਦੇਖੇ ਲੱਗਿਆ ਸਰੂ ਕੱਦੇ ਮੁੰਡਿਆਂ ਦਾ ਹੜਵੇ ਉਹ ਕਦੇ ਕਦੇ ਛਾਤੀ ਭੁੱਲ ਜਾਂਦੀ ਹੈ ਕਦੇ ਕਦੇ ਘਰ ਲੱਗੇ ਸੱਖਣਾ ਭੈਣ ਤੇਰੀ ਨਿੱਤ ਰਹਿੰਦੀ ਪੂੰਜਦੀ ਤੇਰੀਆਂ ਕਿਤਾਬਾਂ ਵਾਲਾ ਰੱਖਣਾ ਭੈਣ ਤੇਰੀ ਨਿੱਤ ਰਹਿੰਦੀ ਪੂੰਜਦੀ ਤੇਰੀਆਂ ਕਿਤਾਬਾਂ ਵਾਲਾ ਰੱਖਣਾ ਤੇਰੀਆਂ ਕਿਤਾਬਾਂ ਵਾਲਾ ਰੱਖਣਾ ਹੋ ਸਾਨੂੰ ਜੰਗ ਨਵੀਂ ਪੇਸ਼ ਹੋਈ ਸਾਨੂੰ ਜੰਗ ਨਵੀਂ ਪੇਸ਼ ਹੋਈ ਹੋ ਸਾਡਾ ਸਾਰਾ ਪਾਣੀ ਲੁੱਟ ਕੇ ਤੇਰੀ ਦਿੱਲੀ ਦਰਵੇਸ਼ ਹੋਈ ਹੋ ਤੇਰੀ ਦਿੱਲੀ ਦਰਵੇਸ਼ ਹੋਈ ਭਟਕ ਗਏ ਨੇ ਭਾਵੇਂ ਗੱਭਰੂ ਫਿਰ ਇੱਕ ਦਿਨ ਮੁੜ ਆਉਣਗੇ ਮੁੱਖ ਹੁਣ ਆਨੰਦਪੁਰ ਵੱਲ ਨੂੰ ਚੜ੍ਹਦੀ ਕਲਾ ਦੇ ਗੀਤ ਗਾਉਣਗੇ ਚੜ੍ਹਦੀ ਕਲਾ ਦੇ ਗੀਤ ਗਾਉਣਗੇ ਜਿੰਨੀ ਜਿੰਨੀ ਵੈਰੀ ਅੱਤ ਚੱਕਣੀ ਜਿੰਨੀ ਜਿੰਨੀ ਵੈਰੀ ਅੱਤ ਚੱਕਣੀ ਓਏ ਉਹਨਾਂ ਉਹਨਾਂ ਸਿੱਧਕਾਂ ਨੇ ਪੱਕਣਾ ਭੈਣ ਤੇਰੀ ਨਿੱਤ ਰਹਿੰਦੀ ਪੂੰਜਦੀ ਤੇਰੀਆਂ ਕਿਤਾਬਾਂ ਵਾਲਾ ਰੱਖਣਾ ਤੇਰੀ ਨਿੱਤ ਰਹਿੰਦੀ ਪੂੰਜਦੀ ਤੇਰੀਆਂ ਕਿਤਾਬਾਂ ਵਾਲਾ ਰੱਖਣਾ ਤੇਰੀਆਂ ਕਿਤਾਬਾਂ ਵਾਲਾ ਰੱਖਣਾ
ਜਿੰਨਾ ਹੱਡਾਂ ਦੀ ਟਹਿਲ ਟਕੋਰ ਕੀਤੀ ਸਾਡੇ ਪੁਰਖਿਆਂ ਨੇ ਤੇ ਸਾਡੇ ਦਾਣਿਆਂ ਨੇ ਉਹਨਾਂ ਸਾਡੇ ਹੀ ਤਖ਼ਤ ਅਕਾਲ ਪੰਨੇ ਫੌਜਾਂ ਚਾੜ ਕੇ ਬਹੁਤੇ ਸਿਆਣਿਆਂ ਨੇ ਤਾਬੜ ਤੋੜ ਨਜ਼ਰ ਨੇ ਘੁੰਡ ਚੁੱਕੇ ਵੱਜੀ ਪੀਪਣੀ ਵੱਡੇ ਜਰਵਾਣਿਆਂ ਦੀ ਮੁੰਡੇ ਫੁੱਲਾਂ ਦੇ ਖਪਰਿਆਂ ਨਾਲ ਖਹਿ ਗਏ ਕੈਸੀ ਅਦਾਸੀ ਨੀਲਿਆਂ ਬਾਣਿਆਂ ਦੀ ਕੈਸੀ ਅਦਾਸੀ ਨੀਲਿਆਂ ਬਾਣਿਆਂ ਦੀ
ਜੀ ਕਿਤਾਬਾਂ ਵਾਲਾ ਰੱਖਣਾ ਗੀਤ ਸੁਣ ਰਹੇ ਸੀ ਅਸੀਂ ਨਿਸ਼ਾਨ ਸਿੰਘ ਹੁਣਾਂ ਦੀ ਫਰਮਾਇਸ਼ ਤੇ ਉਮੀਦ ਹੈ ਜੀ ਸਾਰਿਆਂ ਨੇ ਪਸੰਦ ਕੀਤਾ ਹੋਣਾ ਸੋ ਗੱਲਬਾਤ ਕਰ ਰਹੇ ਸੀ ਅੱਜ ਅਸੀਂ ਸਕੂਲ ਦੇ ਦਿਨਾਂ ਦੀ, ਹੈ ਨਾ, ਸਕੂਲ ਦੀਆਂ ਯਾਦਾਂ ਦੀ। ਸੋ ਹਰਜਿੰਦਰ ਘੁੰਮਣ ਹੁਣਾਂ ਨੇ ਵੀ ਮੈਸੇਜ ਕੀਤਾ ਹੈ। ਸੋ ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਪਹਿਲਾਂ ਤਾਂ ਪ੍ਰੋਗਰਾਮ ਦੇ ਵਿੱਚ ਤੁਹਾਡਾ ਬਹੁਤ ਬਹੁਤ। ਤੇ ਕਹਿੰਦੇ ਉਦੋਂ ਗਰੀਬੀ ਹੁੰਦੀ ਸੀ, ਕਹਿੰਦੇ ਮੱਖਣ ਨਾਲ ਚੂੜੀ ਕੁੱਟ ਕੇ ਸਕੂਲ ਖਾਂਦੇ ਸੀਗੇ, ਤੇ ਕਹਿੰਦੇ ਤੁਰ ਕੇ ਸਕੂਲ ਜਾਈਦਾ ਹੁੰਦਾ ਸੀਗਾ। ਹਾਂਜੀ ਬਿਲਕੁਲ, ਹੈ ਨਾ। ਸੋ ਹਰ ਪਿੰਡ ਦੇ ਵਿੱਚ ਹੀ ਤਕਰੀਬਨ ਸਕੂਲ ਹੁੰਦੇ ਸੀ, ਸੋ ਤੁਰ ਕੇ ਸਕੂਲ ਪਹੁੰਚ ਜਾਈਦਾ ਹੁੰਦਾ ਸੀ। ਬਾਕੀ ਜਿਹੜੇ ਹਾਈ ਸਕੂਲ ਹੁੰਦੇ ਸੀ ਉਹ ਏਦਾਂ ਹੁੰਦਾ ਸੀ ਕਿ ਜਿਹੜਾ ਵੱਡਾ ਪਿੰਡ ਹੁੰਦਾ ਸੀਗਾ ਉਹਦੇ ਵਿੱਚ ਹੁੰਦਾ ਸੀ। ਸੋ ਲਾਗਲੇ ਪਿੰਡਾਂ ਦੇ ਜਿਹੜੇ ਬੱਚੇ ਆ ਉਹ ਵੀ ਉਸ ਸਕੂਲ ਹੀ ਆਉਂਦੇ ਹੁੰਦੇ ਸੀਗੇ। ਸੋ ਜਿਹੜਾ ਸਾਡਾ ਪਿੰਡ ਹੁੰਦਾ ਸੀ ਉੱਥੇ ਪ੍ਰਾਇਮਰੀ ਸਕੂਲ ਵੀ ਸੀ ਤੇ ਸੀਨੀਅਰ ਸੈਕੰਡਰੀ ਸਕੂਲ ਵੀ ਸੀ, ਕਾਫੀ ਵੱਡਾ ਪਿੰਡ ਸੀ ਜੀ। ਸੋ ਵਧੀਆ ਸੀ ਤੇ ਦੋਨੇ ਜਗ੍ਹਾ ਤੁਰ ਕੇ ਪਹੁੰਚ ਜਾਈਦਾ ਹੁੰਦਾ ਸੀ। ਸੋ ਬਾਕੀ ਜੋ ਇੱਕ ਜੇ ਮੈਂ ਗੱਲ ਕਰਾਂ ਜਿਹੜੀ ਮੇਰੀ ਹਾਈ ਸਕੂਲਿੰਗ ਦੀ ਆ, ਸੋ ਉਹਨਾਂ ਦੀਆਂ ਗੱਲਾਂ ਮੈਂ ਕਿਤੇ ਨੀ ਕਰਦੀ ਕੀਤੀਆਂ, ਕਿਉਂਕਿ ਉਹ ਕੁਛ ਵੱਖਰੀਆਂ ਹੋਣੀਆਂ, ਕਿਸੇ ਨਾਲ ਹੀ ਮਿਲਦੀਆਂ ਹੋਣੀਆਂ। ਮੈਂ ਜਿਹੜੀ ਆਪਣੀ ਹਾਈ ਸਕੂਲ ਹੈ ਉਹ ਜੀ ਹੋਸਟਲ ਚ ਕੀਤਾ ਸੀ, ਨਵੋਦਿਆ ਵਿਦਿਆਲਿਆ ਸਕੂਲ ਕੋਜੇਵਾਲ ਤੋਂ। ਸੋ ਉਹ ਯਾਦਾਂ ਦੇ ਰੰਗ ਬਿਲਕੁਲ ਵੱਖਰੇ ਆ। ਸੋ ਉਹ ਵਾਲੀਆਂ ਯਾਦਾਂ ਮੈਂ ਇਸ ਕਰਕੇ ਸ਼ੇਅਰ ਨੀ ਕਰਦੀ ਕਿਉਂਕਿ ਸ਼ਾਇਦ ਤੁਹਾਡੇ ਨਾਲ ਮੈਚ ਨਾ ਕਰਨ, ਹੈ ਨਾ। ਸੋ ਪਰ ਇੱਕ ਰਲੀਆਂ ਮਿਲੀਆਂ ਜਿਹੀਆਂ ਯਾਦਾਂ ਯਾਦ ਕਰਦੀ ਹੁੰਦੀ ਆ, ਜਿਹੜੀਆਂ ਸਾਡੇ ਸਾਰਿਆਂ ਦੀਆਂ ਸਾਂਝੀਆਂ ਹੁੰਦੀਆਂ, ਹੈ ਨਾ। ਸੋ ਇਸ ਕਰਕੇ ਪਰ ਮੈਂ ਜੀ
ਆਪਣੀ
ਯਾਦ ਕੁਝ ਵੱਖਰਾ ਸੀ। ਲੋ ਜੀ ਆ ਗਏ ਸਾਡੇ ਮਿਸਟਰ ਇੰਡੀਆ, ਹੈ ਨਾ। ਹੈਲੋ ਗੁਰਪ੍ਰਨ, ਐਨ ਜੰਪ ਹੀ ਨੀ ਕਰਦੇ ਆ। ਸੋ ਬਿਲਕੁਲ ਗੱਲ ਕਰ ਰਹੇ ਸੀਗੇ ਕਿ ਜਿਹੜੀਆਂ ਆਪਣੀਆਂ ਯਾਦਾਂ ਸੀਗੀਆਂ। ਸੋ ਹਰਜਿੰਦਰ ਅੰਕਲ ਹੁਣਾਂ ਨੇ ਵੀ ਮੈਸੇਜ ਕੀਤਾ ਸੀ, ਕਹਿੰਦੇ ਚੂਰੀ ਕੁੱਟ ਕੇ ਖਾਈ ਦੀ ਹੁੰਦੀ ਸੀਗੀ, ਸਕੂਲ ਲੈ ਕੇ ਜਾਈਦੀ ਸੀ ਤੇ ਨਾਲੇ ਤੁਰ ਕੇ ਸਕੂਲ ਜਾਈਦਾ ਹੁੰਦਾ ਸੀ। ਸੋ ਬਿਲਕੁਲ ਦੇਖਦੇ ਦੇਖਦੇ ਬਹੁਤ ਕੁਝ ਬਦਲਿਆ, ਤੁਰ ਕੇ ਵੀ ਸਕੂਲਾਂ ਤੇ ਗਏ, ਸਾਈਕਲਾਂ ਤੇ ਵੀ ਗਏ ਹੋਣੇ ਆ ਤੁਸੀਂ, ਤੇ ਫੇਰ ਮੋਟਰਸਾਈਕਲਾਂ ਦੇ ਉੱਤੇ ਵੀ ਜਿਹੜੇ ਆ ਕਾਲਜ ਵਿੱਚ ਗਏ ਹੋਣੇ ਆ, ਤੇ ਬੁਲੇਟ ਵੀ ਝੂਟੇ ਹੋਣੇ ਆ। ਸੋ ਬਿਲਕੁਲ ਜੀ, ਉਮਰ ਦੇ ਨਾਲ ਨਾਲ ਬਹੁਤ ਕੁਝ ਬਦਲਦਾ ਜਾਂਦਾ। ਸੋ ਜਿਹੜਾ ਸਮਾਂ ਸਾਡੇ ਕੋਲ ਜ਼ਿਆਦਾ ਨੀ ਬਚਿਆ ਹੁਣ, ਹਾਂ ਕੁਛ ਮੈਨੂੰ ਲੱਗਦਾ 15-20 ਮਿੰਟ ਹੀ ਬਾਕੀ ਬਚੇ ਆ। ਸੋ ਹੋਰ ਕੋਈ ਇਹੋ ਜਿਹੀ ਯਾਦ ਜਿਹੜੀ ਗੁਰਪ੍ਰਨ ਤੁਸੀਂ ਸਾਡੇ ਨਾਲ ਸਾਂਝੀ ਕਰਨਾ ਚਾਹੁੰਦੇ ਹੋਵੋ?
ਪਹਿਲੀ ਗੱਲ ਤਾਂ ਭੈਣ ਜੀ ਇਹ ਵੀ ਮੈਨੂੰ ਇਹ ਸਮਝ ਨੀ ਆਉਂਦੀ ਵੀ ਜਦੋਂ ਅਸੀਂ ਪ੍ਰੋਗਰਾਮ ਚਾਹੁੰਦੇ ਸਮੇਂ ਨੂੰ ਹੁੰਦਾ ਕੀ ਆ, ਦੇਖ ਲੋ ਸਮੇਂ ਦਾ ਪਤਾ ਹੀ ਨੀ ਲੱਗਾ, ਮੈਂ ਤਾਂ ਹਲੇ 8 ਚ ਵੀ ਜਾਣ ਡਿਆ ਸੀਗਾ।
ਹਾਂ ਏਦਾਂ ਹੁੰਦਾ ਨਾ ਵੀ ਆਹ ਵਾਲੀ ਗੱਲ ਤੇ ਹਜੇ ਯਾਦ ਕਰਨੀ, ਆਹ ਵਾਲੀ ਗੱਲ ਤੇ ਹਜੇ ਕਰਨੀ ਆ, ਪਰ ਟਾਈਮ ਹੋ ਵੀ ਜਾਂਦਾ।
ਸੁਖਪ੍ਰੀਤ ਜੀ ਮੈਂ ਤਾਂ ਮੇਰਾ ਤਾਂ ਹਲੇ ਸ਼ੁਰੂਆਤ ਹੀ ਨੀ ਹੋਈ, 1% ਵੀ ਹਲੇ ਆਪਣੀਆਂ ਬਚਪਨ ਦੀਆਂ। ਆਪਾਂ ਪ੍ਰੋਗਰਾਮ 12 ਘੰਟੇ ਦਾ ਰੱਖਿਆ ਕਰੀਏ,
ਏਦਾਂ ਹੀ ਕਰਨੀ ਪੈਣੀ ਆ। ਸਹੀ ਗੱਲ ਆ, ਹਨਾ।
ਹੈਨਾ ਜਿਵੇਂ ਤੱਕ ਆਪਣੀਆਂ ਯਾਦਾਂ ਖਾਸ ਕਰਕੇ ਮੇਰੀਆਂ, ਮੈਨੂੰ ਤਾਂ ਲੱਗਦਾ ਕਿ ਮੈਂ ਚਾਹ ਹੁਣ ਇੰਡੀਆ ਜਾਣਾ ਵਾ, ਕਿਉਂਕਿ ਉੱਥੇ ਪਰਾਂਠੇ ਪਰਾਂਠੇ ਖਾ ਕੇ ਤੇ ਮੈਂ ਲੱਗਾ ਰਿਹਾ ਕਰਾਂਗਾ ਆਪਣੀਆਂ ਯਾਦਾਂ ਆਰੀਆਂ ਕਰਨ।
ਯਾਦਾਂ ਬਿਲਕੁਲ ਬਿਲਕੁਲ, ਇਹ ਅਰਜੀ ਪਾਉਂਦੇ ਆ ਜੀ, ਲਿਖ ਕੇ ਐਪਲੀਕੇਸ਼ਨ ਪਾਉਂਦੇ ਆ, ਹਨਾ, ਸੇਵਾ ਵਿਖੇ, ਸੇਵਾ ਵਿਖੇ ਹਰਮਨ ਰੇਡੀਓ, ਹੈ ਨਾ, ਕਿ ਲਹਿਰਾ ਦਾ ਪ੍ਰੋਗਰਾਮ ਜਿਹੜਾ ਉਹ 2 ਘੰਟੇ ਤੋਂ ਵਧਾ ਕੇ ਉਹਦਾ ਸਮਾਂ 12 ਘੰਟੇ ਦਾ ਕੀਤਾ ਜਾਵੇ।
ਬਹੁਤ ਬਹੁਤ ਆਗਿਆਕਾਰੀ ਗੁਰਪ੍ਰਨਦੀਪ ਸਿੰਘ,
ਆਪ ਜੀ ਦਾ ਆਗਿਆਕਾਰੀ,
ਸੁਖਪ੍ਰੀਤ ਕੌਰ ਜੀ,
ਬਿਲਕੁਲ ਬਿਲਕੁਲ ਸਹੀ ਗੱਲ ਆ। ਅੱਛਾ ਉਹ ਵਾਲੀਆਂ ਜਿਹੜੀਆਂ ਇਹ ਵਾਲੀਆਂ
ਗੱਲ ਮੈਂ ਸ਼ੋਰਟ ਦੇ ਵਿੱਚ ਹੀ, 1 ਸੈਕਿੰਡ ਮੈਨੂੰ ਦਿਓ, ਮੈਂ ਨਾ ਅੰਦਰ ਬੈਠ ਕੇ, ਕਿਉਂਕਿ ਡਿਸਟਰਬੈਂਸ ਆ ਰਹੀ ਹੋਣੀ ਆ ਥੋੜੀ ਜਿਹੀ, ਕਿਉਂਕਿ ਮੈਂ ਥੋੜਾ ਟਰੱਕ ਤੋਂ ਬਾਹਰ ਹਾਂ, ਤੇ ਮੈਂ ਅੰਦਰ ਜਾ ਕੇ 2 ਸੈਕਿੰਡ ਦੇ ਵਿੱਚ ਜਿਹੜੀ ਆ ਆਪਣੀ ਗੱਲ ਕੰਪਲੀਟ ਕਰਦਾ। ਕੱਲ ਐਕਚੁਅਲੀ ਕੋਈ ਹੈਪਨ ਹੋਇਆ, ਉਸਦੇ ਬਾਰੇ ਮੈਂ ਚਾਹੁੰਦਾ ਕਿ ਮੇਰੇ ਪੰਜਾਬੀ ਭਰਾ ਹੋਰ ਵੀ ਜਿਹੜੇ ਹਰਮਨ ਰੇਡੀਓ ਦਾ ਪ੍ਰਵਾਨ ਆ ਸਾਡਾ, ਉਹਨਾਂ ਨੂੰ ਉਸ ਚੀਜ਼ ਤੋਂ ਅਵੇਅਰ ਕਰਾਇਆ ਜਾਵੇ, ਤਾਂ ਕਿ ਉਹ ਇਸ ਚੀਜ਼ ਤੋਂ ਘਬਰਾਉਣ ਨਾ, ਤੋਂ ਜਦੋਂ ਉਹਨਾਂ ਨੂੰ ਕੋਈ ਕਾਲ ਆਉਂਦੀ ਆ ਉਹ ਉਸ ਨੂੰ ਮਤਲਬ ਹੈਂਡਲ ਕਰ ਸਕਣ, ਕਿਉਂਕਿ ਮੇਰੇ ਨਾਲ ਪਹਿਲੀ ਵਾਰੀ ਇਹ ਹੈਪਨ ਹੋਇਆ ਤੇ ਮੈਂ ਕਾਫੀ ਸਟ੍ਰੈਸ ਦੇ ਵਿੱਚ ਆ ਗਿਆ, ਐਂਡ ਮੈਂ ਉਸ ਚੀਜ਼ ਨੂੰ ਮਤਲਬ ਮੈਨੂੰ ਘੱਟੋ ਘੱਟ 4 ਘੰਟੇ ਲੱਗ ਗਏ ਉਸ ਸਟ੍ਰੈਸ ਦੇ ਵਿੱਚੋਂ ਬਾਹਰ ਨਿਕਲਣ ਲਈ, ਤੇ ਮੈਂ ਨੀ ਚਾਹੁੰਦਾ ਕਿ ਉਹ ਸਟ੍ਰੈਸ ਜਿਹੜਾ ਵਾ ਸਾਡੇ ਕਿਸੇ ਭੈਣ ਭਰਾ ਹੋਰ ਤੇ ਆਵੇ। ਤੇ ਮੈਂ ਸ਼ੋਰਟ ਲਈ ਥੋੜੀ ਜਿਹੀ ਦੱਸ ਦਿੰਦਾ ਕਿ ਕੱਲ ਮੈਨੂੰ ਅਬਾਊਟ 2 ਵਜੇ ਕਾਲ ਆਈ ਸੀਗੀ, ਉਹ ਗੋਰੇ ਨੇ ਗੱਲ ਕੀਤੀ, ਕਹਿੰਦਾ ਮੈਂ ਰਿਚਰਡ ਬੋਲਦਾ ਤੇ ਮੈਂ ATO ਡਿਪਾਰਟਮੈਂਟ ਤੋਂ ਬੋਲਦਾ ਵਾ, ਤੇ ਤੁਹਾਡੇ ਅੰਗੇਂਸਟ ਕੰਪਲੇਂਟ ਆ, ਤੇ ਤੁਹਾਡਾ ਕੋਈ ਲਾਇਰ ਹੈਗਾ? ਮੈਂ ਕਿਹਾ ਕਿ ਕਿਸ ਤਰ੍ਹਾਂ ਦੀ ਮੇਰੇ ਅਗੇਂਸਟ ਤੋਂ ਕੰਪਲੇਂਟ ਆ, ਕੀ ਆ? ਕਹਿੰਦਾ ਕਿ ਤੁਸੀਂ ਲੈਂਗੁਏਜ ਕਿਹੜੀ ਬੋਲੋਗੇ, ਤੁਹਾਨੂੰ ਇੰਟਰਪ੍ਰੇਟਰ ਦੇਣੇ ਆ। ਮੈਂ ਸੋਚਿਆ ਕਿ ਉਹਦਾ ਮਤਲਬ ਕਿ ਹੈ ਨਾ, ਇਹ ਕੀ ਉਹਦਾ ਕੰਮ ਆ ਕਿ ਮੈਨੂੰ ਮੇਰੀ ਮਦਰ ਲੈਂਗੁਏਜ ਜੇ ਹੋਵੇ ਤਾਂ ਮੈਨੂੰ ਚੰਗੀ ਤਰ੍ਹਾਂ ਸਮਝ ਲੱਗ ਜਾਏਗੀ, ਤੇ ਮੈਂ ਕੋਈ ਮਿਸਟੇਕ ਨਾ ਹੋਏਗੀ, ਤੇ ਮੈਂ ਕਿਹਾ ਇੰਟਰਪ੍ਰੇਟਰ ਦੇ ਦਿਓ। ਚਲੋ ਉਹਨੇ ਇੰਟਰਪ੍ਰੇਟਰ ਦੇ ਤਾ, ਇੰਟਰਪ੍ਰੇਟਰ ਦੇ ਤਾ। ਉਹ ਮੈਨੂੰ ਕਹਿੰਦਾ ਅਸੀਂ ਏਟੀਓ ਡਿਪਾਰਟਮੈਂਟ ਤੋਂ ਤੁਹਾਨੂੰ ਕਾਲ ਕਰ ਰਹੇ ਹਾਂ, ਤੁਸੀਂ ਤੁਹਾਡੇ ਅਗੇਂਸਟ ਕੰਪਲੇਂਟ ਆ ਜਿਹੜੀ ਕਿ ਅਸੀਂ ਉਹਦੀ ਅੱਜ ਜਿਹੜੀ ਆ ਫਾਈਨਲ ਡੇਟ ਆ, ਅਸੀਂ ਉਹ ਜਿਹੜਾ ਵਾ ਕੇਸ ਤੁਹਾਡਾ ਅੱਜ ਕੋਰਟ ਦੇ ਵਿੱਚ ਲੱਗ ਜਾ ਰਹੇ ਹਾਂ। ਇਹਦੇ ਵਿੱਚ ਅਸੀਂ ਸਟੇਟ ਪੁਲਿਸ ਨੂੰ, ਫੈਡਰਲ ਪੁਲਿਸ ਨੂੰ, ਕੋਰਟ ਹਾਊਸ ਤੇ ਜਿਹੜੇ ਆ ਇਹ ਤਿੰਨੇ ਇਸ ਟਾਈਮ ਲਾਈਨ ਦੇ ਉੱਤੇ ਆ, ਤੁਹਾਡੀ ਗੱਲ ਸੁਣ ਰਹੇ ਆ, ਕਨਵਰਸੇਸ਼ਨ ਰਿਕਾਰਡ ਹੋ ਰਹੀ ਆ, ਤੇ ਜੋ ਵੀ ਗੱਲ ਦਾ ਜਵਾਬ ਆ ਤੁਸੀਂ ਸਾਨੂੰ ਬਾਅਦ ਵਿੱਚ ਦੇਣਾ ਸਾਡੀ ਕਨਵਰਸੇਸ਼ਨ ਖਤਮ ਹੋਣ ਤੋਂ ਬਾਅਦ। ਤੇ ਮੈਂ ਪੁੱਛਿਆ ਵੀ ਮੇਰੇ ਮਤਲਬ ਕਿ ਗਿਲਟੀ ਕੀ ਆ, ਮੈਂ ਕੀਤਾ ਕੀ ਆ ਅਸਲ ਦੇ ਵਿੱਚ? ਕਹਿੰਦੇ ਜੀ ਤੁਸੀਂ ਇੱਥੋਂ ਦੇ ਜਿਹੜੇ ਗੌਰਮੈਂਟ ਦੇ ਫੈਡਰਲ ਲਾਅ ਦੇ ਮੁਤਾਬਿਕ ਟੈਕਸ ਨਹੀਂ ਭਰਿਆ, ਤੇ ਜਿਹਦਾ ਕਰਕੇ ਤੁਸੀਂ ਤੁਹਾਡੇ ਤੇ, ਉਹਨੇ ਮੈਨੂੰ ਹਿੰਦੀ ਚ ਕਿਹਾ ਜੀ ਜਿਸ ਤਰ੍ਹਾਂ ਅਸੀਂ ਇੰਡੀਆ ਤੇ ਦੇਸ਼ ਧਰੋਹ ਦਾ ਕੇਸ ਕਹਿ ਸਕਦੇ ਆ, ਉਹ ਤੁਹਾਡੇ ਤੇ ਪਿਆ, ਇਹਦਾ ਇਫੈਕਟ ਆ ਕਿ ਤੁਸੀਂ, ਤੁਹਾਨੂੰ ਰਿਪੋਰਟ ਕੀਤਾ ਜਾ ਸਕਦਾ, ਤੁਹਾਨੂੰ 50 ਤੋਂ 55 ਹਜ਼ਾਰ ਦਾ ਫਾਈਨ ਹੋ ਸਕਦਾ, ਔਰ ਤੁਹਾਡਾ ਪਾਸਪੋਰਟ, ਡਰਾਈਵਿੰਗ ਲਾਇਸੈਂਸ ਤੇ ਹੋਰ ਜਿਹੜੇ ਤੁਹਾਡੇ ਦਸਤਾਵੇਜ਼ ਆ ਉਹ ਜਿਹੜੇ ਆ ਉਹ ਜਿਹੜੇ ਆ ਕਰ ਲਏ ਜਾਣਗੇ, ਜ਼ਬਤ ਕਰ ਲਏ ਜਾਣਗੇ, ਚਾਹੇ ਇਹ ਵਰਡਿੰਗ ਉਹਨੇ ਕਹੀ। ਤੀਜਾ ਨੰਬਰ ਉਹਨੇ ਕਿਹਾ ਕਿ ਜਿਹੜੇ ਸਾਡੀ ਗੌਰਮੈਂਟ ਤੋਂ ਤੁਸੀਂ ਧੋਖਾ ਕੀਤਾ ਹੈ ਉਹ ਪੈਸੇ ਅਸੀਂ ਵਸੂਲ ਤੁਹਾਡੇ ਤੋਂ ਕਰਾਂਗੇ, ਤੁਹਾਡੀ ਪ੍ਰੋਪਰਟੀ, ਤੁਹਾਡੀ ਕਾਰ, ਤੁਹਾਡਾ ਬਿਜ਼ਨਸ ਜਿਹੜਾ ਵਾ ਉਹ ਅਸੀਂ ਕਰ ਲਾਂਗੇ, ਤੇ ਹੋ ਕਿੰਨੇ ਚਿਰ ਚ ਰਿਹਾ? ਅਗਲੇ 1 ਘੰਟੇ ਦੇ ਵਿੱਚ ਸਾਰਾ ਕੁਛ ਅਸੀਂ ਕਰ ਰਹੇ ਹਾਂ। ਅੱਛਾ, ਮੈਂ ਬੜਾ ਸਟ੍ਰੈਸ ਚ ਆ ਗਿਆ, ਮੈਂ ਕਿਹਾ ਤੁਸੀਂ ਮੈਨੂੰ ਇਹ ਦੱਸੋ ਕਿ ਸੋਲੂਸ਼ਨ ਕੀ ਹੈ ਇਹਦਾ? ਕਿ ਕਹਿੰਦੇ ਕਿ ਤੁਹਾਡੀ ਜੇ ਤਾਂ ਤੁਸੀਂ ਓਵਰ ਡਿਊ ਅਮਾਊਂਟ ਜਿਹੜੀ ਉਹ ਪੇ ਕਰ ਦਿਓਗੇ ਤਾਂ ਦੈਟਸ ਫਾਈਨ, ਤੇ ਇਹ ਸਾਰਾ ਅਸੀਂ ਵੇਵ ਕਰ ਦਿਆਂਗੇ, ਤੇ ਇਸ ਟਾਈਮ ਤੁਹਾਨੂੰ ਨਿਊ ਸਾਊਥਵੇਅਰ ਮਤਲਬ ਤੁਹਾਡੀ ਸਟੇਟ ਪੁਲਿਸ, ਕੋਰਟ ਉਹ ਸਾਰੇ ਸੁਣ ਰਹੇ ਆ। ਮੈਂ ਘਬਰਾ ਗਿਆ, ਮੈਂ ਕਿਹਾ ਪੈਸੇ ਕਿੰਨੇ ਕਿੰਨੇ? $3,000, $3,800। ਮੈਂ ਕਿਹਾ ਨੋ ਵਾਈਜ਼ ਦਾ, ਮੈਂ ਕਿਹਾ ਮੈਂ ਸਟੇਟ ਦੇ ਪੇ ਕਰ ਦੇਣਾ, ਤੁਸੀਂ ਮੇਰੇ ਕਾਰਡ ਤੋਂ ਪੈਸੇ ਲਓ, ਹੈ ਨਾ? ਮੈਂ ਕਾਰਡ ਤੋਂ ਕਹਿੰਦਾ ਅਸੀਂ ਇਹ ਪੇਮੈਂਟ ਕਾਰਡ ਤੋਂ ਨਹੀਂ ਲੈ ਸਕਦੇ, ਤੁਹਾਨੂੰ ਪੇਟੀਐਮ ਸਮਥਿੰਗ, ਪੇਟੀਐਮ ਕੇ ਟੀ ਐਮ ਕੁਛ ਕਿਹਾ, ਏਦਾਂ ਉੱਥੇ ਜਾਣਾ ਪਊਗਾ, ਉੱਥੇ ਤੁਹਾਨੂੰ ਇਹ ਜਿਹੜੀ ਆ ਪੇਮੈਂਟ ਕਰਾਉਣੀ ਪਊਗੀ, ਅਸੀਂ ਆਨਲਾਈਨ ਨਹੀਂ ਲੈ ਸਕਦੇ, ਤੇ ਤੁਸੀਂ ਤਦ ਤੱਕ ਮੈਂ ਤੁਹਾਨੂੰ ਐਡਰੈਸ ਭੇਜਦਾ, ਤੁਸੀਂ ਉਸ ਜਗ੍ਹਾ ਤੇ ਜਾਓ, ਤਦ ਤੱਕ ਮੈਂ ਸਟੇਟ ਪੁਲਿਸ ਨੂੰ ਤੇ ਕੋਰਟ ਨੂੰ ਇਨਫੋਰਮ ਕਰ ਦਿਆਂ ਕਿ ਉਹ ਜਿਹੜਾ ਬੰਦਾ ਪੇ ਕਰਨ ਲਈ ਐਗਰੀ ਆ ਤੇ ਉਹ ਅੱਗੇ ਫਾਦਰ ਜਿਹੜਾ ਵਾ ਤੁਹਾਡੀ ਜਿਹੜੀ ਆ ਅਰੈਸਟ ਵਾਰੰਟ ਨਿਕਲੇ ਜਿਹੜੇ ਉਹ ਰੋਕ ਦੇਵੇ। ਜਦੋਂ ਉਹਨੇ ਮੈਨੂੰ ਇਹ ਗੱਲ ਆਖੀ ਨਾ, ਮੈਨੂੰ ਅੱਜ ਤੋਂ 4 ਦਿਨ ਪਹਿਲਾਂ ਇੱਕ ਵੀਰ ਨੇ ਨਾ ਵਟਸਐਪ ਤੇ ਮੈਸੇਜ ਪਾਇਆ ਸੀ, ਵਾਹਵਾ ਦਿਨ ਪਹਿਲਾਂ, ਮਹੀਨਾ ਡੇਢ ਮਹੀਨਾ ਪਹਿਲਾਂ, ਉਹਦੇ ਨਾਲ ਸੇਮ ਐਪ ਬਣਾਇਆ ਸੀ, ਮੈਨੂੰ ਉਹ ਵਟਸਐਪ ਯਾਦ ਆ ਗਿਆ। ਮੈਂ ਕਿਹਾ ਉਹ ਮਾਈ ਗੋਡ, ਇਹ ਤਾਂ ਉਹੀ ਜੋ ਕੁਝ ਉਹ ਵੀਰ ਨੇ ਕਿਹਾ ਸੀਗਾ, ਇਹ ਤਾਂ ਉਹੀ ਕੁਛ ਕਹਿ ਰਿਹਾ ਵਾ, ਤੇ ਮੈਨੂੰ ਪਤਾ ਲੱਗ ਗਿਆ ਕਿ ਸਮਥਿੰਗ ਰੌਂਗ। ਮੈਂ ਉਹਨੂੰ ਫਿਰ ਟਾਲਣਾ ਮਟੋਲਣਾ ਸ਼ੁਰੂ ਕਰ ਦਿੱਤਾ। ਸੋ ਐਨੀ ਵੇ, ਮੈਂ ਉਹ ਮੈਨੂੰ ਕਾਲਾਂ ਕਰੀ ਗਿਆ, ਫੋਨ ਚਾਰਜ ਤੇ ਲਾ ਲਓ, ਤੁਹਾਡੀ ਬੈਟਰੀ ਨਾ ਡਾਊਨ ਹੋਵੇ, ਬਰਾਬਰ ਉਹਨੇ ਬਹੁਤ ਬਹੁਤ ਉਹਨੇ ਸਿਰ ਖਪਾਈ ਕੀਤੀ। ਫਿਰ ਨਾਲ ਜਦੋਂ ਉਹ ਕਰਦਾ ਸੀਗਾ ਤੇ ਮੈਂ, ਚਲੋ ਮੈਂ ਉਹਨੂੰ ਕਿਹਾ ਜੀ ਮੈਂ ਫੋਨ ਕੱਟਾ, ਭੈਣ ਜੀ ਮੇਨ ਗੱਲ ਵੇਖੋ ਇੰਪੋਰਟੈਂਟ, ਮੇਰਾ ਫੋਨ ਵੀ ਹੈਂਗ ਕਰ ਲਿਆ ਗਿਆ, ਮੈਂ ਕਿਸੇ ਨੂੰ ਹੋਰ ਨੂੰ ਕਾਲ ਹੀ ਨਹੀਂ ਸੀ ਕਰ ਪਾ ਰਿਹਾ ਫੋਨ ਤੋਂ,
ਅੱਛਾ,
ਤੇ ਥਰਡ ਪਰਸਨ ਨੂੰ। ਹਾਂਜੀ, ਮੈਂ ਅੱਛਾ ਜੀ, ਫੇਰ ਕੀ ਹੋਇਆ, ਮੈਨੂੰ ਜਦੋਂ ਮੈਨੂੰ ਪਤਾ ਲੱਗ ਗਿਆ, ਫਿਰ ਉਹਨੂੰ ਬੜੀ ਅਬਿਊਜ਼ ਲੈਂਗੁਏਜ ਯੂਜ਼ ਕੀਤੀ, ਮੈਂ ਜੋ ਵੀ ਮੇਰੇ ਮਨ ਚ ਪੰਜਾਬੀਆਂ ਦੀ ਜਿਹੜੀ ਫਰਸਟ੍ਰੇਸ਼ਨ ਹੁੰਦੀ ਹੈ ਨਾ, ਮੈਂ ਪੂਰੀ ਕੱਢੀ, ਫਿਰ ਉਹ ਫੋਨ ਕੱਟ ਗਿਆ, ਫੋਨ ਕੱਟ ਗਿਆ। ਫੇਰ ਮੈਨੂੰ 5 ਮਿੰਟ ਬਾਅਦ ਫੋਨ ਆਇਆ, ਰਿਚਰਡ ਬੋਲ ਰਿਹਾ, ਸਟੇਟ ਪੁਲਿਸ ਦਾ ਆਫਿਸਰ ਬੋਲ ਰਿਹਾ, ਮਗਰ ਮਤਲਬ ਜਿੱਥਾ ਹੂਟਰ ਵੱਜਦੇ ਆ ਉਹ ਸਾਰਾ ਕੁਝ, ਕਿ ਇਹ ਸ਼ੋ ਕਰ ਰਿਹਾ ਸੀ ਕਿ ਮੈਂ
ਉਹਦੇ
ਤੇ ਆ ਗੱਡੀ ਤੇ ਆ ਹੂਟਰ। ਅੱਛਾ, ਮੈਨੂੰ ਚੜਿਆ ਗੁੱਸਾ, ਮੈਂ ਕਿਹਾ, ਮੈਂ ਮੈਨੂੰ ਪਤਾ ਸੀ ਹੈ ਤਾਂ, ਮੈਂ ਕਿਹਾ ਮੈਂ ਉਹਨੂੰ ਵੀ ਫਿਰ ਦੱਸਿਆ, ਮੈਂ ਕਿਹਾ ਤੂੰ ਜੋ ਕਰਨਾ ਕਰ, ਤੂੰ ਹਨਾ, ਮੈਂ ਕਿਹਾ ਮੈਂ ਕਿਹਾ ਨਾ, ਮੈਂ ਉਹਨੂੰ ਅਬਿਊਜ਼ ਲੈਂਗੁਏਜ ਯੂਜ਼ ਕੀਤੀ, ਮੈਂ ਫੋਨ ਕੱਟਦਾ। ਤੇ ਸੋ ਮੈਂ ਇਹ ਹਰਮਨ ਰੇਡੀਓ ਦੇ ਜ਼ਰੀਏ ਆਪਣੇ ਸਰੋਤਿਆਂ ਨੂੰ, ਆਪਣੇ ਭਰਾਵਾਂ ਨੂੰ, ਭੈਣਾਂ ਨੂੰ ਇਹ ਦੱਸਣਾ ਚਾਹੁੰਦਾ ਕਿ ਕੋਈ ਵੀ ਏਦਾਂ ਦੀ ਕਾਲ ਆਉਂਦੀ ਆ, ਕੁਛ ਵੀ ਹੁੰਦਾ, ਕਿਉਂਕਿ ਕਾਲਾਂ ਤੁਹਾਡੀ ਵਾਈਫ ਨੂੰ ਵੀ ਕਰ ਸਕਦੇ ਆ, ਕਿ ਤੁਹਾਡੇ ਹਸਬੈਂਡ ਨੂੰ ਅਰੈਸਟ ਕੀਤਾ, ਤੁਸੀਂ ਇੰਨੇ ਚਿਰ ਚ ਪੈਸੇ ਜਮ੍ਹਾਂ ਕਰਾਓ, ਨਹੀਂ ਤੇ ਅਸੀਂ ਜਿਹੜਾ ਵਾ ਤੁਹਾਡਾ, ਤੁਹਾਡੇ ਹਸਬੈਂਡ ਨੂੰ ਜਿਹੜਾ ਵਾ ਉਹਨੂੰ ਡਿਪੋਰਟ ਕਰ ਦਿਆਂਗੇ, ਇਹ ਕਰ ਦਿਆਂਗੇ, ਉਹ ਕਰ ਦਿਆਂਗੇ। ਪਲੀਜ਼ ਸਾਰਿਆਂ ਨੂੰ ਰਿਕੁਐਸਟ ਆ ਕਿ ਇਸ ਚੀਜ਼ ਤੋਂ ਅਵੇਅਰ ਰਹੋ, ਕੋਈ ਵੀ ਕਾਲ ਆਉਂਦੀ ਆ, ਕੋਈ ਵੀ ਐਸਾ ਡਿਪਾਰਟਮੈਂਟ ਨਹੀਂ ਹੈਗਾ ਜਿਹੜਾ ਤੁਹਾਨੂੰ 1/2 ਘੰਟੇ ਦੇ ਵਿੱਚ ਅਰੈਸਟ ਕਰ ਲਵੇ, ਕੁਛ ਵੀ ਕਰ ਲਵੇ, ਉਹ ਇਨਫੋਰਮ ਕਰਨਗੇ, ਲੈਟਰਾਂ ਪਾਉਣਗੇ, ਬਹੁਤ ਕੁਝ ਕਰਨਗੇ, ਪਰ ਮੈਂ ਇਹ ਚੀਜ਼ ਸਮਝ ਸਕਦਾ ਕਿ ਉਸ ਟਾਈਮ ਤੇ ਮੈਂ ਵੀ ਸਟ੍ਰੈਸ ਦੇ ਵਿੱਚ ਆ ਕੇ, ਮੈਨੂੰ 12-13 ਸਾਲ ਇੱਥੇ ਆਸਟ੍ਰੇਲੀਆ 'ਚ ਹੋ ਗਏ ਆ, ਮੈਂ ਸਟ੍ਰੈਸ 'ਚ ਆ ਕੇ ਉਹਨਾਂ ਨੂੰ ਪੈਸੇ ਪੇ ਕਰਨ ਲਈ ਤਿਆਰ ਹੋ ਗਿਆ ਸੀਗਾ। ਜੇ ਉਹ ਮੇਰੇ ਕਾਰਡ ਤੋਂ ਪੇਮੈਂਟ ਉਸ ਟਾਈਮ ਤੇ ਲੈਂਦੇ ਹੁੰਦੇ ਤਾਂ ਉਹਨਾਂ ਨੇ ਮੇਰੇ ਤੋਂ ਪੇਮੈਂਟ ਲੈ ਲੈਣੀ ਸੀਗੀ, ਨੋ ਡਾਊਟ। ਸੋ ਪਲੀਜ਼ ਅਵੇਅਰ ਰਹੋ, ਆਪਣੇ ਆਲੇ ਦੁਆਲੇ ਦੇ ਨਾਲ ਇਹ ਇਨਫੋਰਮੇਸ਼ਨ ਸਾਂਝੀ ਕਰੋ, ਜਾਣਕਾਰੀ ਸਾਂਝੀ ਕਰੋ, ਤਾਂ ਕਿ ਆਪਣੇ ਕਿਸੇ ਵੀ ਭਰਾ, ਪੰਜਾਬੀ ਵੀਰ ਭਰਾ, ਈਵਨ ਕਿਸੇ ਵੀ ਕਮਿਊਨਿਟੀ ਦਾ ਬੰਦਾ ਉਹਦੇ ਨਾਲ ਹੈਪਨ ਨਾ ਹੋਵੇ, ਤੇ ਤਾਂ ਕਿ ਅਸੀਂ ਸੇਫ ਰਹਿ ਸਕੀਏ। ਜੀ ਜੀ ਸੁਖਪ੍ਰੀਤ ਜੀ,
ਬਿਲਕੁਲ ਗੁਰਕਰਨ, ਇਹ ਜਿਹੜੇ ਏਦਾਂ ਦੇ ਫਰੋਡ ਦੇ ਕੇਸਿਸ ਆ ਬਹੁਤ ਜ਼ਿਆਦਾ ਅੱਜ ਕੱਲ ਦੇਖਣ ਸੁਣਨ ਨੂੰ ਮਿਲ ਰਹੇ ਆ। ਬਿਲਕੁਲ, ਇੱਥੇ ਐਡੀਲੇਡ ਦੇ ਵਿੱਚ ਵੀ ਇੱਕ ਦੋ ਮੇਰੇ ਨੋਨ ਦਾ, ਉਹਨਾਂ ਨੇ ਹੀ ਦੱਸਿਆ ਕਿ ਉਹਨਾਂ ਨੂੰ ਵੀ ਏਦਾਂ ਫੋਨ ਵਗੈਰਾ ਆਏ ਔਰ ਕਾਫੀ ਉਹਨਾਂ ਨੇ ਸਟ੍ਰੈਸ ਲਈ ਇਸ ਚੀਜ਼ ਦੀ। ਔਰ ਮੇਰੇ ਨਾਲ ਖੁਦ ਮੈਨੂੰ 2 ਵਾਰੀ ਫੋਨ ਆਇਆ ਔਰ ਮੇਰੇ ਹਸਬੈਂਡ ਨੂੰ ਵੀ ਫੋਨ ਬਾਲ ਆਈ ਹੈ ਇਸੇ ਤਰ੍ਹਾਂ ਦੀ, ਪਰ ਬਿਲਕੁਲ ਇਹਨਾਂ ਨੂੰ ਇਗਨੋਰ ਹੀ ਕੀਤਾ ਜਾਵੇ, ਜਾਂ ਤਾਂ ਫੋਨ ਹੀ ਕੱਟ ਦੇਵੋ ਭਾਈ, ਦਫ਼ਾ ਹੋਵੋ ਵਾਲੀ ਗੱਲ ਹੀ ਹਿਸਾਬ ਆ ਭਾਈ, ਹੈ ਨਾ। ਔਰ ਪਰ ਬਿਲਕੁਲ ਜੀ, ਕਿਤੇ ਨਾ ਕਿਤੇ ਤੁਹਾਨੂੰ ਸਟ੍ਰੈਸ ਹੁੰਦੀ ਹੈ ਜਦੋਂ ਤੁਹਾਨੂੰ ਫੋਨ ਆਉਂਦਾ, ਭਾਈ ਕਿਤੇ ਇਹ ਸਹੀ ਤਾਂ ਨੀ ਕਿ ਮੈਂ ਕਿਤੇ ਗਲਤ ਸਮਝ ਕੇ ਕਰੀ ਜਾਂਦੀ ਹੋਵਾਂ ਇਹਨਾਂ ਨਾਲ ਗੱਲ, ਤੇ ਕਿਤੇ ਨਾ ਕਿਤੇ ਉਹ
ਤਰੀਕਾ ਉਹਨਾਂ ਦੀਆਂ ਜਿਹੜੀਆਂ ਸਾਰੀਆਂ ਗੱਲਾਂ ਨਾ ਬਿਲਕੁਲ ਐਜ ਏ ਆਸਟ੍ਰੇਲੀਅਨ ਕਾਨੂੰਨ ਦੇ ਮੁਤਾਬਕ ਹੀ ਆ। ਉਹ ਜਿਹੜੀਆਂ ਧਾਰਾਵਾਂ ਗਿਣਾਉਂਦੇ ਆ ਨਾ ਕਿ ਤੁਹਾਡੇ ਤੇ ਆਹ ਧਾਰਾ ਲੱਗੀ ਹੈ ਤੁਹਾਡੇ ਤੇ, ਉਹ ਆਸਟ੍ਰੇਲੀਆ ਕਾਨੂੰਨ ਦੇ ਮੁਤਾਬਕ ਉਹ ਧਾਰਾਵਾਂ ਹੈਗੀਆਂ ਵਾ, ਉਹ ਇਹ ਰੀਅਲਾਈਜ਼ ਬਿਲਕੁਲ ਬਣੇਗਾ ਉਸ ਟਾਈਮ ਤੇ, ਮਾਇੰਡ ਵਾਸ਼ ਕਰ ਦਿੰਦੇ ਆ ਕਿ ਵਾਕਿਆ ਹੀ ਅਸੀਂ ਜਿਹੜੇ ਆ ਏਰੀਓ ਡਿਪਾਰਟਮੈਂਟ ਤੋਂ ਆ, ਸਾਡੇ ਨਾਲ ਫੈਡਰਲ ਗੌਰਮੈਂਟ ਵੀ ਆ, ਸਾਡੇ ਨਾਲ ਸਟੇਟ ਪੁਲਿਸ ਵੀ ਆ, ਸਾਡੇ ਨਾਲ ਕੋਰਟ ਹਾਊਸ ਵੀ ਜੁੜਿਆ ਵਾ। ਉਹ ਇਹਨਾਂ ਚੀਜ਼ਾਂ ਨੂੰ ਐਂ ਬਿਲਕੁਲ ਜਿੱਦਾਂ ਕਹਿ ਲਓ ਨਾ ਕਿਸੇ ਬੰਦੇ ਨੂੰ ਵਾਸ਼ਿਸ਼ ਕਰ ਲੈਣਾ ਆਪਣੇ, ਉਹਦਾ ਮਾਇੰਡ ਵਾਸ਼ ਕਰਕੇ ਉਹਨੂੰ ਹੋਰ ਕੋਈ ਚੀਜ਼ ਸਮਝ ਹੀ ਲਾਉਣੀ। ਹੁਣ ਮੈਂ ਤੁਹਾਨੂੰ ਆਪਣਾ ਦੱਸਦਾ, ਜਦੋਂ ਉਹਨੇ ਮੈਨੂੰ ਇਹ ਗੱਲ ਕਹੀ ਕਿ ਤੁਹਾਡਾ ਪਾਸਪੋਰਟ ਜ਼ਬਤ ਕਰ, ਮੇਰਾ ਯਕਦਮ ਆਪਣੀ ਵਾਈਫ ਤੇ ਗਿਆ। ਮੈਂ ਕਿਹਾ ਯਾਰ ਉਹ ਤਾਂ ਵੇਟ ਕਰਦਾ, ਤੇ ਜੇ ਮੇਰਾ ਪਾਸਪੋਰਟ ਜ਼ਬਤ ਹੋ ਗਿਆ ਤੇ ਮੈਂ ਕੀ ਕਰੂੰਗਾ, ਡਜ਼ਨ ਮੈਟਰ, $5,000 $2,000 ਆ, ਹੈ ਨਾ। ਮਤਲਬ ਬੰਦੇ ਨੂੰ ਆਪਣੀ ਕਮਜ਼ੋਰੀ ਉਸੇ ਟਾਈਮ ਯਾਦ ਆ ਜਾਂਦੀ ਆ।
ਬਿਲਕੁਲ
ਮੈਂ ਤਾਂ ਇਹ ਕਹਾਂਗਾ ਕਿ ਅਵੇਅਰ ਰਹੋ ਇਹਨਾਂ ਚੀਜ਼ਾਂ ਤੋਂ, ਆਪਣੇ ਫਰੈਂਡ ਸਰਕਲ ਦੇ ਵਿੱਚ ਵੀ ਦੱਸੋ। ਜੀ
ਜੀ ਬਿਲਕੁਲ, ਪਰ ਪਤਾ ਨੀ ਇਹ ਵੀ ਕਿੱਡਾ ਵੱਡਾ ਗਰੋਹ ਹੋਣਾ ਜਿਹੜਾ ਇੰਨੀਆਂ ਕਾਲਸ ਹਰ ਸਟੇਟ ਤੋਂ, ਇਹ ਜਿਹੜੀਆਂ ਆਸਟ੍ਰੇਲੀਆ, ਪੂਰੇ ਆਸਟ੍ਰੇਲੀਆ ਤੋਂ ਇਹ ਖਬਰਾਂ ਸੁਣਨ ਨੂੰ ਮਿਲ ਰਹੀਆਂ, ਸੋ ਇਹ ਵੀ ਕੋਈ ਵੱਡਾ ਗਰੋਹ ਹੋਣਾ, ਪਰ ਇਹਦਾ ਵੀ ਪਤਾ ਜਿਹੜਾ ਮੈਨੂੰ ਲੱਗਦਾ ਪੁਲਿਸ ਨੂੰ ਲਵਾਉਣਾ ਚਾਹੀਦਾ। ਪਰ ਮੈਨੂੰ ਇਹ ਵੀ ਨੀ ਪਤਾ ਕਿ ਪੁਲਿਸ ਨੂੰ ਕੋਈ ਇਨਫੋਰਮ ਵੀ ਕਰਦਾ ਜਾਂ ਨਹੀਂ ਕਿ ਏਦਾਂ ਦੇ ਜਿਹੜੇ ਕਾਲਸ ਸਾਨੂੰ ਆ ਰਹੇ
ਹੈਂ। ਮੈਂ ਤੁਹਾਨੂੰ ਗੱਲ ਦੱਸਦਾ ਨਾ, ਮੇਰਾ ਮੰਨਣਾ ਇਹ ਆ ਭੈਣ ਜੀ ਕਿ ਲੋਕ ਆਪ ਪੋਕਿਟ ਕਰਨ ਦੇ ਚੱਲ ਯਾਰ, ਮਤਲਬ ਕੁਛ ਨੀ ਹੋਇਆ, ਦੈਟਸ ਫੇਕ, ਉਹ ਕਿਸੇ ਨੂੰ ਗੱਲ। ਪਰ ਮੈਂ ਚਾਹੁੰਦਾ ਕਿ ਇਹ ਜੇ ਕਿਸੇ ਬੰਦੇ ਨੂੰ ਵੀ ਕਾਲ ਆਉਂਦੀ ਆ, ਇਹ ਮੇਰਾ ਮੰਨਣਾ, ਬਾਕੀ ਸਾਰੇ ਸੂਝਵਾਨ, ਸਾਨੂੰ ਐਟਲੀਸਟ ਆਪਣੇ ਨੀਅਰ ਪੁਲਿਸ ਸਟੇਸ਼ਨ ਜਾ ਕੇ ਉਹ ਨੰਬਰ ਦੇ ਕੇ, ਹਰ ਇੱਕ ਫੋਨ ਦੇ ਵਿੱਚ ਰਿਕਾਰਡਿੰਗ ਆ ਉਹ ਦੇ ਕੇ ਤਾਂ ਕੰਪਲੇਂਟ ਦਰਜ ਕਰਾਉਣੀ ਚਾਹੀਦੀ ਆ, ਤਾਂ ਕਿ ਇਹ ਜਿਹੜੀਆਂ ਸਟੇਟਾਂ ਗੌਰਮੈਂਟ ਦੇ ਇਹ ਧਿਆਨ ਦੇ ਵਿੱਚ ਆਵੇ ਕਿ ਇਹ ਫਰੋਡ ਇਹ ਸਾਰਾ ਕੁਛ ਹੋ ਰਿਹਾ ਵਾ। ਜੇ ਅਸੀਂ ਕੰਪਲੇਂਟ ਹੀ ਨਹੀਂ ਕਰਾਂਗੇ, ਅਸੀਂ ਜਾ ਕੇ ਦੱਸਾਂਗੇ ਨਹੀਂ, ਬਿਲਕੁਲ ਜੀ ਬਿਲਕੁਲ। ਮੈਂ ਜਿਹੜਾ ਵਾ ਉਹ ਰਾਤ ਤਾਂ ਨਹੀਂ ਗਿਆ, ਮੈਂ ਸਵੇਰੇ ਉਹਨਾਂ ਕੋਲ ਜਾ ਕੇ ਉਹਨਾਂ ਨੂੰ ਸਾਰੀ ਸਿਚੁਏਸ਼ਨ ਦੱਸ ਕੇ, ਫੋਨ ਨੰਬਰ ਦੇ ਕੇ, ਸਾਰਾ ਕੁਛ ਉਹਨਾਂ ਨੇ ਈਮੇਲ ਨੰਬਰ ਦਿੱਤਾ, ਉਹਨਾਂ ਨੇ ਕਿਹਾ ਕਿ ਅਸੀਂ ਇੱਥੇ ਇਨਵੈਸਟੀਗੇਸ਼ਨ ਕਰਾਂਗੇ। ਤੇ ਈਵਨ ਕੱਲ ਦੇਖੋ, ਮੈਂ ਤੁਹਾਨੂੰ ਇੱਕ ਹੋਰ ਇਹਦੇ ਵਿੱਚ ਹਾਸੇ ਹੋਣੀ ਗੱਲ ਇਹ ਹੋਈ ਕਿ ਜਦ ਉਸ ਬੰਦੇ ਨਾਲ ਮੈਂ ਗੱਲ ਕਰ ਰਿਹਾ ਸੀ ਨਾ, ਮੇਰੇ ਕੋਲ ਪੁਲਿਸ ਵਾਲਾ ਕੋਲ ਦੀ ਮੋਟਰਬਾਈਕ ਤੇ ਲੰਘਿਆ। ਮੈਂ ਮੇਰਾ ਮੰਨਣਾ ਸੀ ਕਿ ਕਮ ਸੇ ਕਮ ਮੈਂ ਇਹਨੂੰ ਰੋਕਾਂ ਤੇ ਇਹਦੇ ਸਾਹਮਣੇ ਫਰੰਟ ਗੱਲ ਕਰਾਂ ਤੇ ਬਾਅਦ ਚੋਂ ਪਾਣੀ ਦੱਸਾਂ। ਮੈਂ ਉਹਨੂੰ ਭੜਵੇ ਨੂੰ 2-3 ਵਾਰੀ ਐਂ ਕਰਕੇ ਹਾਰਨ ਮਾਰੇ, ਹੱਥ ਮਾਰੇ ਕਿ ਮੇਰੀ ਗੱਲ ਸੁਣ, ਮੈਨੂੰ ਲੋੜ ਆ। ਉਹ ਅੱਗੋਂ ਮੈਨੂੰ ਬੂਠਾ ਵਿਖਾ ਕੇ ਵੀ ਆਲ ਗੁੱਡ, ਤੇ ਉਹ ਮੋਟਰਸਾਈਕਲ ਭਜਾ ਕੇ ਆ ਗਿਆ। ਮੈਂ ਕਿਹਾ ਅੱਗੋਂ ਪਿੱਛੋਂ ਸਾਨੂੰ ਇਹ ਜੀ ਨੀ ਦਿੰਦੇ, ਅੱਜ ਇਹਨਾਂ ਦੀ ਲੋੜ ਹੈ ਅੱਜ ਬੂਠਾ ਵਿਖਾ ਕੇ ਕਹਿੰਦਾ ਵੀ ਨਹੀਂ ਆਲ
ਗੁੱਡਾ ਦਿਖਾ ਕੇ ਚਲਾ ਗਿਆ। ਕੰਪਲੇਂਟ ਕੀਤੀ ਇਹਦੇ ਬਾਰੇ?
ਕੁਛ ਨੀ, ਉਹਨਾਂ ਨੇ ਕਿਹਾ ਸਾਨੂੰ ਰਿਟਰਨ ਦੇ ਵਿੱਚ ਦਿਓ, ਜੋ ਵੀ ਹੈਪਨ ਹੋਇਆ ਵਾ ਉਹ ਸਾਰਾ ਰਿਟਰਨ ਦੇ ਵਿੱਚ ਲਿਖ ਕੇ ਦੇ ਦਿਓ, ਤੇ ਅਸੀਂ ਜਿਹੜੀ ਆ ਇਹਦੇ ਤੇ ਇਨਵੈਸਟੀਗੇਸ਼ਨ ਕਰਾਂਗੇ, ਦੈਟਸ ਆਲ, ਹੋਰ ਕੁਛ ਨੀ।
ਚੀਜ਼ਾਂ ਦੀ ਇਨਵੈਸਟੀਗੇਸ਼ਨ ਚਾਹੀਦੀ ਹੈ। ਸੋ ਬਹੁਤ ਬਹੁਤ ਸ਼ੁਕਰੀਆ ਗੁਰਪ੍ਰੀਤ ਇਸ ਜਾਣਕਾਰੀ ਨੂੰ ਸਾਂਝੀ ਕਰਨ ਦੇ ਲਈ।
ਜੀ ਜੀ
ਜੀ
ਸੁਖਬੀਰ ਜੀ, ਮੈਨੂੰ ਹੁਣ ਦਿਓ ਇਜਾਜ਼ਤ ਤੇ ਕਿਉਂਕਿ ਮੈਂ ਹੁਣ ਜੋਬ ਤੇ ਹਾਂ ਤੇ ਮੈਂ ਥੋੜਾ ਜਿਹਾ ਜਾ ਰਿਹਾ, ਕਿਤੇ ਤੁਸੀਂ ਕੰਟੀਨਿਊ ਰੱਖੋ ਤੇ ਸਾਰੇ ਸਰਬਜੀਤ ਭਾਜੀ ਦਾ, ਤੁਹਾਡਾ ਭੈਣ ਜੀ, ਸਾਰੇ ਸਰੋਤਿਆਂ ਦਾ ਤੇ ਬਹੁਤ ਬਹੁਤ ਧੰਨਵਾਦ। ਜੇ ਕੋਈ ਗੱਲ ਮਾੜੀ ਲੱਗੇ ਤਾਂ ਉਹ ਮੈਨੂੰ ਵਾਪਸ ਦੇ ਦਿਓ, ਜੇ ਕੋਈ ਚੰਗੀ ਲੱਗੀ ਹੋਈ ਤਾਂ ਉਹ ਆਪਣੇ ਕੋਲ ਰੱਖ ਲਿਓ ਤੇ ਰੱਬ ਰਾਖਾ। ਤੇ ਇੰਨੀਆਂ ਗੱਲਾਂ ਕਹਿੰਦੇ ਮਗਰ ਕਹਿੰਦੇ ਇੰਨੀਆਂ ਗੱਲਾਂ ਕਹਿੰਦੇ ਖਿਮਾ ਦੇ ਇਜਾਜ਼ਤ ਕਾਂ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਸ਼ੁਕਰੀਆ ਗੁਰਪ੍ਰੀਤ, ਬਹੁਤ ਵਧੀਆ ਲੱਗਦਾ ਜੀ ਤੁਹਾਡੇ ਨਾਲ, ਬੜੀਆਂ ਪਿਆਰੀਆਂ ਪਿਆਰੀਆਂ ਸਿੱਧੀਆਂ ਸਾਦੀਆਂ ਜਿਹੀਆਂ ਗੱਲਾਂ ਕਰਕੇ ਮਜ਼ਾ ਆ ਜਾਂਦਾ, ਬਿਲਕੁਲ ਯਾਦਾਂ ਦੀ ਜਿਹੜੀ ਤੁਹਾਡੀ ਬਹੁਤ ਹਲਕੀਆਂ ਯਾਦਾਂ ਇਕਦਮ ਤਰ ਕੇ ਉੱਪਰ ਆ ਜਾਂਦੀਆਂ ਜਿੱਦਾਂ ਮੈਂ ਪਹਿਲਾਂ ਹੀ ਕਿਹਾ ਸੀਗਾ, ਸੋ ਯਾਦਾਂ ਦੀ ਸਾਂਝ ਪਾ ਕੇ ਵੀ ਬਹੁਤ ਵਧੀਆ ਲੱਗਾ ਤੁਹਾਡੇ ਨਾਲ। ਜ਼ਰੂਰ ਹੀ ਆਉਣ ਵਾਲੇ ਪ੍ਰੋਗਰਾਮਾਂ ਦੇ ਵਿੱਚ ਫੇਰ ਅਸੀਂ ਗੱਲਬਾਤ ਕਰਾਂਗੇ ਜ਼ਰੂਰ ਜੀ। ਮੈਨੂੰ ਲੱਗਦਾ ਉਹਨਾਂ ਦਾ ਫੋਨ ਕੱਟ ਦਿੱਤਾ ਤੇ ਮੈਂ ਬੋਲੀ ਜਾ ਰਹੀ ਹਾਂ ਹਨਾ, ਪਰ ਕੋਈ ਨੀ ਜੀ ਬਿਲਕੁਲ। ਸਾਡੇ ਨਾਲ ਕੁਲਦੀਪ ਹੁਣਾਂ ਨੇ ਵੀ ਮੈਸੇਜ ਕੀਤਾ ਸੀ, ਉਹਨਾਂ ਨੇ ਕਹਿੰਦੇ ਕਿ ਜਦੋਂ ਸਕੂਲ ਚ ਸਲਾਨਾ ਸਮਾਗਮ ਹੁੰਦਾ ਸੀ ਤੇ ਬਹੁਤ ਕੁਝ ਹਿੰਦੀ ਚ ਹੁੰਦਾ ਸੀ ਪਰ ਅਸੀਂ ਉਹਦੇ ਚ ਵੀ ਅਵਲ ਹੀ ਹੋਈਦਾ ਸੀ। ਵਾਹ ਜੀ ਵਾਹ, ਕੁਲਦੀਪ ਸਾਡੀ ਬੜੀ ਲਾਇਕ ਸੀ ਹੈ, ਕਵਾਲੀਆਂ ਦੇਸ਼ ਭਗਤੀ ਦੇ ਗੀਤ, ਕੋਰੀਓਗ੍ਰਾਫੀ, ਡਰਾਮੇ ਤੇ ਪਤਾ ਨੀ ਕੀ ਕੀ, ਸੱਚੀ ਬਹੁਤ ਹੀ ਵਧੀਆ ਹੁੰਦੇ ਸੀ ਉਹ ਦਿਨ, ਕਦੀ ਨਹੀਂ ਭੁਲਾਏ ਜਾ ਸਕਦੇ। ਰਹਿੰਦੇ ਦਮ ਤੱਕ ਸਕੂਲ ਯਾਦ ਰਹੂ, ਭਾਵੇਂ ਜ਼ਿੰਦਗੀ ਜਿਉਣ ਦੇ ਬਹੁਤਾਤ ਵਿੱਚ ਵੱਲ ਕਿਤਾਬਾਂ ਨਾਲੋਂ ਵਧੇਰੇ ਜ਼ਿੰਦਗੀ ਵਿੱਚ ਆਈਆਂ ਮੁਸੀਬਤਾਂ ਨਹੀਂ ਸਿਖਾਏ ਆ। ਬਿਲਕੁਲ ਸਹੀ ਗੱਲ, ਕਿਤਾਬਾਂ ਨਾਲੋਂ ਵੱਧ ਅਸੀਂ ਆਪਣੀ ਜ਼ਿੰਦਗੀ ਦੇ ਤਜਰਬਿਆਂ ਤੋਂ ਹੀ ਸਿੱਖਦੇ ਹਾਂ। ਪਰ ਮੇਰੇ ਦੋਨੋਂ ਸਕੂਲ ਬਹੁਤ ਬਹੁਤ ਵਧੀਆ ਰਹੇ, ਮੇਰੇ ਹਾਈ ਸਕੂਲ ਵਿੱਚ ਵੀ ਬਹੁਤ ਯਾਦਾਂ ਨੇ। ਸੋ ਬਿਲਕੁਲ ਜੀ, ਉਹ ਯਾਦਾਂ ਹਮੇਸ਼ਾ ਹੀ ਬਣੀਆਂ ਰਹਿਣੀਆਂ। ਔਰ ਬਿਲਕੁਲ ਜੀ, ਜ਼ਿੰਦਗੀ ਦੇ ਵਿੱਚ ਅਸੀਂ ਸਕੂਲਾਂ ਤੋਂ ਤਾਂ ਸਿੱਖਦੇ ਹਾਂ ਪਰ ਉਸ ਤੋਂ ਜ਼ਿਆਦਾ ਜਿਹੜੀਆਂ ਅਸੀਂ ਆਪਣੀ ਜ਼ਿੰਦਗੀ ਦੇ ਤਜਰਬਿਆਂ ਤੋਂ ਵੀ ਸਿੱਖਦੇ ਹਾਂ। ਸੋ ਜ਼ਿੰਦਗੀ ਇੱਕ ਸਕੂਲ ਵਾਂਗੂ ਹੈ ਜੀ, ਤੇ ਨਾਲ ਇਹਨਾਂ ਨੇ ਦਰਸ਼ਨ ਮੰਗਟ ਹੋਣਾ ਦੇ ਅੰਮੀ ਜੀ ਨੂੰ ਗੁਰੂ ਸਾਹਿਬ ਜੀ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ। ਮਾਂ ਰੱਬ ਜੀ ਦੀ ਉਹ ਰਹਿਮਤ ਵਾਲਾ ਰਿਸ਼ਤਾ ਹੈ ਜੋ ਹਜ਼ਾਰਾਂ ਰਿਸ਼ਤਿਆਂ ਦੇ ਬਾਵਜੂਦ ਵੀ ਨੰਬਰ ਇੱਕ ਤੇ ਹੀ ਹੈ। ਮਾਂ ਭਾਵੇਂ ਅਨਪੜ੍ਹ ਹੋਵੇ ਤੇ ਭਾਵੇਂ ਬਹੁਤ ਪੜ੍ਹੀ ਲਿਖੀ, ਪਰ ਮਾਂ ਦੀਆਂ ਭਾਵਨਾਵਾਂ ਬਹੁਤ ਪਵਿੱਤਰ ਹੁੰਦੀਆਂ ਹਨ। ਇਹਨਾਂ ਨੇ ਲਿਖਿਆ ਕਿ ਵਾਹਿਗੁਰੂ ਜੀ ਉਹਨਾਂ ਦੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ। ਬਹੁਤ ਬਹੁਤ ਸ਼ੁਕਰੀਆ ਕੁਲਦੀਪ। ਤੇ ਇਹਨਾਂ ਨੇ ਕਿਹਾ ਕਿ ਕਹਿੰਦੇ ਕਿ ਨਾਨੀ ਨਾਲ ਨਾਨਕੇ ਹੁੰਦੇ ਆ ਤੇ ਜਿਹਦਾ ਸਾਡੇ ਭੈਣ ਜੀ ਅਮਰਜੀਤ ਕੌਰ ਜੀ ਨੂੰ ਬਹੁਤ ਘਾਟਾ ਪਿਆ, ਜਿਹਨਾਂ ਦੇ ਸਤਿਕਾਰ ਯੋਗ ਨਾਨਾ ਜੀ ਦਾ ਦੇਹਾਂਤ ਹੋ ਗਿਆ ਹੈ, ਅਸੀਂ ਇਸ ਦੁੱਖ ਦੀ ਘੜੀ ਵਿੱਚ ਭੈਣ ਜੀ ਦੇ ਨਾਲ ਹਾਂ। ਸੋ ਸਾਡੇ ਵੱਲੋਂ ਵੀ ਜੀ ਬਿਲਕੁਲ ਇਸ ਦੁੱਖ ਦੀ ਘੜੀ ਦੇ ਵਿੱਚ ਉਹਨਾਂ ਦੇ ਨਾਲ ਅਸੀਂ ਸਿਰਫ ਆਤਮਿਕ ਤੌਰ ਤੇ ਖੜੇ ਹੋ ਸਕਦੇ ਹਾਂ। ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਜੀ ਅਸੀਂ ਜਿੱਥੇ ਸਕੂਲ ਦੀਆਂ ਯਾਦਾਂ ਯਾਦ ਕੀਤੀਆਂ ਉੱਥੇ ਤੁਹਾਡੇ ਸਾਰਿਆਂ ਨੂੰ ਵੀ ਉਹਨਾਂ ਦੇ ਨਾਲ ਨਾਲ ਆਪਣੀਆਂ ਜਿਹੜੀਆਂ ਯਾਦਾਂ ਸਕੂਲਾਂ ਦੇ ਵਿੱਚ ਜੁੜੀਆਂ ਹੋਈਆਂ ਯਾਦ ਆਈਆਂ ਹੋਣੀਆਂ। ਸੋ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜਿਹਨਾਂ ਨੇ ਪ੍ਰੋਗਰਾਮ ਦੇ ਵਿੱਚ ਮੈਸੇਜਿਸ ਕਰਕੇ ਉਹ ਯਾਦਾਂ ਯਾਦ ਦਵਾਈਆਂ ਸਾਨੂੰ ਵੀ, ਤੇ ਜੋ ਚੁੱਪ ਚਾਪ ਸੁਣਦੇ ਰਹੇ ਔਰ ਜਿਹਨਾਂ ਨੂੰ ਚੁੱਪ ਚਾਪ ਹੀ ਆਪਣੇ ਸਕੂਲਾਂ ਨੂੰ ਯਾਦ ਕਰਦੇ ਰਹੇ ਉਹਨਾਂ ਦਾ ਵੀ ਬਹੁਤ ਬਹੁਤ ਸ਼ੁਕਰੀਆ। ਸੋ ਸਾਡੇ ਕੋਲ ਜੀ ਇੱਕ ਮੈਸੇਜ ਵੀ ਜਿਹਦੇ ਵਿੱਚ ਇੱਕ ਗੀਤ ਸੁਣਨ ਦੀ ਫਰਮਾਇਸ਼ ਹਰਮਨ ਸਿੱਧੂ ਹੁਣਾਂ ਨੇ ਕੀਤੀ ਹੋਈ ਹੈ ਜੀ, ਬੱਬੂ ਮਾਨ ਦਾ ਗੀਤ ਹੈ ਨਾ। ਸੋ ਇੱਕ ਬਾਬਾ ਨਾਨਕ, ਉਹ ਗੀਤ ਵੀ ਪ੍ਰੋਗਰਾਮ ਦੇ ਵਿੱਚ ਲੈਣਾ ਹੈ ਜੀ। ਸੋ ਮੈਨੂੰ ਲੱਗਦਾ ਉਸ ਗੀਤ ਦੇ ਨਾਲ ਮੈਨੂੰ ਹੁਣ ਪ੍ਰੋਗਰਾਮ ਦੇ ਵਿੱਚ ਤੁਸੀਂ ਵਿਦਾ ਦਿਓ ਤੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਹਮੇਸ਼ਾ ਦੀ ਤਰ੍ਹਾਂ ਹੀ ਕਹਾਂਗੀ ਕੁਛ ਵੱਧ ਘੱਟ ਬੋਲ ਹੋ ਗਿਆ ਹੋਵੇ ਤੇ ਉਹਦੇ ਲਈ ਮਾਫ਼ੀ ਚਾਹੁੰਦੀ ਹਾਂ। ਸੋ ਮੈਸੇਜਿਸ ਕੋਸ਼ਿਸ਼ ਕੀਤੀ ਹੈ ਜੀ ਪ੍ਰੋਗਰਾਮ ਦੇ ਵਿੱਚ ਮੈਂ ਸਾਰੇ ਲੈ ਲਵਾਂ। ਸੋ ਹਰਜਿੰਦਰ ਅੰਕਲ ਹੁਣਾਂ ਨੇ ਪੰਜਾਬ ਤੋਂ ਸਾਨੂੰ ਜਿਹੜੀ ਈਮੇਲ ਕੀਤੀ ਹੈ, ਲਿਖਿਆ ਹੈ ਕਿ ਠੱਗੀ ਹਰ ਥਾਂ ਹੀ ਹੋ ਗਈ ਹੈ। ਬਿਲਕੁਲ ਅੰਕਲ ਜੀ, ਠੱਗੀ ਹਰ ਥਾਂ ਹੀ ਹੈ। ਸੋ ਹਰ ਥਾਂ ਤੇ ਚੰਗੇ ਮਾੜੇ ਹਰ ਤਰ੍ਹਾਂ ਦੇ ਇਨਸਾਨ ਵਸਦੇ ਨੇ। ਸੋ ਕਹਿੰਦੇ ਮੈਨੂੰ ਪੰਜਾਬ ਚ ਬੜੇ ਫੋਨ ਆਉਣੇ ਹੈ। ਠੀਕ ਹੈ ਜੀ, ਅੱਛਾ ਕਹਿੰਦੇ ਕਿ ਮੈਨੂੰ ਪੰਜਾਬ ਚ ਮੈਨੂੰ ਕਿਹੜਾ ਫੋਨ ਆਉਣੇ ਆ। ਸੋ ਬਿਲਕੁਲ ਜੀ, ਪਰ ਕੋਈ ਜਿੱਦਾਂ ਤੁਸੀਂ ਕਿਹਾ ਕਿ ਠੱਗੀ ਹਰ ਥਾਂ ਹੀ ਹੁੰਦੀ ਹੈ, ਕੋਈ ਪਤਾ ਨੀ ਜੀ ਹੁੰਦਾ। ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਇੰਨਾ ਹੀ ਜੀ, ਆਉਣ ਵਾਲੇ ਪ੍ਰੋਗਰਾਮ ਦੇ ਵਿੱਚ ਫੇਰ ਕਿਸੇ ਹੋਰ ਯਾਦ ਦੇ ਨਾਲ ਮੈਂ ਹਾਜ਼ਰ ਹੋਵਾਂਗੀ। ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਇੰਨਾ ਹੀ, ਮੈਨੂੰ ਦਿਓ ਜੀ ਇਜਾਜ਼ਤ, ਚੜ੍ਹਦੀ ਕਲਾ ਤੇ ਰੱਬ ਰਾਖਾ।
ਇਹ ਇੱਕ ਬਾਬਾ ਨਾਨਕ ਸੀ ਬੇ ਜੀ ਨੇ ਤੁਰ ਕੇ ਦੁਨੀਆ ਗਾਤੀ ਇੱਕ ਬਾਬਾ ਨਾਨਕ ਸੀ ਬੇ ਜੀ ਨੇ ਤੁਰ ਕੇ ਦੁਨੀਆ ਗਾਤੀ ਇੱਕ ਅੱਜ ਕੱਲ ਬਾਬੇ ਨੇ ਪੱਤੀ ਲਾਲ ਗੱਡੀ ਤੇ ਲਾਤੀ ਇੱਕ ਬਾਬਾ ਨਾਨਕ ਸੀ ਬੇ ਜੀ ਨੇ ਤੁਰ ਕੇ ਦੁਨੀਆ ਗਾਤੀ ਕੌਰ ਸੇਵਾ ਦੇ ਨਾਤੇ ਮੰਗਦੇ ਰਸ ਦੇ ਨੋਟਾਂ ਦੀ ਥੈਲੀ ਮੈਂ ਸੁਣਿਆ ਬਾਬੇ ਨੇ ਅੱਜ ਕੱਲ ਗੱਡੀ ਕੀਮਤੀ ਲਾ ਲਈ ਕੌਰ ਸੇਵਾ ਦੇ ਨਾਤੇ ਮੰਗਦੇ ਰਸ ਦੇ ਨੋਟਾਂ ਦੀ ਥੈਲੀ ਮੈਂ ਸੁਣਿਆ ਬਾਬੇ ਨੇ ਅੱਜ ਕੱਲ ਗੱਡੀ ਕੀਮਤੀ ਲਾ ਲਈ ਇਹਨਾਂ ਅਨਪੜ ਬੀਬੀਆਂ ਨੇ ਬੰਦੇ ਗਲ ਰੱਬ ਦੀ ਤਖਤੀ ਪਾਤੀ ਇੱਕ ਅੱਜ ਕੱਲ ਬਾਬੇ ਨੇ ਬੱਤੀ ਲਾਲ ਗੱਡੀ ਤੇ ਲਾਤੀ ਇੱਕ ਬਾਬਾ ਨਾਨਕ ਸੀਬ ਜੀ ਨੇ ਤੁਰ ਕੇ ਦੁਨੀਆ ਗਾਤੀ ਛੋਟੀ ਜੀ ਗਲੀ ਉੱਤੇ ਹੋ ਜਾਂਦੇ ਦੰਗੇ ਲੱਗਦੀਆਂ ਅੱਗਾਂ ਕੋਈ ਬੰਦਾ ਸੇਬ ਨਹੀਂ ਹਾਇਰਾ ਜਾਂਦਿਆਂ ਲੱਥਣ ਪੱਗਾਂ ਏ ਗੋ ਧਰਮਾਂ ਦੀ ਕਿਸੇ ਦੀ ਪਛ ਕੇ ਤੁਰ ਜੇ ਛਾਤੀ ਇੱਕ ਅੱਜ ਕੱਲ ਬਾਬੇ ਨੇ ਬੱਤੀ ਰਾਲ ਗੱਡੀ ਤੇ ਲਾਤੀ ਇੱਕ ਬਾਬਾ ਨਾਨਕ ਸੀਬ ਜੀ ਨੇ ਤੁਰ ਕੇ ਦੁਨੀਆ